سویر دی فضا سرگشت کی کردے ہوئے سویر دی تازگی سان تازہ خبرہ مہتوپورن جانکاریاں منموہت سنگیت صحت سمبندی سلسلے ملاقاتاں دا دور اتے سرگوشیاں ملبن تو مانو میرے نال یعنی امردیپ کور نال ہرمن ریڈیو دے پروگرام لہراں دے وچ سویرے 8 بجے تو 10 بجے تک جی دوستو تسی سن رہے ہو ہرمن ریڈیو تے ہرمن ریڈیو تے اس وقت میں حاضر ہاں تھوڑی خدمت چ امردیپ کور ملبن تو پروگرام لہراں لے کے لہراں سننے والے سارے دوستاں نوں امردیپ والوں بہت ہی پیار بھری ست سری اکال گڈ مارننگ آداب نمسکار تے واہگرو جی کا خالصہ واہگرو جی کی فتح امید کردی ہاں کہ تھوڑا اج دا دن بہت خوبصورت چڑھیا ہونا اور تھوڑے دن دی ہر گھڑی ہر پل خوبصورت ہووے سکھاں لدا ہووے خوشیاں بھریا ہووے اس گل لئی ارداس اس پروردگار پرماتما دے اگے ہمیشہ وانگ آپاں کردے ہاں اور سربت دے بھلے دی ارداس کردے ہاں کہ اس دنیا دے وچ جتھے کتے وی کوئی وی جیو جنتو کسے وی دکھ تو پیڑت ہے مالک دے اگے ارداس کریے کہ اس دے دکھ دے وچ جڑی جڑا کٹ آیا وہ ہووے اور سکھاں دے وچ جڑا وعدہ ہووے اور سمچا جڑا سنسار ہے وہ دکھاں تو پریشانیاں تو مکت ہوئے اور وہ مکت تائی ہو سکتا ہے جے کر اسی سچی سچی بھاونا دے نال ایک دوسرے دی سکھ دے لئی ارداس کریے ایک دوسرے دی خوشی دے لئی ارداس کریے سو کہندے ہوندے ارداس دے وچ بہت طاقت ہوندی ہے نا جنی دیر چ ساڈیاں ہور گلاں جڑیاں وہ جنی دیر چ ساڈیاں ہور منگاں جڑیاں وہ پرماتما تک پہنچ دیاں پر اس تو بھی پہلا جے سچی سچی نیت دے نال اسی ارداس کریے اپنے سوارت تو اوپر اٹھ کے دوسریاں دے لئی تو بہت جلدی سنی جاندی ہے خیر اسی بھی ارداس کرنا ضرور سیکھیے اور اج بھی پروگرام دی شروعات دے وچ ارداس یہی کہ ساڈے نیڑے دور وسن والے سارے جیو جنتو منک جتھے بھی وستے ہیں ਉਹ ਸੁੱਖ ਮਾਨਣ ਖੁਸ਼ੀਆਂ ਖੇੜੇ ਮਾਨਣ ਤੇ ਲਓ ਜੀ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਲਗਭਗ ਹੋ ਚੁੱਕੀ ਹੈ ਦਿਨ ਅੱਜ ਮੰਗਲਵਾਰ ਦਾ ਮੰਗਲਵਾਰ ਤੁਸੀਂ ਲਹਿਰਾਂ ਪ੍ਰੋਗਰਾਮ ਸੁਣਦੇ ਹੁੰਦੇ ਹੋ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਅੱਜ ਦਾ ਵੀ ਇਹ ਪ੍ਰੋਗਰਾਮ ਜਿਹੜਾ ਆਪਾਂ ਪੂਰੇ 2 ਘੰਟੇ ਪ੍ਰਸਾਰਿਤ ਕਰਨਾ ਤੁਹਾਡੀ ਖਿਦਮਤ ਦੇ ਵਿੱਚ ਤੇ ਅੱਜ ਮਾਰਚ ਮਹੀਨੇ ਦੀ ਯਾਨੀ ਸਾਲ 2020 ਦੇ ਮਾਰਚ ਮਹੀਨੇ ਦੀ 10 ਤਰੀਕ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਮਤ 551 ਦੇ ਫੱਗਣ ਮਹੀਨੇ ਦੀ 27 ਤਰੀਕ ਹੋ ਚੁੱਕੀ ਹੈ ਤੇ ਦੇਖੋ ਜੀ ਸਮਾਂ ਜਿਹੜਾ ਉਹ ਕਿੰਨੀ ਤੇਜ਼ੀ ਦੇ ਨਾਲ ਅੱਗੇ ਵੱਧਦਾ ਕਿ ਸਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਕਦੋਂ 2020 ਚੜਿਆ ਸੀ ਔਰ ਕਦੋਂ ਮਾਰਚ ਦਾ ਮਹੀਨਾ ਜਿਹੜਾ ਉਹ ਵੀ ਮਿਡਲ ਚ ਪਹੁੰਚ ਗਿਆ ਮੱਧ ਦੇ ਵਿੱਚ ਪਹੁੰਚ ਗਿਆ ਹਨਾ ਔਰ ਸਮਾਂ ਜਿਹੜਾ ਉਹ ਬੜੀ ਤੇਜ਼ ਰਫਤਾਰ ਦੇ ਨਾਲ ਅੱਗੇ ਤੁਰਿਆ ਜਾ ਰਿਹਾ ਔਰ ਉਸੇ ਰਫਤਾਰ ਦੇ ਨਾਲ ਸਾਨੂੰ ਜਿਹੜੀ ਆਪਣੀ ਰਫਤਾਰ ਹੈ ਉਹ ਵੀ ਤੇਜ਼ ਰੱਖਣੀ ਪੈਂਦੀ ਹੈ ਕਿਉਂਕਿ ਜੇਕਰ ਅਸੀਂ ਸਮੇਂ ਤੋਂ ਪਛੜ ਜਾਂਦੇ ਹਾਂ ਤਾਂ ਵੀ ਜ਼ਿੰਦਗੀ ਦੇ ਵਿੱਚ ਫਿਰ ਹੋਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹਦੇ ਵੀ ਸ਼ਿਕਾਰ ਹੋ ਜਾਂਦੇ ਹਾਂ ਸੋ ਸਮੇਂ ਤੋਂ ਪਛੜਨਾ ਵੀ ਨਹੀਂ ਚਾਹੀਦਾ ਪਰ ਸਮੇਂ ਦੇ ਵਿੱਚ ਇੰਨੀ ਕੁ ਜ਼ਿਆਦਾ ਤੇਜ਼ੀ ਵੀ ਨਹੀਂ ਵਰਤਣੀ ਚਾਹੀਦੀ ਕਿ ਅਸੀਂ ਬਹੁਤ ਕੁਛ ਪਿੱਛੇ ਛੱਡ ਜਾਈਏ ਜਿਵੇਂ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਪਦਾਰਥਕ ਦੌੜ ਦੀ ਜਿਹੜੀ ਇੱਕ ਹੋੜ ਲੱਗੀ ਹੋਈ ਹੈ ਜਾਂ ਪਦਾਰਥਕ ਸੁੱਖਾਂ ਦੀ ਜਿਹੜੀ ਇੱਕ ਦੌੜ ਲੱਗੀ ਹੋਈ ਹੈ ਉਸ ਦੌੜ ਦੇ ਵਿੱਚ ਬਹੁਤ ਕੁਛ ਪਿੱਛੇ ਰਹਿੰਦਾ ਜਾ ਰਿਹਾ ਜਜ਼ਬਾਤ ਪਿੱਛੇ ਰਹਿੰਦੇ ਜਾ ਰਹੇ ਆ, ਰਿਸ਼ਤੇ ਪਿੱਛੇ ਰਹਿੰਦੇ ਜਾ ਰਹੇ ਆ। ਸੋ ਉਹਨਾਂ ਨੂੰ ਪਿੱਛੇ ਛੱਡ ਕੇ ਜੇਕਰ ਅਸੀਂ ਅੱਗੇ ਵੱਧ ਰਹੇ ਹਾਂ ਤੇ ਇਸ ਨੂੰ ਅਸੀਂ ਸਮੇਂ ਦੀ ਰਫਤਾਰ ਦੇ ਅਨੁਸਾਰ ਵਧਣਾ ਕਹਿ ਰਹੇ ਹਾਂ ਤਾਂ ਇਹ ਸ਼ਾਇਦ ਕਿਤੇ ਨਾ ਕਿਤੇ ਗਲਤ ਹੋਵੇਗਾ। ਤੇ ਲਓ ਜੀ, ਜਿਹੜੇ ਵਿਚਾਰ ਹੈ ਉਹ ਅਸੀਂ ਦੋਸਤਾਂ ਦੇ ਵੀ ਸ਼ਾਮਿਲ ਕਰਨੇ ਆ, ਪਰ ਪ੍ਰੋਗਰਾਮ ਚ ਅੱਜ ਕੀ ਹੋਣਾ ਉਹਦੇ ਬਾਰੇ ਜ਼ਰੂਰ ਤੁਹਾਨੂੰ ਦੱਸਣਾ। ਉਸ ਤੋਂ ਪਹਿਲਾਂ ਆਪਾਂ ਸਮੇਂ ਦੀ ਗੱਲ ਜ਼ਰੂਰ ਕਰ ਲਈਏ ਕਿ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਸਮਾਂ ਕੀ ਹੋਇਆ। ਆਸਟ੍ਰੇਲੀਆ ਦੇ ਵਿੱਚ ਸਮਾਂ ਜਿਹੜਾ 8:08 ਦਾ ਹੋ ਚੁੱਕਿਆ। ਮੈਲਬਰਨ ਦੇ ਵਿੱਚ, ਕੈਨਬਰਾ ਦੇ ਵਿੱਚ ਤੇ ਸਿਡਨੀ ਦੇ ਵਿੱਚ, ਜਦਕਿ ਬ੍ਰਿਸਬਨ ਦੇ ਵਿੱਚ ਅਜੇ 7:08 ਹੋਏ ਨੇ, ਪਰਥ ਦੇ ਵਿੱਚ 5:08 ਹੋਏ ਨੇ ਤੇ ਉਧਰ ਐਡੀਲੇਡ ਦੇ ਵਿੱਚ 7:38 ਇਸ ਵੇਲੇ ਹੋ ਚੁੱਕੇ ਨੇ। ਜਲਦੀ ਜਲਦੀ ਨਿਊਜ਼ੀਲੈਂਡ ਦੇ ਸਮੇਂ ਤੇ ਵੀ ਨਿਗਾਹ ਮਾਰਦੇ ਹਾਂ। ਆਕਲੈਂਡ ਦੇ ਵਿੱਚ 10:08 ਦਾ ਸਮਾਂ। ਇਸੇ ਤਰ੍ਹਾਂ ਉਹਨਾਂ ਮੁਲਕਾਂ ਦੀ ਗੱਲ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ, ਹਾਂਗਕਾਂਗ ਦੇ ਵਿੱਚ ਚੜ ਚੁੱਕਿਆ ਜੀ, ਤੇ ਉੱਥੇ ਸਮਾਂ 5:08 ਦਾ ਹੋ ਚੁੱਕਿਆ, ਯਾਨੀ ਮੰਗਲਵਾਰ ਹੈ ਔਰ ਮੰਗਲਵਾਰ 5:08 ਤੜਕਾ ਆ ਸਮੇਂ ਦੇ ਵਿੱਚ। ਔਰ ਦੁਬਈ ਦੇ ਵਿੱਚ ਵੀ ਮੰਗਲਵਾਰ ਚੜ ਚੁੱਕਿਆ, 1:08 ਦਾ ਸਮਾਂ, ਯਾਨੀ 1 ਘੰਟਾ ਹੋ ਚੁੱਕਿਆ ਉੱਥੇ ਮੰਗਲਵਾਰ ਚੜੇ ਨੂੰ। ਕਾਫੀ ਜ਼ਿਆਦਾ ਤੜਕਾ, ਅਸੀਂ ਅੱਧੀ ਰਾਤ ਦਾ ਹੀ ਸਮਾਂ ਕਹਾਂਗੇ। ਔਰ ਇਸੇ ਤਰ੍ਹਾਂ ਬੈਂਕਾਕ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ, ਉੱਥੇ 4:09 ਹੋਏ ਨੇ, ਉੱਥੇ ਵੀ ਤੜਕਾ ਹੀ ਇਸ ਵੇਲੇ ਚੱਲ ਰਿਹਾ। ਤੇ ਆਪਣੇ ਮੁਲਕ ਦੀ ਗੱਲ ਕਰੀਏ ਭਾਰਤ ਤੇ ਪੰਜਾਬ ਦੀ, 2:39 ਦਾ ਸਮਾਂ ਜਿਹੜਾ ਉੱਥੇ ਵੀ ਵੱਡੇ ਤੜਕੇ ਦਾ ਇਸ ਵੇਲੇ ਚੱਲ ਰਿਹਾ। ਹੁਣ ਉਹਨਾਂ ਮੁਲਕਾਂ ਦੀ ਗੱਲ ਜਿੱਥੇ ਅਜੇ ਚੱਲ ਰਿਹਾ ਸੋਮਵਾਰ। ਸੋਮਵਾਰ ਚੱਲ ਰਿਹਾ ਕੈਨੇਡਾ ਦੇ ਵਿੱਚ, ਉੱਥੇ ਜੀ ਦੁਪਹਿਰ ਪਈ ਹੋਈ ਹੈ, 2:09 ਦਾ ਸਮਾਂ ਵੈਨਕੂਵਰ ਦੇ ਵਿੱਚ ਹੋਇਆ ਤੇ ਟੋਰਾਂਟੋ ਦੇ ਵਿੱਚ ਜਦਕਿ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ, 5:09 ਦਾ ਸਮਾਂ ਹੋ ਚੁੱਕਿਆ ਉੱਥੇ। ਤੇ ਵਿਨੀਪੈਗ ਦੇ ਵਿੱਚ ਸ਼ਾਮ ਪਈ ਹੋਈ ਹੈ, 4:09 ਦਾ ਸਮਾਂ ਉੱਥੇ ਵੀ ਹੋ ਚੁੱਕਿਆ, ਸੋਮਵਾਰ ਦੀ ਸ਼ਾਮ ਚੱਲ ਰਹੀ ਹੈ। ਤੇ ਇਸੇ ਤਰ੍ਹਾਂ US ਚਲੀਏ ਤਾਂ US ਦੇ ਲਾਸ ਏਂਜਲਸ ਸ਼ਹਿਰ ਦੇ ਵਿੱਚ 2:09 ਦਾ ਸਮਾਂ, ਯਾਨੀ ਸੋਮਵਾਰ ਦੀ ਦੁਪਹਿਰ ਉੱਥੇ ਪਈ ਹੋਈ ਹੈ। ਸੋ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਤੇ ਦੋਸਤੋ, ਪਿਛਲੇ ਕੁਛ ਦਿਨ ਯਾਨੀ ਸ਼ਨੀਵਾਰ, ਐਤਵਾਰ ਤੇ ਸੋਮਵਾਰ, ਇਹ ਜਿਹੜੇ ਦਿਨ ਲੰਘੇ ਆ ਆਸਟ੍ਰੇਲੀਆ ਦੇ ਵਿੱਚ, ਇਹਨਾਂ ਦਿਨਾਂ ਨੂੰ ਲੌਂਗ ਵੀਕਐਂਡ ਵਜੋਂ ਮਨਾਇਆ ਗਿਆ ਔਰ ਕੁਛ ਤਿਉਹਾਰ ਵੀ ਇਹਨਾਂ ਦਿਨਾਂ ਦੇ ਵਿੱਚ ਲੰਘੇ। ਹੋਲੀ ਦਾ ਜਿਹੜਾ ਤਿਉਹਾਰ ਆ ਉਹ ਹੁਣੇ ਹੁਣੇ ਨਿਕਲ ਕੇ ਗਿਆ ਔਰ ਉਮੀਦ ਕਰਦੇ ਆ ਕਿ ਬਹੁਤ ਸਾਰੇ ਦੋਸਤਾਂ ਨੇ ਜਿਹੜੇ ਹੋਲੀ ਦੇ ਰੰਗ ਆ ਉਹ ਵੀ ਮਾਣੇ ਹੋਣੇ ਆ। ਔਰ ਹੋਲੀ ਦੇ ਜਿਹੜੇ ਰੰਗ ਆ ਉਹ ਦੇਖੋ ਕਿੰਨੇ ਤਰ੍ਹਾਂ ਦੇ ਜਿਹੜੇ ਰੰਗ ਆ ਉਹ ਇੱਕ ਮਿੱਕ ਹੁੰਦੇ ਆ ਔਰ ਉਹਨਾਂ ਰੰਗਾਂ ਨੂੰ ਲਗਾਉਣ ਦਾ ਮਤਲਬ ਤਾਂ ਇਹੀ ਆ ਕਿ ਅਸੀਂ ਬਿਨਾਂ ਕਿਸੇ ਭੇਦ ਭਾਵ ਦੇ, ਹਨਾ, ਔਰ ਬਿਨਾਂ ਕਿਸੇ ਵਿਤਕਰੇ ਦੇ ਅਸੀਂ ਇੱਕ ਹੋ ਕੇ ਵਿਖਾਈਏ। ਔਰ ਉਸ ਦਾ ਜਿਹੜਾ ਸੁਨੇਹਾ ਆ ਉਸ ਤਿਉਹਾਰ ਦਾ, ਇਹ ਸਮਝਣਾ ਬੜਾ ਜ਼ਰੂਰੀ ਹੈ। ਪਰ ਅਸੀਂ ਕਈ ਵਾਰ ਕੀ ਹੁੰਦਾ ਕਿ ਸਿਰਫ ਬਾਹਰੀ ਤੌਰ ਦੇ ਉੱਤੇ ਉਸ ਨੂੰ ਮਨਾਉਣ ਦੇ ਵਿੱਚ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਹਾਂ, ਹਨਾ, ਔਰ ਕਈ ਵਾਰ ਮੇਲੇ ਵੀ ਲਗਾਏ ਜਾਂਦੇ ਆ, ਰੰਗ ਜਿਹੜੇ ਆ ਖੇਡੇ ਵੀ ਜਾਂਦੇ ਆ, ਪਰ ਉਹਦੇ ਪਿੱਛੇ ਅਸਲ ਮੰਤਵ ਕੀ ਹੈ ਉਹਨੂੰ ਅਸੀਂ ਭੁੱਲ ਜਾਂਦੇ ਹਾਂ, ਉਹਦਾ ਅਸਲ ਸੁਨੇਹਾ ਕੀ ਹੈ ਉਹਨੂੰ ਅਸੀਂ ਭੁੱਲ ਜਾਂਦੇ ਹਾਂ ਅਕਸਰ। ਖੈਰ, ਹੋਲੀ ਦੇ ਨਾਲ ਹੀ ਨਾਲ ਵੁਮਨਸ ਡੇ ਜਿਹੜਾ ਆ ਉਹ ਵੀ ਲੰਘ ਕੇ ਗਿਆ, ਪਰ ਜਿਹੜਾ ਔਰਤਾਂ ਦਾ ਦਿਨ, ਮੈਂ ਤਾਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਹਾਂ ਕਿ ਸਿਰਫ ਇੱਕ ਨਹੀਂ ਆ, ਕਿਉਂਕਿ ਇਸ ਜੱਗ ਨੂੰ ਮੈਨੂੰ ਲੱਗਦਾ ਹੁੰਦਾ ਰਚਣ ਵਾਲਾ ਜੇ ਪਰਮਾਤਮਾ, ਤਾਂ ਉਸ ਤੋਂ ਬਾਅਦ ਔਰਤ ਜਿਹੜੀ ਆ ਉਸਨੂੰ ਇੱਕ ਬਹੁਤ ਵੱਡੀ ਸ਼ਕਤੀ ਪਰਮਾਤਮਾ ਨੇ ਦਿੱਤੀ ਹੈ ਕਿ ਉਹ ਜਨਮਦਾਤੀ ਹੈ ਸਾਡੀ ਸਾਰਿਆਂ ਦੀ, ਹਨਾ। ਸੋ ਇਸੇ ਕਰਕੇ ਔਰਤ ਦਾ ਜਿਹੜਾ ਕੋਈ ਇੱਕ ਦਿਨ ਨਹੀਂ ਹੈ, ਹਰ ਦਿਨ ਹੀ ਔਰਤਾਂ ਦਾ ਆ ਔਰ ਔਰਤ ਨੂੰ ਹਰ ਦਿਨ ਸਤਿਕਾਰ ਮਿਲਣਾ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਅਸੀਂ ਵਿਚਾਰ ਚਰਚਾ ਜਿਹੜੀ ਆ ਉਹ ਵੀ ਛੇੜਨਾ ਚਾਹਵਾਂਗੇ। ਅਸੀਂ ਚਾਹਵਾਂਗੇ ਕਿ ਤੁਸੀਂ ਉਸ ਵਿਚਾਰ ਚਰਚਾ ਦੇ ਵਿੱਚ ਜ਼ਰੂਰ ਹਿੱਸਾ ਲਓ ਕਿ ਅੱਜ ਅਸੀਂ ਗੱਲ ਕਰਾਂਗੇ ਕਿ ਸਮਾਜ ਦੇ ਵਿੱਚ ਔਰਤ ਦਾ ਜਿਹੜਾ ਰੋਲ ਹੈ ਤੇ ਸਤਿਕਾਰ ਹੈ ਉਹ ਕਿਸ ਤਰ੍ਹਾਂ ਦਾ, ਤੁਸੀਂ ਕੀ ਮਹਿਸੂਸ ਕਰਦੇ ਹੋ ਤੇ ਆਪਣੇ ਪਰਿਵਾਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਕਿੰਨੀ ਕੁ ਸੰਤੁਸ਼ਟੀ ਜਿਹੜੀ ਆ ਉਹ ਰੱਖਦੇ ਹੋ ਕਿ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਨੂੰ ਬਣਦਾ ਜਿਹੜਾ ਸਤਿਕਾਰ ਆ ਉਹ ਮਿਲ ਰਿਹਾ, ਜਾਂ ਫਿਰ ਤੁਹਾਡੀਆਂ ਬੱਚੀਆਂ ਨੂੰ ਬਣਦਾ ਜਿਹੜਾ ਸਤਿਕਾਰ ਆ ਉਹ ਤੁਸੀਂ ਦੇ ਰਹੇ ਹੋ। ਔਰ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਚਾਹਵਾਂਗੇ ਤੁਹਾਡੇ ਨਾਲ। ਸੋ ਤੁਸੀਂ ਆਪਣੇ ਵਿਚਾਰ ਸਾਨੂੰ ਭੇਜਣੇ ਆ ਈਮੇਲ ਦੇ ਰਾਹੀਂ request@harmanradio.com ਸਾਡਾ ਈਮੇਲ ਪਤਾ, ਤੇ ਇਸੇ ਤਰ੍ਹਾਂ ਫੋਨ ਤੁਸੀਂ ਕਰ ਸਕਦੇ ਹੋ 0285998811 ਤੇ ਇਸੇ ਤਰ੍ਹਾਂ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਮੈਸੇਜ ਭੇਜ ਸਕਦੇ ਹੋ। ਟੈਲੀਗ੍ਰਾਮ ਐਪ ਤੁਹਾਡੇ ਫੋਨ ਤੇ ਹੋਣੀ ਜ਼ਰੂਰੀ ਹੈ। ਜੇਕਰ ਹਰਮਨ ਰੇਡੀਓ ਦੀ ਐਪ ਰਾਹੀਂ ਤੁਸੀਂ ਪ੍ਰੋਗਰਾਮ ਸੁਣਦੇ ਹੋ ਤਾਂ ਉਸ ਐਪ ਦੇ ਕੰਟੈਕਟ ਲਿੰਕ ਦੇ ਵਿੱਚ ਜਾ ਕੇ ਤੁਸੀਂ ਆਪਣਾ ਸੁਨੇਹਾ ਟਾਈਪ ਕਰਕੇ ਵੀ ਭੇਜ ਸਕਦੇ ਹੋ। ਪਰ ਸਾਨੂੰ ਤੁਹਾਡੀਆਂ ਕਾਲਸ ਦੀ ਜ਼ਰੂਰ ਉਡੀਕ ਰਹੇਗੀ ਕਿ ਲਾਈਵ ਤੁਸੀਂ ਅੱਜ ਇਸ ਵਿਚਾਰ ਚਰਚਾ ਦੇ ਵਿੱਚ ਹਿੱਸਾ ਜ਼ਰੂਰ ਲਓ। ਔਰ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਬਹੁਤ ਵਾਰ ਇਤਿਹਾਸ ਫਰੋਲਣ ਲੱਗ ਜਾਂਦੇ ਹੁੰਦੇ ਹਾਂ, ਹਨਾ, ਕਿ ਫਲਾਨੇ ਯੁੱਗ ਦੇ ਵਿੱਚ ਔਰਤ ਦੀ ਜਿਹੜੀ ਸਥਿਤੀ ਆ ਉਹ ਇਹ ਰਹੀ, ਫਲਾਨੇ ਯੁੱਗ ਦੇ ਵਿੱਚ ਔਰਤ ਦੀ ਜਿਹੜੀ ਸਥਿਤੀ ਆ ਉਹ ਇਸ ਤਰ੍ਹਾਂ ਦੀ ਰਹੀ, ਹਨਾ, ਪੈਰ ਦੀ ਜੁੱਤੀ ਕਦੋਂ ਸਮਝਿਆ ਜਾਂਦਾ ਸੀ ਔਰ ਅਬਲਾ ਨਾਰੀ ਦੇ ਰੂਪ ਦੇ ਵਿੱਚ ਉਹਨੂੰ ਕਦੋਂ ਦੇਖਿਆ ਗਿਆ। ਪਰ ਮੈਂ ਹਮੇਸ਼ਾ ਇਹ ਮਹਿਸੂਸ ਕਰਦੀ ਹੁੰਦੀ ਹਾਂ ਕਿ ਅੱਜ ਅਸੀਂ ਕੀ ਮਹਿਸੂਸ ਕਰਦੇ ਹਾਂ, ਅੱਜ ਔਰਤ ਦਾ ਰੋਲ ਕੀ ਆ, ਉਹਦਾ ਸਤਿਕਾਰ ਕਿੱਥੇ ਹੈ ਔਰ ਕਿਸ ਤਰ੍ਹਾਂ ਪਰਿਵਾਰਾਂ ਦੇ ਵਿੱਚ ਸਮਾਜ ਦੇ ਵਿੱਚ ਉਹ ਵਿਚਰਦੀ ਹੈ। ਗੱਲ ਇਸ ਦੇ ਉੱਤੇ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਪਿੱਛੇ ਨਿਕਲ ਗਿਆ ਉਹਨੂੰ ਅਸੀਂ ਦੁਬਾਰਾ ਸੁਧਾਰ ਨਹੀਂ ਸਕਦੇ। ਸੁਧਾਰ ਤਾਂ ਸਿਰਫ ਉਹੀ ਹੋ ਸਕਦਾ ਜੋ ਇਸ ਵੇਲੇ ਸਾਨੂੰ ਦਿਖਾਈ ਦੇ ਰਿਹਾ ਔਰ ਜਿਹਦੇ ਲਈ ਅਸੀਂ ਆਪ ਯਤਨ ਕਰ ਸਕਦੇ ਹਾਂ, ਜਿਹਦੇ ਲਈ ਅਸੀਂ ਆਪ ਕੋਸ਼ਿਸ਼ ਕਰ ਸਕਦੇ ਹਾਂ। ਸੋ ਜਿਹੜਾ ਸਮਾਂ ਸਾਡੇ ਕੋਲ ਹੈ ਉਸ ਸਮੇਂ ਦੇ ਵਿੱਚ ਅਸੀਂ ਔਰਤ ਨੂੰ ਕਿੱਥੇ ਦੇਖਦੇ ਹਾਂ, ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹਾਂ ਔਰ ਤੁਸੀਂ ਇਸ ਗੱਲਬਾਤ ਦੇ ਵਿੱਚ ਹੁਣ ਤੋਂ ਹੀ ਹਿੱਸਾ ਪਾ ਸਕਦੇ ਹੋ। ਇਸ ਤੋਂ ਇਲਾਵਾ ਕੁਝ ਖਬਰਾਂ ਦੇ ਉੱਤੇ ਜ਼ਰੂਰ ਅੱਜ ਝਾਤ ਮਾਰਾਂਗੇ, ਮੌਸਮ ਦੇ ਉੱਤੇ ਵੀ ਝਾਤ ਮਾਰਨੀ ਹੈ ਤੇ ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਉਹ ਵੀ ਜ਼ਰੂਰ ਚੱਲਦਾ ਰੱਖਾਂਗੇ। ਔਰ ਤੁਹਾਡੇ ਸੁਨੇਹੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਬਹੁਤ ਜ਼ਰੂਰੀ ਹੁੰਦੇ ਆ, ਅਹਿਮ ਹੁੰਦੇ ਆ, ਤੁਹਾਡੇ ਸੁਨੇਹਿਆਂ ਤੋਂ ਬਿਨਾਂ ਪ੍ਰੋਗਰਾਮ ਦੇ ਵਿੱਚ ਜਿਹੜੀ ਰੌਣਕ ਵੀ ਨਹੀਂ ਹੁੰਦੀ ਔਰ ਪ੍ਰੋਗਰਾਮ ਦਾ ਜਿਹੜਾ ਮਜ਼ਾ ਆ ਉਹ ਵੀ ਨਹੀਂ ਆਉਂਦਾ, ਹਨਾ, ਕਿਉਂਕਿ ਉਧਰੋਂ ਹੁੰਗਾਰਾ ਤੁਹਾਡਾ ਹੀ ਹੈ ਜਿਹੜਾ ਸਾਨੂੰ ਇੱਥੇ ਬੋਲਣ ਦੀ ਤਾਕਤ ਦਿੰਦਾ। ਸੋ ਤੁਹਾਡੇ ਹੁੰਗਾਰੇ ਦੀ ਉਡੀਕ ਜਿਹੜੀ ਅੱਜ ਵੀ ਪ੍ਰੋਗਰਾਮ ਦੇ ਵਿੱਚ ਸਾਨੂੰ ਰਹੇਗੀ। ਫਿਲਹਾਲ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਵੀ ਤੁਹਾਨੂੰ ਸੁਣਾਉਣਾ, ਪਰ ਇੱਕ ਹੋਰ ਜਿਹੜੀ ਤੁਹਾਨੂੰ ਪ੍ਰੋਗਰਾਮ ਦੀ ਖਾਸੀਅਤ ਦੱਸਦੇ ਜਾਈਏ, ਕੁਝ ਜ਼ਰੂਰੀ ਸੂਚਨਾਵਾਂ ਵੀ ਹੈਗੀਆਂ ਭਾਈਚਾਰੇ ਵੱਲੋਂ, ਉਹ ਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਮੁਲਾਕਾਤ ਵੀ ਤੁਹਾਡੇ ਨਾਲ ਅਸੀਂ ਕਰਵਾਉਣੀ ਹੈ। ਭਾਈ ਮਰਦਾਨਾ ਜੀ ਗੁਰਮਤਿ ਸੰਗੀਤ ਅਕਾਡਮੀ ਦੇ ਜਿਹੜੇ ਟੀਚਰ ਨੇ ਉਹਨਾਂ ਦੇ ਨਾਲ, ਪ੍ਰੋਫੈਸਰ ਸਤਬੀਰ ਸਿੰਘ ਹੋਰਾਂ ਦੇ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਂਗੇ ਔਰ ਜਾਣਾਂਗੇ ਉਹਨਾਂ ਤੋਂ ਕਿ ਗੁਰਮਤਿ ਸੰਗੀਤ ਜਾਂ ਫਿਰ ਜਿਹੜਾ ਤੰਤੀ ਸਾਜ਼ਾਂ ਦੀ ਜਿਹੜੀ ਸਿੱਖਿਆ ਆ ਉਹ ਆਸਟ੍ਰੇਲੀਆ ਦੇ ਵਿੱਚ ਉਹ ਇਸ ਵੇਲੇ ਦੇ ਰਹੇ ਨੇ ਔਰ ਕਿਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਆ ਉਹ ਇੱਥੋਂ ਦੇ ਜੰਮੇ ਬੱਚਿਆਂ ਤੋਂ ਹਾਸਲ ਕਰ ਰਹੇ ਨੇ, ਉਹਨਾਂ ਤੋਂ ਜਾਣਾਂਗੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਗੱਲਾਂ। ਤੇ ਲਓ ਜੀ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਹੁਣ ਇਸ ਵੇਲੇ ਤੁਹਾਡੀ ਨਜ਼ਰ ਕਰਦੇ ਹਾਂ। ਫਿਲਮ ਹੈ ਜੀ ਚੱਲ ਮੇਰਾ ਪੁੱਤ 2 ਦੇ ਵਿੱਚੋਂ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ। ਵਾਪਸ ਆਉਂਦੇ ਹਾਂ, ਬਹੁਤ ਜਲਦੀ ਬਣੇ ਰਹੋ, ਜੁੜੇ ਰਹੋ ਤੁਹਾਡੇ ਸੁਨੇਹਿਆਂ ਦੀ ਉਡੀਕ ਦੇ ਨਾਲ। ਮੈਂ ਇਸ ਗੀਤ ਨੂੰ ਤੁਹਾਡੀ ਨਜ਼ਰ ਕਰ ਰਹੀ ਹਾਂ।
ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ, ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ। ਜੇ ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ, ਜੇ ਨਾ ਪੈੜਾਂ ਲੱਗੀਆਂ ਹੁੰਦੀਆਂ ਦੂਰ ਦੁਰਾਡੇ ਰਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਦੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਸਭ ਵੀ ਇੱਥੇ ਕੋਈ ਨਾ ਕੋਈ ਮਜ਼ਦੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਵੇਲਾ ਧੀ ਪੁੱਤ ਵਿਗੜ ਨਾ ਜਾਵੇ ਮਾਪਿਆਂ ਨੂੰ ਸੀ ਫਿਕਰ ਜਿਹਾ, ਨਸ਼ਿਆਂ ਦਾ ਹੜ ਚੜਿਆ ਆਉਂਦਾ ਖਬਰਾਂ ਵਿੱਚ ਸੀ ਜ਼ਿਕਰ ਜਿਹਾ, ਖਬਰਾਂ ਵਿੱਚ ਸੀ ਜ਼ਿਕਰ ਜਿਹਾ। ਡਰ ਦੇ ਮਾਰਿਆ ਜਿਗਰ ਚੀਰ ਨੇ ਪੈ ਗਏ ਪੜੀਆਂ ਮਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਦੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਦੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਕੱਚਿਆਂ ਦੀ ਗੱਲ ਦੂਰ ਸਬਰ ਤਾਂ ਪੱਕਿਆਂ ਨੂੰ ਨਾ ਆਉਂਦਾ ਏ, ਵੈਰੋ ਵਾਲੀ ਆਈ ਉਮਰ ਆਖਰੀ ਪਿੰਡ ਬਤਾਉਣੀ ਚਾਹੁੰਦਾ ਏ। ਭੁੱਲਿਆ ਜਾਣਾ ਰੂਹ ਵਿੱਚ ਵਸੀਆਂ ਥਾਵਾਂ ਨੂੰ ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ
ਜੀ ਦੋਸਤੋ ਤੁਸੀਂ ਗੀਤ ਸੁਣਿਆ ਫਿਲਮ ਚੱਲ ਮੇਰਾ ਪੁੱਤ 2 ਦੇ ਵਿੱਚੋਂ ਤੇ ਉਮੀਦ ਕਰਦੀ ਹਾਂ ਕਿ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੇ ਜੇਕਰ ਆਵਾਜ਼ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਜੇਕਰ ਆਵਾਜ਼ 'ਚ ਕੋਈ ਸਮੱਸਿਆ ਜਿਹੜੀ ਹੈ ਉਹ ਆ ਰਹੀ ਹੈ ਤਾਂ ਤੁਸੀਂ ਜ਼ਰੂਰ ਸਾਨੂੰ ਆਗਾਹ ਕਰਿਓ ਔਰ ਜੇਕਰ ਆਵਾਜ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੈ ਅਸੀਂ ਉਸ ਨੂੰ ਜ਼ਰੂਰ ਸੁਧਾਰ ਲਈਏ ਤੇ ਉਮੀਦ ਕਰਦੇ ਹਾਂ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ ਇਸ ਵੇਲੇ ਸਮਾਂ ਜਿਹੜਾ ਉਹ ਹੋ ਚੁੱਕਿਆ ਮੌਸਮ ਦੇ ਉੱਤੇ ਝਾਤ ਪਾਉਣ ਦਾ ਸੋ ਲਓ ਜੀ ਮੌਸਮ ਦੇ ਉੱਤੇ ਜਲਦੀ ਜਲਦੀ 'ਚ ਇੱਕ ਝਾਤ ਪਾਉਂਦੇ ਹਾਂ ਆਸਟ੍ਰੇਲੀਆ ਦੇ ਵਿੱਚ ਅੱਜ ਦਾ ਮੌਸਮ ਕੀ ਕਹਿ ਰਿਹਾ ਮੈਲਬਰਨ ਜਿੱਥੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਅੱਜ ਦਾ ਦਿਨ ਜਿਹੜਾ ਉਹ ਸੁਹਾਵਣਾ ਦਿਖਾਈ ਦੇ ਰਿਹਾ 11 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਜਾਣਾ ਨਾ ਜ਼ਿਆਦਾ ਠੰਡ ਹੈ ਨਾ ਜ਼ਿਆਦਾ ਗਰਮੀ ਹੈ ਪਰ ਧੁੱਪ ਬਣੀ ਰਹਿਣੀ ਹੈ ਵੈਸੇ ਸਿਡਨੀ ਦੇ ਵਿੱਚ ਅੱਜ 18 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਇੱਥੇ ਅੱਜ ਸੰਭਾਵੀ ਛਰਾਟੇ ਜਿਹੜੇ ਆ ਮੀਂਹ ਦੇ ਦੱਸੇ ਗਏ ਆ ਤੇ ਬ੍ਰਿਸਬੇਨ ਦੇ ਵਿੱਚ 19 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਜੀ ਤੇ ਇੱਥੇ ਵੀ ਮੀਂਹ ਦੇ ਜਿਹੜੇ ਛਰਾਟੇ ਆ ਉਹਨਾਂ ਦੀ ਸੰਭਾਵਨਾ ਬਣੀ ਹੋਈ ਹੈ ਪਰਥ ਦੇ ਵਿੱਚ 21 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਅੱਜ ਪਰਥ ਦੇ ਵਿੱਚ ਗਰਮ ਦਿਨ ਹੈ ਜੀ ਸਾਰਾ ਦਿਨ ਸੂਰਜ ਦੇਵਤਾ ਜਿਹੜੇ ਆ ਉਹ ਮਿਹਰਬਾਨ ਰਹਿਣਗੇ ਐਡਲੇਡ ਦੇ ਵਿੱਚ ਵੀ ਗਰਮੀ ਹੈ ਜਿੱਥ 16 ਡਿਗਰੀ ਤੋਂ ਲੈ ਕੇ 13 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਔਰ ਇੱਥੇ ਵੀ ਸਾਰਾ ਦਿਨ ਹੀ ਸੂਰਜ ਦੇਵਤਾ ਜੀ ਮਿਹਰਬਾਨ ਰਹਿਣਗੇ ਤੇ ਕੈਨਬਰਾ ਦੇ ਵਿੱਚ 10 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਹੈ ਜੀ ਅੱਜ ਔਰ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਪਰ ਮੌਸਮ ਬਹੁਤ ਹੀ ਖੂਬਸੂਰਤ ਹੈ ਨਾ ਜ਼ਿਆਦਾ ਗਰਮੀ ਹੈ ਨਾ ਜ਼ਿਆਦਾ ਠੰਡ ਹੈ ਹੋਬਾਰਟ ਦੇ ਵਿੱਚ 8 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਅੱਜ ਜਾਣਾ ਔਰ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਵੈਸੇ ਥੋੜਾ ਜਿਹਾ ਠੰਡਾ ਠੰਡਾ ਜਿਹਾ ਮੌਸਮ ਡਾਰਵਿਨ ਦੇ ਵਿੱਚ 25 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਇੱਥੇ ਵੀ ਧੁੱਪ ਜਿਹੜੀ ਆ ਉਹ ਬਣੀ ਰਹੇਗੀ ਤੇ ਉਧਰ ਕੇਨਸ ਦੇ ਵਿੱਚ 25 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਵੈਸੇ ਦੱਸਿਆ ਗਿਆ ਪਰ ਬੱਦਲਬਾਈ ਜਿਹੜੀ ਹੈ ਉਹ ਰਹੇਗੀ ਔਰ ਨਾਲ ਨਾਲ ਮੀਂਹ ਜਿਹੜਾ ਉਹ ਵੀ ਪੈ ਸਕਦਾ ਤੇ ਲਓ ਜੀ ਇਹ ਸੀ ਅੱਜ ਦੇ ਮੌਸਮ ਦੀ ਜਾਣਕਾਰੀ ਔਰ ਆਸਟ੍ਰੇਲੀਆ ਭਰ ਦੇ ਵਿੱਚ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਅੱਜ ਲਗਭਗ ਮਿਲਿਆ ਜੁਲਿਆ ਇੱਕ ਦੋ ਸ਼ਹਿਰਾਂ ਨੂੰ ਛੱਡ ਕੇ ਔਰ ਜਿੱਦਾਂ ਜਿੱਦਾਂ ਮੌਸਮ ਦੇ ਵਿੱਚ ਬਦਲਾਅ ਆਉਂਦਾ ਉਸੇ ਤਰ੍ਹਾਂ ਨਾਲ ਨਾਲ ਉਹ ਸਾਡੀ ਸਿਹਤ ਦੇ ਉੱਤੇ ਵੀ ਪ੍ਰਭਾਵ ਪਾਉਂਦਾ ਔਰ ਇਸੇ ਕਰਕੇ ਅੱਜ ਕੱਲ ਜਿੱਦਾਂ ਜਿੱਦਾਂ ਮੌਸਮ ਬਦਲ ਰਿਹਾ ਤਾਂ ਉਹਦੇ ਨਾਲ ਸਾਡੀ ਜਿਹੜੀ ਸਿਹਤ ਪ੍ਰਭਾਵਿਤ ਹੋ ਰਹੀ ਹੈ ਇਕਦਮ ਜਿਹੜੀ ਠੰਡ ਹੋ ਜਾਂਦੀ ਹੈ ਕਦੇ ਕਦੇ ਇਕਦਮ ਹੀ ਗਰਮੀ ਦਾ ਜਿਹੜਾ ਪਾਰ ਹੈ ਉਹ ਵੀ ਜ਼ਿਆਦਾ ਉੱਪਰ ਚੜ ਜਾਂਦਾ ਸੋ ਇਸ ਕਰਕੇ ਇਹੋ ਜਿਹੇ ਮੌਸਮ ਦੇ ਵਿੱਚ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਦੂਸਰੇ ਪਾਸੇ ਜਿਹੜਾ ਕੋਰੋਨਾ ਵਾਇਰਸ ਆ ਉਹਦਾ ਵੀ ਕਾਫੀ ਜ਼ਿਆਦਾ ਜਿਹੜਾ ਸਹਿਮ ਆ ਉਹ ਲੋਕਾਂ ਦੇ ਵਿੱਚ ਬੈਠਾ ਹੋਇਆ ਸੋ ਇਸ ਕਰਕੇ ਅਸੀਂ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੀਏ ਆਪਣੇ ਆਲੇ ਦੁਆਲੇ ਸਫਾਈ ਰੱਖੀਏ ਔਰ ਜੇਕਰ ਥੋੜੀ ਵੀ ਕਿਸੇ ਤਰ੍ਹਾਂ ਦੀ ਕੋਈ ਆਪਣੇ ਅੰਦਰ ਤੁਸੀਂ ਮਹਿਸੂਸ ਕਰਦੇ ਹੋ ਕਿ ਕੋਈ ਇਨਫੈਕਸ਼ਨ ਹੈ ਕੋਈ ਐਲਰਜੀ ਆ ਤਾਂ ਦੇਰ ਨਾ ਕਰੋ ਬਹੁਤ ਜਲਦੀ ਆਪਣੇ ਡਾਕਟਰ ਨੂੰ ਜਾ ਕੇ ਜ਼ਰੂਰ ਮਿਲੋ ਹੈਲੋ ਜੀ ਇਹ ਸੀ ਮੌਸਮ ਦੀ ਜਾਣਕਾਰੀ ਮੌਸਮ ਤੋਂ ਬਾਅਦ ਹੁਣ ਆਪਾਂ ਵੀ ਬਦਲਦੇ ਹਾਂ ਪ੍ਰੋਗਰਾਮ ਦੇ ਵਿੱਚ ਮੌਸਮ ਔਰ ਇਸ ਵੇਲੇ ਇੱਕ ਪਿਆਰਾ ਜਿਹਾ ਗੀਤ ਜਿਹੜਾ ਉਹ ਆਪਾਂ ਤੁਹਾਡੀ ਨਜ਼ਰ ਕਰਨਾ ਤੇ ਲਓ ਜੀ ਗੀਤ ਆਪਾਂ ਤੁਹਾਨੂੰ ਸੁਣਾਉਂਦੇ ਆ ਅਗਲਾ ਜਿਹੜਾ ਜੀ ਤੁਸੀਂ ਅੱਜ ਕੋਈ ਫਰਮਾਇਸ਼ ਨਹੀਂ ਭੇਜੀ ਤੇ ਮੈਨੂੰ ਲੱਗਦਾ ਵੀ ਅੱਜ ਮੈਨੂੰ ਆਪਣੀ ਪਸੰਦ ਦੇ ਜਿਹੜੇ ਗੀਤ ਹੈ ਉਹ ਜ਼ਰੂਰ ਸੁਣਾਉਣੇ ਪੈਣੇ ਆ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਆ ਰੋਸ਼ਨ ਪ੍ਰਿੰਸ ਤੇ ਮੰਨਤ ਨੂਰ ਦੀਆਂ ਆਵਾਜ਼ਾਂ
ਇੰਜ ਲੱਗੀ ਜਾਂਦਾ ਜਿਵੇਂ ਰੱਬ ਨਾਲ ਲਾਲੀਆਂ ਇੰਜ ਲੱਗੀ ਜਾਂਦਾ ਜਿਵੇਂ ਰੱਬ ਨਾਲ ਲਾਲੀਆਂ ਦੁੱਖਾਂ ਦੀਆਂ ਲੰਮੀਆਂ ਏ ਵਾਟਾਂ ਵੀ ਮੁਕਾ ਲਈਆਂ ਇੰਜ ਲੱਗੀ ਜਾਂਦਾ ਜਿਵੇਂ ਰੱਬ ਨਾਲ ਲਾਲੀਆਂ ਇੰਜ ਲੱਗੀ ਜਾਂਦਾ ਚੰਨ ਨੂੰ ਤਾਰਿਆਂ ਦੀ ਛਾਵੇਂ ਸਭੇ ਖੁਸ਼ੀਆਂ ਹੰਡਾ ਲਈਆਂ ਤਾਰਿਆਂ ਦੀ ਛਾਵੇਂ ਸਭੇ ਖੁਸ਼ੀਆਂ ਹੰਡਾ ਲਈਆਂ ਇੰਜ ਲੱਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆਂ
ਲੋ ਜੀ ਗੀਤ ਤੁਸੀਂ ਸੁਣਿਆ ਮੰਨਤ ਨੂਰ ਤੇ ਰੋਸ਼ਨ ਪ੍ਰਿੰਸ ਦੀਆਂ ਆਵਾਜ਼ਾਂ ਚ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਇਹ ਗੀਤ ਵੀ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ ਤੇ ਪ੍ਰੋਗਰਾਮ ਦੇ ਵਿੱਚ ਛੇਤੀ ਛੇਤੀ ਅਸੀਂ ਥੋੜੀਆਂ ਜਿਹੀਆਂ ਖਬਰਾਂ ਲੈ ਲਈਏ ਉਸ ਤੋਂ ਬਾਅਦ ਅਸੀਂ ਜਿਹੜੀ ਵਿਚਾਰ ਚਰਚਾ ਕਰਨੀ ਹੈ ਉਹਦੇ ਲਈ ਤੁਹਾਨੂੰ ਇੱਕ ਵਾਰ ਫੇਰ ਸੱਦਾ ਦਿੰਦੇ ਹਾਂ ਕਿ ਅੱਜ ਅਸੀਂ ਗੱਲਬਾਤ ਜਿਹੜੀ ਇਹ ਕਰਨੀ ਹੈ ਉਹ ਕਰਨੀ ਹੈ ਕਿ ਅੱਜ ਦੇ ਸਮਾਜ ਦੇ ਵਿੱਚ ਔਰਤ ਦੀ ਕਿਸ ਤਰ੍ਹਾਂ ਦੀ ਰਿਸਪੈਕਟ ਹੈ, ਰੋਲ ਕਿਸ ਤਰ੍ਹਾਂ ਦਾ ਕੀ ਮਹਿਸੂਸ ਕਰਦੇ ਹਾਂ ਅਸੀਂ, ਕਿ ਕਿੰਨਾ ਕੁ ਸਤਿਕਾਰ ਜਿਹੜਾ ਪਰਿਵਾਰਾਂ ਦੇ ਵਿੱਚ ਸਮਾਜ ਦੇ ਵਿੱਚ ਅਸੀਂ ਦਿੰਨੇ ਆ, ਹਨਾ, ਔਰ ਕੀ ਮਹਿਸੂਸ ਕਰਦੀਆਂ ਨੇ ਸਾਡੀਆਂ ਭੈਣਾਂ ਕਿ ਪਰਿਵਾਰ ਦੇ ਵਿੱਚ, ਬਾਹਰ ਸਮਾਜ ਦੇ ਵਿੱਚ ਜਾਂ ਫਿਰ ਕੰਮ ਕਾਰ ਦੇ ਉੱਤੇ ਕੰਮ ਕਰਦੇ ਆ, ਹਨਾ, ਸਤਿਕਾਰ ਜਿਹੜਾ ਉਹ ਅੱਜ ਦੇ ਸਮਾਜ ਦੇ ਵਿੱਚ ਕਿੰਨਾ ਕੁ ਬਣਿਆ ਹੋਇਆ, ਕਿਉਂਕਿ ਮੈਂ ਹਮੇਸ਼ਾ ਇਹ ਗੱਲ ਕਰਦੀ ਹੁੰਦੀ ਹਾਂ ਕਿ ਪਿਛਲੇ ਯੁੱਗ ਦੇ ਵਿੱਚ, ਪਿਛਲਿਆਂ ਸਮਿਆਂ ਦੇ ਵਿੱਚ ਔਰਤ ਦੀ ਸਥਿਤੀ ਕੀ ਸੀ? ਉਹ ਅਬਲਾ ਸੀ, ਉਹ ਪੈਰ ਦੀ ਜੁੱਤੀ ਸਮਝੀ ਜਾਂਦੀ ਸੀ ਜਾਂ ਉਸ ਨੂੰ ਕੀ ਸਮਝਿਆ ਜਾਂਦਾ ਸੀ, ਹਨਾ, ਉਸ ਵੇਲੇ ਨੂੰ ਅਸੀਂ ਅੱਜ ਸੁਧਾਰ ਨਹੀਂ ਸਕਦੇ, ਪਰ ਅੱਜ ਅਸੀਂ ਕੀ ਸਮਝਦੇ ਹਾਂ, ਅਸੀਂ ਕੀ ਸਥਿਤੀ ਦੇਖਦੇ ਹਾਂ, ਅਸੀਂ ਆਪ ਕੀ ਮਹਿਸੂਸ ਕਰਦੇ ਹਾਂ, ਔਰ ਉਸ ਤਜਰਬੇ ਦੇ ਨਾਲ ਅਸੀਂ ਆਪਣੇ ਵਿਚਾਰ ਕੀ ਰੱਖਦੇ ਹਾਂ, ਹਨਾ, ਪਰਿਵਾਰਾਂ ਦੇ ਵਿੱਚ ਆਪਣੀਆਂ ਭੈਣਾਂ ਦੇ ਲਈ, ਆਪਣੀਆਂ ਧੀਆਂ ਦੇ ਲਈ ਅਸੀਂ ਕੀ ਮਹਿਸੂਸ ਕਰਦੇ ਹਾਂ, ਤੇ ਉਹ ਜਿਹੜਾ ਸਾਰਾ ਕੁਝ ਤੁਸੀਂ ਸਾਡੇ ਨਾਲ ਜ਼ਰੂਰ ਅੱਜ ਸਾਂਝਾ ਕਰਨਾ ਹੈ ਪ੍ਰੋਗਰਾਮ ਦੇ ਵਿੱਚ। ਅਸੀਂ ਪਾਸਟ ਦੀ, ਬੀਤੇ ਦੀ ਗੱਲ ਕਰਨ ਦੇ ਨਾਲ ਅਸੀਂ ਅੱਜ ਦੀ ਗੱਲ ਕਰੀਏ ਕਿ ਜੇਕਰ ਕਿਤੇ ਵੀ ਸਤਿਕਾਰ ਦੇ ਵਿੱਚ ਕੋਈ ਕਮੀ ਰਹਿੰਦੀ ਆ, ਕਿਤੇ ਵੀ ਸਾਡੇ ਵਿਵਹਾਰ ਦੇ ਵਿੱਚ ਕੋਈ ਕਮੀ ਰਹਿੰਦੀ ਆ, ਤਾਂ ਸਾਨੂੰ ਉਹਦੇ ਵਿੱਚ ਸੁਧਾਰ ਲੈ ਆਉਣਾ ਚਾਹੀਦਾ, ਕਿਵੇਂ ਲਿਆਉਣਾ ਚਾਹੀਦਾ, ਇਹ ਅਸੀਂ ਜ਼ਰੂਰ ਗੱਲ ਕਰਾਂਗੇ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਉਸ ਟੌਪਿਕ ਡਿਸਕਸ਼ਨ ਚ। ਤੇ ਅੱਜ ਅਸੀਂ ਔਰਤ ਦੇ ਸਤਿਕਾਰ ਅਤੇ ਰੋਲ ਦੀ ਜਿਹੜੀ ਗੱਲ ਹੈ ਉਹ ਕਰਨੀ ਹੈ। ਸਾਡੇ ਵੀਰ ਕੀ ਮਹਿਸੂਸ ਕਰਦੇ ਨੇ, ਸਾਡੀਆਂ ਭੈਣਾਂ ਕੀ ਮਹਿਸੂਸ ਕਰਦੀਆਂ ਨੇ, ਅਸੀਂ ਆਪ ਪਰਿਵਾਰਾਂ ਦੇ ਵਿੱਚ ਕੀ ਮਹਿਸੂਸ ਕਰਦੇ ਹਾਂ ਕਿ ਔਰਤ ਦੀ ਜਿਹੜੀ ਇੱਜ਼ਤ, ਔਰਤ ਦਾ ਜਿਹੜਾ ਸਤਿਕਾਰ ਹੈ ਪਰਿਵਾਰ ਦੇ ਵਿੱਚ, ਸਮਾਜ ਦੇ ਵਿੱਚ, ਕੰਮ ਕਾਰ ਦੇ ਉੱਤੇ ਕਿੰਨਾ ਜ਼ਿਆਦਾ ਹੋਣਾ ਚਾਹੀਦਾ ਹੈ, ਔਰ ਕੀ ਅਸੀਂ ਮਹਿਸੂਸ ਕਰਦੇ ਹਾਂ ਕਿ ਜੇਕਰ ਅੱਜ ਔਰਤ ਜਿਹੜੀ ਆ ਉਹ ਮਰਦ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ, ਤਾਂ ਕੀ ਇਸ ਸੰਘਰਸ਼ ਦੇ ਵਿੱਚ ਅੱਜ ਵੀ ਔਰਤ ਨੂੰ ਮਰਦ ਤੋਂ ਜ਼ਿਆਦਾ ਜਿਹੜੇ ਆ ਉਹ ਯਤਨ ਜਾਂ ਕੋਸ਼ਿਸ਼ਾਂ ਜਿਹੜੀਆਂ ਉਹ ਦੇਣੀਆਂ ਪੈਂਦੀਆਂ, ਜਾਂ ਫਿਰ ਅੱਜ ਅਸੀਂ ਇੱਕ ਦੂਸਰੇ ਦੇ ਅਹਿਸਾਸਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ, ਜਾਂ ਫਿਰ ਅੱਜ ਵਾਕਈ ਜਿਹੜੀ ਔਰਤ, ਅੱਜ ਜਿਹੜੀਆਂ ਸਾਡੀਆਂ ਭੈਣਾਂ ਉਹ ਮਹਿਸੂਸ ਕਰਦੀਆਂ ਨੇ ਕਿ ਵਾਕਈ ਜੇਕਰ ਅਸੀਂ ਮਰਦ ਦੇ ਨਾਲ ਆਪਣੇ ਪਤੀ ਦੇ ਨਾਲ ਮੋਢੇ ਦੇ ਨਾਲ ਮੋਢਾ, ਆਪਣੇ ਘਰ ਵਾਲੇ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਤੁਰਦੀਆਂ, ਤਾਂ ਪਰਿਵਾਰ ਦੇ ਵਿੱਚ ਵੀ ਇੱਕ ਸਤਿਕਾਰ, ਇੱਕ ਜਿਹੜਾ ਪਿਆਰ ਆ ਉਹ ਉਹਨਾਂ ਦੇ ਲਈ ਹਮੇਸ਼ਾ ਪਨਪਦਾ ਹੈ, ਪਲਦਾ ਹੈ, ਹਨਾ। ਔਰ ਇਸ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਫਿਲਹਾਲ ਆਪਾਂ ਇੱਕ ਨਜ਼ਰ ਜਿਹੜੀ ਉਹ ਅੱਜ ਦੀਆਂ ਖਬਰਾਂ ਦੇ ਉੱਤੇ ਜ਼ਰੂਰ ਮਾਰਦੇ ਚੱਲੀਏ। ਅੱਜ ਦੀ ਜਿਹੜੀ ਪਹਿਲੀ ਖਬਰ ਆ ਰਹੀ ਹੈ ਦੋਸਤੋ, ਉਹ ਆ ਰਹੀ ਹੈ ਕਿ ਅਕਾਲੀ ਭਾਜਪਾ ਦੇ 9 ਮਾਸ ਦੇ ਰਿਸ਼ਤੇ ਦੇ ਵਿੱਚ ਤਰੇੜਾਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ। ਰਿਸ਼ਤਾ ਬਚਾਉਣ ਚ ਕਹਿੰਦੇ ਵੀ ਭਾਜਪਾ ਦੀ ਜ਼ਿੰਮੇਵਾਰੀ ਹੈ, ਵੱਡਾ ਭਰਾ ਜਿਹੜਾ ਉਹ ਅਕਾਲੀ ਦਲ ਹੀ ਰਹੇਗਾ, ਤੇ ਅਕਾਲੀ ਦਲ ਨੇ ਵੱਖਰੀਆਂ ਚੋਣ ਲੜਨ ਦੀ ਤਿਆਰੀ ਲਈ ਭਾਜਪਾ ਹਲਕਿਆਂ ਚ ਰੈਲੀਆਂ ਦਾ ਪ੍ਰੋਗਰਾਮ ਵੀ ਬਣਾਇਆ। ਕਾਫੀ ਅਰਸਾ ਦੁਚਿੱਤੀ ਚ ਰਹਿਣ ਬਾਅਦ ਅਖੀਰ ਅਕਾਲੀ ਦਲ ਨੇ ਮਨ ਬਣਾ ਲਿਆ ਕਿ ਵੱਡੇ ਭਰਾ ਦੀ ਭੂਮਿਕਾ ਅਕਾਲੀ ਦਲ ਨਹੀਂ ਛੱਡੇਗਾ। ਬੇਸ਼ਕ 9 ਮਾਸ ਦਾ ਰਿਸ਼ਤਾ ਟੁੱਟਦਾ ਟੁੱਟ ਜਾਵੇ, 9 ਮਾਸ ਦਾ ਰਿਸ਼ਤਾ ਬਚਾਉਣਾ ਹੁਣ ਭਾਜਪਾ ਦੀ ਜ਼ਿੰਮੇਵਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹੁਣ ਖੁੱਲ੍ਹ ਕੇ ਬੋਲਣ ਲੱਗੇ ਹਨ ਕਿ 2022 ਦੀਆਂ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਪਹਿਲੇ ਦੀ ਤਰ੍ਹਾਂ 23 ਸੀਟਾਂ ਹੀ ਦਿੱਤੀਆਂ ਜਾਣਗੀਆਂ, ਇਸ ਤੋਂ ਵੱਧ 1 ਵੀ ਸੀਟ ਨਹੀਂ ਦਿੱਤੀ ਜਾਵੇਗੀ। ਇੱਥੇ ਦੱਸਣਯੋਗ ਹੋਵੇਗਾ ਕਿ ਪਿਛਲੀਆਂ ਅਸੈਂਬਲੀ ਅਤੇ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਮਾੜੀ ਕਾਰਗੁਜ਼ਾਰੀ ਕਾਰਨ ਭਾਜਪਾ ਨੇਤਾਵਾਂ ਨੇ ਖੁੱਲ੍ਹੇਆਮ ਬਿਆਨਬਾਜ਼ੀ ਕਰਨੀ ਆਰੰਭ ਕਰ ਦਿੱਤੀ ਸੀ ਕਿ ਹੁਣ ਉਨ੍ਹਾਂ ਨੂੰ ਛੋਟੇ ਭਰਾ ਦੀ ਭੂਮਿਕਾ ਸਵੀਕਾਰ ਨਹੀਂ ਹੈ। ਘੱਟੋ ਘੱਟ ਅਸੈਂਬਲੀ ਦੀਆਂ 117 ਸੀਟਾਂ ਚੋਂ ਅੱਧੀਆਂ ਸੀਟਾਂ ਮੰਗਣਗੇ। ਭਾਜਪਾ ਨੇਤਾਵਾਂ ਦਾ ਕਹਿਣਾ ਕਿ ਹੁਣ ਅਕਾਲੀ ਦਲ ਦਾ ਜਨਤਾ ਵਿਚ ਉਹ ਆਧਾਰ ਨਹੀਂ ਰਿਹਾ ਜੋ ਪਹਿਲਾਂ ਸੀ। ਸੋ ਇਸ ਨੀਤੀ ਅਧੀਨ ਭਾਜਪਾ ਨੇ ਨਾ ਤਾਂ ਹਰਿਆਣਾ ਅਸੈਂਬਲੀ ਚੋਣਾਂ ਚ ਤੇ ਨਾ ਹੀ ਦਿੱਲੀ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਨਾਲ ਤਾਲਮੇਲ ਕੀਤਾ। ਅਕਾਲੀ ਦਲ ਤਾਲਮੇਲ ਲਈ ਤਿਆਰ ਸੀ, ਪਰੰਤੂ ਭਾਜਪਾ ਨੇ ਉਨ੍ਹਾਂ ਦੀ ਪਰਵਾਹ ਨਾ ਕੀਤੀ ਤੇ ਅਕਾਲੀ ਦਲ ਲਈ ਕੋਈ ਸੀਟ ਨਾ ਛੱਡੀ। ਅਕਾਲੀ ਦਲ ਦੇ ਨੇਤਾ ਭਾਜਪਾ ਦੇ ਇਸ ਝਟਕੇ ਤੋਂ ਬੇਹੱਦ ਪਰੇਸ਼ਾਨ ਸਨ, ਪਰੰਤੂ ਪੰਜਾਬ ਵਿਚ ਆਪਣੇ ਖੁੱਸੇ ਆਧਾਰ ਕਾਰਨ ਅਕਾਲੀ ਦਲ ਦੇ ਸੀਨੀਅਰ ਨੇਤਾ ਖਾਮੋਸ਼ ਰਹੇ ਤੇ ਹੁਣ ਅਚਾਨਕ ਅਕਾਲੀ ਦਲ ਨੇ ਅੱਖਾਂ ਵਿਖਾਉਣੀਆਂ ਆਰੰਭ ਕਰ ਦਿੱਤੀਆਂ ਨੇ। ਅਕਾਲੀ ਦਲ ਦੇ ਸੀਨੀਅਰ ਨੇਤਾ ਨਾਲ ਗੱਲ ਹੋਈ ਹੈ ਤੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਤਾਲਮੇਲ ਬਣਾਈ ਰੱਖਣਾ ਹੈ ਤਾਂ ਉਨ੍ਹਾਂ ਨੂੰ 23 ਸੀਟਾਂ ਉੱਪਰ ਹੀ ਸਬਰ ਕਰਨਾ ਹੋਵੇਗਾ। ਲਓ ਜੀ, ਅਗਲੀ ਖਬਰ ਵੱਲ ਵਧਦੇ ਹਾਂ ਤੇ ਅਗਲੀ ਖਬਰ ਜਿਹੜੀ ਆ ਉਹ ਭਾਰਤ ਤੋਂ ਹੀ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਜਿਹੜੀ ਗਿਣਤੀ ਹੈ ਜੀ ਉਥੇ 43 ਹੋ ਗਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਖਤਰੇ ਨਾਲ ਸਿੱਝਣ ਦੇ ਲਈ ਸਰਕਾਰ ਇਸ ਵੇਲੇ ਪੂਰੀ ਤਰ੍ਹਾਂ ਤਿਆਰ ਹੈ ਤੇ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਜਿਹੜੇ ਆ ਉਹ ਸਾਹਮਣੇ ਆਉਣ ਮਗਰੋਂ ਹੁਣ ਇਸ ਬਿਮਾਰੀ ਦੇ ਪੀੜਤਾਂ ਦੀ ਜਿਹੜੀ ਗਿਣਤੀ ਹੈ 43 ਤੇ ਪਹੁੰਚ ਗਈ ਹੈ। ਦੇਸ਼ ਵਿਚ ਇਸ ਬਿਮਾਰੀ ਦੇ ਕਾਰਨ ਹਾਲੇ ਕਿਸੇ ਦੀ ਵੈਸੇ ਮੌਤ ਨਹੀਂ ਹੋਈ। ਜੰਮੂ ਕਸ਼ਮੀਰ ਵਿਚ ਸੋਮਵਾਰ ਨੂੰ ਇਕ ਹੋਰ ਪਹਿਲਾ ਮਾਮਲਾ ਜਿਹੜਾ ਜੰਮੂ ਕਸ਼ਮੀਰ ਦੇ ਵਿਚ ਸਾਹਮਣੇ ਆਇਆ ਤੇ ਕੇਂਦਰੀ ਸਿਹਤ ਮੰਤਰੀ ਡਾ ਹਰਸ਼ ਵਰਧਨ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਬਾਰੇ ਹਰ ਤਰ੍ਹਾਂ ਦੀਆਂ ਤਿਆਰੀਆਂ ਬਾਬਤ ਦੇਸ਼ ਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਹਾਲਤ ਨਾਲ ਸਿੱਝਣ ਲਈ ਹਰ ਸੰਭਵ ਪ੍ਰਬੰਧ ਜਿਹੜੇ ਆ ਉਹ ਕੀਤੇ ਹੋਏ ਨੇ। ਸੋ ਅੱਜ ਕੱਲ ਜੇਕਰ ਤੁਸੀਂ ਭਾਰਤ ਕਾਲ ਲਗਾਉਂਦੇ ਆ ਫੋਨ ਲਗਾਉਂਦੇ ਆ ਤਾਂ ਫੋਨ ਦੇ ਰਿੰਗ ਤੋਂ ਪਹਿਲਾਂ ਇੱਕ ਕੋਰੋਨਾ ਵਾਇਰਸ ਦੇ ਬਾਰੇ ਦੇ ਵਿੱਚ ਪੂਰੀ ਜਿਹੜੀ ਜਾਣਕਾਰੀ ਹੈ ਕਿ ਕਿਸ ਤਰ੍ਹਾਂ ਅਸੀਂ ਬਚਾਅ ਰੱਖਣਾ, ਸਫਾਈ ਕਿਸ ਤਰ੍ਹਾਂ ਰੱਖਣੀ ਆ, ਇੱਕ ਉਹ ਮੈਸੇਜ ਜਿਹੜਾ ਆ ਉਹ ਜ਼ਰੂਰ ਤੁਹਾਨੂੰ ਸੁਣਨ ਨੂੰ ਮਿਲਦਾ। ਔਰ ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਬਹੁਤ ਵਧੀਆ ਤਰੀਕਾ ਕਿ ਤੁਸੀਂ ਆਪਣੀ ਜਨਤਾ ਨੂੰ ਜਾਗਰੂਕ ਕਰ ਰਹੇ ਹੋ ਸਿਹਤ ਸੰਬੰਧੀ, ਉਹਨਾਂ ਨੂੰ ਪਹਿਲਾਂ ਤੋਂ ਹੀ ਤੁਸੀਂ ਆਗਾਹ ਕਰ ਰਹੇ ਹੋ ਕਿ ਇਹ ਜਿਹੜਾ ਖਤਰਾ ਉਹ ਆ ਸਕਦਾ ਤੇ ਇਸ ਲਈ ਤੁਸੀਂ ਇਹ ਜਿਹੜੀਆਂ ਸਾਵਧਾਨੀਆਂ ਜ਼ਰੂਰ ਵਰਤੋ। ਚਲੋ ਜੀ, ਇਹ ਆਪਣੇ ਆਪ ਦੇ ਵਿੱਚ ਇੱਕ ਸੋਹਣਾ ਉਪਰਾਲਾ ਜਿਹੜਾ ਆ ਉਹ ਸਰਕਾਰ ਦਾ ਕਿਹਾ ਜਾ ਸਕਦਾ। ਤੇ ਦੋਸਤੋ, ਅਗਲੀ ਖਬਰ ਵੱਲ ਵਧਦੇ ਹਾਂ ਔਰ ਅਗਲੀ ਖਬਰ ਜਿਹੜੀ ਹੈ ਉਹ ਵੀ ਆਪਾਂ ਪੰਜਾਬ ਤੋਂ ਹੀ ਲੈਣੇ ਆ ਔਰ ਪੰਜਾਬ ਦੇ ਵਿੱਚ ਜਿਵੇਂ ਕਿ ਦੋਵੇਂ ਵਿਰੋਧੀ ਪਾਰਟੀਆਂ ਦਾ ਜਿਹੜਾ ਆਪਸੀ ਦੂਸ਼ਣਬਾਜ਼ੀ ਦਾ ਜਿਹੜਾ ਸਿਲਸਿਲਾ ਉਹ ਅਕਸਰ ਸੁਣਨ ਨੂੰ ਮਿਲਦਾ ਰਹਿੰਦਾ ਤੇ ਹੁਣ ਇੱਕ ਹੋਰ ਜਿਹੜਾ ਕੈਪਟਨ ਸਾਹਿਬ ਨੇ ਸ਼ਗੂਫਾ ਛੱਡਿਆ ਉਹ ਇਹ ਹੈ ਕਿ ਬੇਰੁਜ਼ਗਾਰੀ ਦੇ ਅੰਕੜਿਆਂ ਨੂੰ ਲੈ ਕੇ ਕੈਪਟਨ ਦਾ ਦਾਅਵਾ ਕਿ ਅਕਾਲੀ ਰਾਜ ਵੇਲੇ ਦੇ ਅੰਕੜੇ ਸਾਡੇ ਕਾਲ ਤੇ ਲਾਗੂ ਨਹੀਂ ਹੁੰਦੇ ਤੇ ਅੱਧੇ ਕੱਚੇ ਝੂਠਾਂ ਨਾਲ ਲੋਕ ਗੁੰਮਰਾਹ ਨਹੀਂ ਕੀਤੇ ਜਾ ਸਕਦੇ। ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਪੰਜਾਬ ਦੇ ਮਹੱਤਵਪੂਰਨ ਹਿੱਤਾਂ ਵਾਲੇ ਮੁੱਦਿਆਂ ਤੇ ਮੂਰਖਤਾ ਨਾਲ ਆਪਣਾ ਮੂੰਹ ਖੋਲਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਬਾਰੇ ਅਕਾਲੀਆਂ ਦੀ ਆਲੋਚਨਾ ਦਾ ਆਧਾਰ ਗਲਤ ਅੰਕੜਿਆਂ ਦੇ ਨਾਲ ਲਿਪਤ ਸੀ। ਸੋ ਉਨ੍ਹਾਂ ਨੇ ਕਿਹਾ ਕਿ ਅਕਾਲੀ ਜਿਹੜੇ ਆ ਜੀ ਪਹਿਲਾਂ ਮੂੰਹ ਨਾ ਖੋਲਣ ਸਗੋਂ ਪਹਿਲਾਂ ਤੱਥਾਂ ਦੀ ਜਿਹੜੀ ਜਾਂਚ ਹੈ ਉਹ ਜ਼ਰੂਰ ਕਰਨ ਤੇ ਉਧਰ ਚੀਮਾ ਸਾਹਿਬ ਨੇ ਕਿਹਾ ਕਿ ਤਕਨੀਕੀ ਪੱਖਾਂ ਪਿੱਛੇ ਲੋਕਾਂ ਦੀ ਥਾਂ ਅਸਲੀਅਤ ਦਾ ਸਾਹਮਣਾ ਕਰਨ ਕੈਪਟਨ। ਸੋ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤ ਦੇ ਆਰਥਿਕ ਸਰਵੇਖਣ ਬਾਰੇ ਦਿੱਤੇ ਬਿਆਨ ਨੂੰ ਉਨ੍ਹਾਂ ਦੀ ਸਰਕਾਰ ਦੀ ਪੋਲ ਸਰਵੇਖਣ ਦੇ ਨਤੀਜਿਆਂ ਕਾਰਨ ਖੁੱਲਣ ਕਾਰਨ ਹੋਈ ਨਮੋਸ਼ੀ ਕਰਾਰ ਦਿੱਤਾ ਤੇ ਉਨ੍ਹਾਂ ਨੇ ਕਿਹਾ ਕਿ ਤਕਨੀਕੀ ਪੱਖਾਂ ਪਿੱਛੇ ਲੁਕਣ ਦੀ ਥਾਂ ਮੁੱਖ ਮੰਤਰੀ ਨੂੰ ਅਸਲੀਅਤ ਦਾ ਸਾਹਮਣਾ ਕਰਨਾ ਚਾਹੀਦਾ ਤੇ ਦੱਸਣਾ ਚਾਹੀਦਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਵਿਚ ਪੰਜਾਬ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਪਿੱਛੇ ਕਿਉਂ ਰਹਿ ਗਿਆ। ਤੇ ਉਧਰ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਅੱਗੇ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ 12 ਨੂੰ ਹੁਣ ਪ੍ਰਮੁੱਖ ਸਕੱਤਰ ਦੇ ਨਾਲ ਜਿਹੜੀ ਬੈਠਕ ਆ ਉਹ ਹੋਣੀ ਮੰਨ ਲਈ ਗਈ ਹੈ।
ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ETT ਪਾਸ ਅਧਿਆਪਕਾਂ ਦਾ ਰੋਹ ਪੁਲਿਸ ਵੱਲੋਂ 3 ਵਾਰ ਕੀਤੇ ਲਾਠੀ ਚਾਰਜ ਤੋਂ ਬਾਅਦ ਹੋਰ ਭਖ ਗਿਆ। ਅਧਿਆਪਕਾਂ ਦੇ ਇਸ ਸੰਘਰਸ਼ ਅੱਗੇ ਝੁਕਦਿਆਂ ਪ੍ਰਸ਼ਾਸਨ ਵੱਲੋਂ 12 ਮਾਰਚ ਦੀ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਹੁਣ ਦੇ ਦਿੱਤਾ ਗਿਆ, ਜਿਸ ਦੇ ਚਲਦਿਆਂ ਧਰਨਾ ਸਥਾਨਕ ਪੁੱਡਾ ਗਰਾਉਂਡ ਤ੍ਰਿਪੜੀ ਰੋਡ ਵਿਖੇ ਤਬਦੀਲ ਕਰ ਦਿੱਤਾ ਗਿਆ। ਉਧਰ ਉਨ੍ਹਾਂ ਨੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ 14 ਮਾਰਚ ਨੂੰ ਹੋਵੇਗਾ ਤਿੱਖੇ ਸੰਘਰਸ਼ ਦਾ ਐਲਾਨ। SDM ਨੇ ਦਿੱਤਾ ਮੀਟਿੰਗ ਕਰਵਾਉਣ ਸੰਬੰਧੀ ਇੱਕ ਪੱਤਰ। ਚਲੋ ਜੀ, ਆਪਣੇ ਹੱਕ ਲੈਣ ਦੇ ਲਈ ਆਪਣੇ ਸੰਘਰਸ਼ ਨੂੰ ਉਹਨਾਂ ਨੇ ਹੋਰ ਲਮੇਰਾ ਜਿਹੜਾ ਆ ਉਹ ਕਰਨ ਦਾ ਇੱਕ ਦਾਵਾ ਕੀਤਾ, ਔਰ ਜੇਕਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਮੰਨ ਲਈਆਂ ਜਾਂਦੀਆਂ ਤੇ ਉਹ ਜਿਹੜਾ ਸੰਘਰਸ਼ ਆ ਉਹ ਜ਼ਰੂਰ ਰੋਕ ਦਿੱਤਾ ਜਾਵੇਗਾ। ਅਗਲੀ ਖਬਰ ਵੱਲ ਵਧਿਆਂ ਦੋਸਤੋ, ਮੁੱਖ ਮੰਤਰੀ ਵੱਲੋਂ ਹੋਲਾ ਮਹੱਲਾ ਤੇ ਹੋਲੀ ਨੂੰ ਏਕਤਾ ਦੇ ਨਾਲ ਮਨਾਉਣ ਦਾ ਸੱਦਾ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਹੋਲੇ ਮਹੱਲੇ ਅਤੇ ਹੋਲੀ ਦੇ ਪਵਿੱਤਰ ਮੌਕੇ ਤੇ ਵਧਾਈ ਵੀ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿਉਹਾਰਾਂ ਨੂੰ ਰਵਾਇਤੀ ਭਾਵਨਾ ਨਾਲ ਏਕਤਾ, ਸਹਿਣਸ਼ੀਲਤਾ, ਭਾਈਚਾਰਕ ਸਾਂਝ ਤੇ ਰਹਿਮਦਿਲ ਨਾਲ ਮਨਾਉਣ ਦਾ ਸੱਦਾ ਦਿੱਤਾ। ਜੰਗਜੂ ਭਾਵਨਾ ਦਾ ਪ੍ਰਤੀਕ ਹੋਲਾ ਮਹੱਲਾ ਤੇ ਰੰਗਾਂ ਦੇ ਤਿਉਹਾਰ ਹੋਲੀ ਦੀ ਪੂਰਵ ਸੰਧਿਆ ਤੇ ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਪਵਿੱਤਰ ਮੌਕੇ ਭਾਈਚਾਰਕ ਸਾਂਝ ਤੇ ਸਦਭਾਵਨਾ ਨਾਲ ਮਨਾਉਣ ਦੀ ਜਿਹੜੀ ਅਪੀਲ ਹੈ ਉਹ ਜ਼ਰੂਰ ਕੀਤੀ ਹੈ। ਤੇ ਅਗਲੀ ਖਬਰ ਵੱਲ ਵਧਿਆਂ ਦੋਸਤੋ, ਔਰ ਅਗਲੀ ਖਬਰ ਜਿਹੜੀ ਹੈ ਉਹ ਹੈ ਕਿ ਸ਼ਿਵ ਸੈਨਾ ਆਗੂ ਦੇ ਉੱਤੇ ਇੱਕ ਫਾਇਰਿੰਗ ਹੋਈ ਹੈ ਪੰਜਾਬ ਦੇ ਵਿੱਚ, ਔਰ ਉਸ ਆਗੂ ਨੇ ਜਿਹੜੀ ਆਪਣੀ ਜਾਨ ਭੱਜ ਕੇ ਬਚਾਈ ਹੈ। ਔਰ ਇਸੇ ਤਰ੍ਹਾਂ ਦਾ ਜਿਹੜਾ ਇੱਕ ਮੁਕਾਬਲਾ ਪੁਲਿਸ ਮੁਕਾਬਲਾ ਹੋਇਆ ਜਿਹਦੇ ਵਿੱਚ ਇੱਕ ਬਦਮਾਸ਼ ਜਿਹੜਾ ਆ ਉਸ ਨੂੰ ਢੇਰ ਕੀਤਾ ਪੁਲਿਸ ਨੇ ਤੇ ਦੂਸਰਾ ਜਿਹੜਾ ਗ੍ਰਿਫ਼ਤਾਰ ਕੀਤਾ। ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਬੜੀਆਂ ਆਮ ਇਸ ਵੇਲੇ ਸਾਨੂੰ ਦੇਖਣ ਸੁਣਨ ਨੂੰ ਮਿਲਦੀਆਂ ਨੇ, ਕਿਉਂਕਿ ਪਹਿਲਾਂ ਅਕਸਰ ਦੇਖਿਆ ਜਾਂਦਾ ਸੀਗਾ ਕਿ ਪੰਜਾਬ ਜਿਹੜਾ ਸੀ ਉਹ ਦੂਜੇ ਸੂਬਿਆਂ ਦੇ ਮੁਕਾਬਲੇ ਬੜਾ ਸ਼ਾਂਤ ਤੇ ਖੁਸ਼ਹਾਲ ਸੂਬਾ ਸੀ, ਪਰ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅਜੋਕੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਗੈਂਗ ਜਿਹੜੇ ਆ ਵੱਧ ਰਹੇ ਆ ਤੇ ਜਿਸ ਤਰ੍ਹਾਂ ਜਿਹੜੀ ਧਰਮ ਜਾਂ ਮਜ਼ਹਬ ਦੇ ਨਾਮ ਦੇ ਉੱਤੇ ਜਿਹੜੇ ਲੋਕ ਆ ਉਹ ਇੱਕ ਦੂਸਰੇ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਆ, ਉਸ ਦੇ ਨਾਲ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਆ ਉਹ ਤਾਂ ਭੰਗ ਹੋ ਹੀ ਚੁੱਕੀ ਆ, ਪਰ ਦੂਸਰੇ ਪਾਸੇ ਨਸ਼ਿਆਂ ਦਾ ਜਿਹੜਾ ਪ੍ਰਭਾਵ ਆ ਉਹ ਵੀ ਕਿਤੇ ਘਟਿਆ ਨਹੀਂ ਆ। ਮੀਡੀਆ ਦੇ ਵਿੱਚ ਇੱਕ ਵਕਤ ਜਿਹੜਾ ਨਸ਼ੇ ਦਾ ਜਿਹੜਾ ਪ੍ਰਚਾਰ ਹੈ ਜਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਜਿਹੜਾ ਨਸ਼ੇ ਦੇ ਨਾਲ ਨੌਜਵਾਨਾਂ ਦੀ ਜਿਹੜੀ ਬਰਬਾਦੀ ਹੈ ਉਹ ਹੋਈ ਹੈ ਉਹ ਕਿਸੇ ਸਮੇਂ ਪ੍ਰਮੁੱਖ ਚਰਚਾ ਦਾ ਵਿਸ਼ਾ ਬਣਦਾ, ਪਰ ਫਿਰ ਸਰਕਾਰ ਦੇ ਆਉਣ ਤੋਂ ਬਾਅਦ ਉਹ ਸਾਰਾ ਕੁਛ ਭਾਵੇਂ ਉਸੇ ਤਰ੍ਹਾਂ ਰਹਿੰਦਾ ਪਰ ਦਿਖਾਇਆ ਕੁਛ ਇਸ ਤਰ੍ਹਾਂ ਜਾਂਦਾ ਕਿ ਸ਼ਾਇਦ ਹੁਣ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਉਹ ਖਤਮ ਹੋ ਚੁੱਕਿਆ, ਪਰ ਜੇ ਅਸਲ ਦੇ ਵਿੱਚ ਦੇਖਿਆ ਜਾਵੇ ਅਮਲੀ ਤੌਰ ਦੇ ਉੱਤੇ ਜ਼ਮੀਨੀ ਅੰਕੜੇ ਜਿਹੜੇ ਆ ਉਹ ਇਹ ਕਹਿ ਰਹੇ ਆ ਕਿ ਨਸ਼ਾ ਜਿਹੜਾ ਆ ਉਹ ਹੁਣ ਵੀ ਪੰਜਾਬ ਦੇ ਵਿੱਚ ਜਿਉਂ ਦਾ ਤਿਉਂ ਮੌਜੂਦ ਹੈ, ਔਰ ਇਸੇ ਕਰਕੇ ਅੱਜ ਵੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਜਾਂ ਤਾਂ ਫਿਰ ਨਸ਼ਿਆਂ ਦੇ ਪ੍ਰਭਾਵ ਹੇਠ ਹੈ ਜਾਂ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਦੀ ਇੱਛਾ ਦੇ ਕਾਰਨ ਆਇਲਸ ਦੇ ਜਿਹੜੇ ਬੈਂਡ ਲੈਣ ਦੇ ਲਈ ਇਸ ਵੇਲੇ ਕਾਲੀ ਪਈ ਹੋਈ ਹੈ ਤੇ ਇਸੇ ਕਰਕੇ ਇਹ ਆਇਲਸ ਦੇ ਜਿਹੜੇ ਸੈਂਟਰ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਲਗਾਤਾਰ ਵੱਧ ਰਹੀ ਹੈ। ਸਿਰਫ ਗਿਣਤੀ ਨਹੀਂ ਵੱਧ ਰਹੀ ਸਗੋਂ ਆਇਲਸ ਦੇ ਬੈਂਡ ਲੈਣ ਦੀ ਜਿਹੜੀ ਇੱਛਾ ਦੇ ਕਾਰਨ ਜਿਹੜੇ ਇਹ ਆਇਲਸ ਸੈਂਟਰ ਆ ਹਨਾ ਉਹਨਾਂ ਦੇ ਲਈ ਕਮਾਈ ਦਾ ਜਿਹੜਾ ਇੱਕ ਬਹੁਤ ਵਧੀਆ ਸਾਧਨ ਜਿਹੜਾ ਆ ਉਹ ਜ਼ਰੂਰ ਪੈਦਾ ਹੋ ਰਿਹਾ। ਤੇ ਦੋਸਤੋ, ਜਿਵੇਂ ਕਿ ਅਸੀਂ ਪਿੱਛੇ ਜਿਹੜਾ ਵੁਮੈਨਸ ਡੇ ਮਨਾ ਚੁੱਕੇ ਹਾਂ ਔਰ ਵੁਮੈਨਸ ਡੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਔਰਤਾਂ ਨੇ ਜਿਹੜੇ ਆਪਣੇ ਹੱਕਾਂ ਦੇ ਲਈ ਹਨਾ ਪਹਿਲੀ ਵਾਰ ਇਕਜੁੱਟ ਹੋਣਾ ਕੀਤਾ ਔਰ ਉਸ ਨੂੰ ਹਰ ਵਾਰ ਫਿਰ ਅਸੀਂ ਇੱਕ ਔਰਤਾਂ ਦੇ ਦਿਨ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਔਰ ਦੇਸ਼ ਦੁਨੀਆਂ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਜਿਹੜਾ ਇਹ ਦਿਨ ਆ ਇਹ ਮਨਾਇਆ ਗਿਆ, ਬਹੁਤ ਸਾਰੀਆਂ ਜਿਹੜੀਆਂ ਤਕਰੀਰਾਂ ਕੀਤੀਆਂ ਗਈਆਂ, ਬਹੁਤ ਸਾਰੇ ਜਿਹੜੇ ਇਸ ਮੌਕੇ ਭਾਸ਼ਣ ਜਿਹੜੇ ਆ ਉਹ ਦਿੱਤੇ ਗਏ, ਬਹੁਤ ਸਾਰੇ ਜਿਹੜੇ ਇਵੈਂਟਸ ਆ ਬਹੁਤ ਸਾਰੇ ਜਿਹੜੇ ਸਮਾਗਮ ਆ ਇਸ ਨੂੰ ਸਮਰਪਿਤ ਕੀਤੇ ਗਏ ਔਰ ਔਰਤਾਂ ਦੇ ਹੋਰ ਤਰ੍ਹਾਂ ਦੇ ਜਿਹੜੇ ਰੋਲਸ ਆ ਜਿੱਥੇ ਉਹ ਮਰਦਾਂ ਦੇ ਬਰਾਬਰ ਡਟ ਕੇ ਕੰਮ ਕਰਦੀਆਂ ਕਿਸੇ ਵੀ ਫੀਲਡ ਦੇ ਵਿੱਚ, ਹਨਾ, ਉਹਨਾਂ ਦੀ ਗੱਲ ਕੀਤੀ ਗਈ, ਉਹਨਾਂ ਦਾ ਜ਼ਿਕਰ ਹੋਇਆ। ਪਰ ਅੱਜ ਅਸੀਂ ਖਬਰਾਂ ਤੋਂ ਬਾਅਦ ਜਿਸ ਟੌਪਿਕ ਦੇ ਉੱਤੇ ਗੱਲ ਕਰਨੀ ਆ ਉਹ ਇਹ ਹੈ ਕਿ ਸਮਾਜ ਦੇ ਵਿੱਚ ਔਰਤ ਦਾ ਰੋਲ ਅਤੇ ਉਸ ਦਾ ਸਤਿਕਾਰ ਇਸ ਵੇਲੇ ਇਸ ਸੋਸਾਇਟੀ ਦੇ ਵਿੱਚ, ਅੱਜ ਦੇ ਸਮਾਜ ਦੇ ਵਿੱਚ, ਅਜੋਕੇ ਦੌਰ ਦੇ ਵਿੱਚ ਤੁਸੀਂ ਕੀ ਦੇਖਦੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਆਪਣੇ ਪਰਿਵਾਰ ਦੇ ਵਿੱਚ, ਆਪਣੇ ਸਮਾਜ ਦੇ ਵਿੱਚ, ਆਪਣੇ ਕੰਮ ਕਾਰ ਤੇ, ਚਾਹੇ ਸਾਡੇ ਭਰਾ ਨੇ ਚਾਹੇ ਸਾਡੀਆਂ ਭੈਣਾਂ ਨੇ? ਕਿਉਂਕਿ ਅਸੀਂ ਬਹੁਤ ਵਾਰ ਸਿਰਫ ਇੱਕ ਪੱਖ ਦੀ ਗੱਲ ਕਰਦੇ ਹਾਂ ਕਿ ਔਰਤ ਦੇ ਨਾਲ ਅਨਿਆਂ ਹੁੰਦਾ, ਔਰਤ ਦੇ ਨਾਲ ਜਿਹੜਾ ਅਜੇ ਵੀ ਕਿਤੇ ਨਾ ਕਿਤੇ ਧੱਕਾ ਹੁੰਦਾ, ਪਰ ਬਹੁਤ ਜਿਹੜਾ ਸੁਧਾਰ ਹੈ ਉਹ ਵੀ ਦੇਖਣ ਨੂੰ ਮਿਲਦਾ ਹੈ। ਸਾਡੇ ਨੌਜਵਾਨਾਂ ਦੀ ਸੋਚ ਬਦਲੀ ਹੈ, ਅੱਜ ਪਰਿਵਾਰਾਂ ਦੇ ਵਿੱਚ ਸਾਡੀਆਂ ਬੱਚੀਆਂ ਨੂੰ ਪਿਆਰ ਮਿਲਣਾ ਸ਼ੁਰੂ ਹੋਇਆ, ਅੱਜ ਪਰਿਵਾਰਾਂ ਦੇ ਵਿੱਚ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਨੂੰ ਸਤਿਕਾਰ ਮਿਲਣਾ ਸ਼ੁਰੂ ਹੋਇਆ। ਸੋ ਇੱਕ ਜਿਹੜਾ ਪਾੜਾ ਆ ਉਹ ਹੌਲੀ 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 ਦੂਰ ਹੋ ਰਿਹਾ, ਕਿਉਂਕਿ ਸਾਡੇ ਨੌਜਵਾਨਾਂ ਦੀ ਸੋਚ ਬਦਲੀ ਹੈ, ਜਿਹਦੇ ਕਾਰਨ ਉਹ ਆਪਣੇ ਵਡੇਰਿਆਂ ਦੀ ਜਿਹੜੀ ਸੋਚ ਆ ਉਹਨਾਂ ਨੂੰ ਬਦਲਣ ਦੇ ਯੋਗ ਵੀ ਹੋਏ ਆ। ਸੋ ਅੱਜ ਅਸੀਂ ਇਸ ਟੌਪਿਕ ਦੇ ਉੱਤੇ ਵੀ ਗੱਲ ਕਰਨੀ ਆ। ਫਿਲਹਾਲ ਇੱਕ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਾਉਣਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਤੇ ਉਸ ਤੋਂ ਬਾਅਦ ਆਪਾਂ ਬਹੁਤ ਜਲਦੀ ਤੁਹਾਡੇ ਨਾਲ ਉਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ। ਸੋ ਉਹ ਗੀਤ ਹੈ ਜੀ ਔਰਤ ਦੇ ਹੀ ਰੋਲ ਦੇ ਬਾਰੇ। ਸੋ ਉਹ ਰੋਲ ਜਿਹੜਾ ਉਸ ਨੂੰ ਜੱਗ ਜਨਨੀ ਬਣਾਉਂਦਾ। ਸੋ ਲਓ ਜੀ ਅੰਮੀ।
ਉਂਜ ਦੁਨੀਆਂ ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ, ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ, ਕੁਝ ਕੁ ਐਸੀਆਂ ਰਾਵਾਂ ਨੇ, ਚੀਸਾਂ ਲੈ ਅਸੀਸਾਂ ਦੇਂਦੀ, ਜ਼ਖਮਾਂ ਬਦਲੇ ਕਸਮਾਂ ਵੀ, ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ, ਕੁਝ ਨਹੀਂ ਮੰਗਿਆ ਮਾਵਾਂ ਨੇ।
ਕਰਦੀ ਅੰਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ ਵਿਹੜੇ ਵਿੱਚ ਬੈਠੀ ਦਾ ਜੀ ਜਿਆ ਡੋਲੇ ਸਾਨੂੰ ਨਾ ਕੁਝ ਹੋ ਜਾਏ ਡਰਦੀ ਸੁਖ ਸਬਰ ਸ਼ਾਂਤੀ ਤਾਂ ਕਿਉਂਕਿ ਸਭਨਾ ਕੋਲ ਅਮੁੱਲੀ ਮਾਂ ਦੁਨੀਆਂ ਤੇ ਸੁਖ ਸਬਰ ਸ਼ਾਂਤੀ ਤਾਂ ਕਿਉਂਕਿ ਸਭਨਾ ਕੋਲ ਅਮੁੱਲੀ ਮਾਂ ਤਾਪ ਚੜੇ ਸਿਰ ਪੱਟੀਆਂ ਤਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ ਪਤਾਇਆ ਢਿੱਡੋਂ ਜੰਮਿਆ ਪਹਿਲਾਂ ਹੀ ਨਾ ਤੁਰ ਜਾਏ ਰੱਬ ਨਾ ਕਰੇ ਕਿ ਐਸੀ ਵਿਪਤਾਇਆ ਢਿੱਡੋਂ ਜੰਮਿਆ ਪਹਿਲਾਂ ਹੀ ਨਾ ਤੁਰ ਜਾਏ
ਇਹ ਗੱਲ ਸੁਣਦੇ ਸਾਰ ਹੀ ਮਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਚੁੰਨੀ ਨਾਲ ਕਰਦੀ ਛਾਵਾਂ ਉਹ ਮਾਗ ਵੀ ਜਰਨ ਕਰੜੀਆਂ ਮਾਵਾਂ ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ ਉਹ ਮਾਗ ਵੀ ਜਰਨ ਕਰੜੀਆਂ ਸਾਨੂੰ ਦਿੰਦੀ ਨਿੱਗ ਤੇ ਠਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ ਪਰ ਮਾਵਾਂ ਦੇ ਬਾਜੋਂ ਕਰੀ ਹਨੇਰੇ ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ ਪਰ ਮਾਵਾਂ ਦੇ ਬਾਜੋਂ ਕਰੀ ਹਨੇਰੇ ਰੌਣਕ ਹੈ ਸਰਤਾਜ ਦੇ ਕਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ ਦੂਰੋਂ ਬੈਠ ਦੁਆਵਾਂ ਕਰਦੀ ਅੰਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਵਿਹੜੇ ਵਿੱਚ ਬੈਠੀ ਦਾ ਜੀ ਜਿਆ ਡੋਲੇ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਸੁਣ ਰਹੇ ਸੀ ਸੋ ਸਤਿੰਦਰ ਸਰਤਾਜ ਦੀ ਆਵਾਜ਼ ਚ। ਉਮੀਦ ਕਰਦੀ ਹਾਂ ਕਿ ਗੀਤ ਜ਼ਰੂਰ ਪਸੰਦ ਆਇਆ ਹੋਣਾ। ਵੈਸੇ ਗੀਤ ਜਿਹੜਾ ਆਪਣੇ ਆਪ ਦੇ ਵਿਚ ਹੀ ਬਹੁਤ ਪਿਆਰਾ ਗੀਤ ਹੈ ਔਰ ਵਾਕਈ ਅੰਮੀ ਦੀ ਜਿਹੜੀ ਸਿਫਤ ਇਸ ਗੀਤ ਦੇ ਵਿਚ ਸਰਤਾਜ ਹੋਰਾਂ ਨੇ ਕੀਤੀ ਹੈ ਉਸ ਸਿਫਤ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਸਿਫਤਾਂ ਦੇ ਯੋਗ ਹੈ ਇੱਕ ਮਾਂ ਹਨਾ। ਔਰ ਮਾਂ ਦਾ ਜਿਹੜਾ ਦਰਜਾ ਉਹ ਬਹੁਤ ਹੀ ਮਹਾਨ ਹੈ ਇਸੇ ਕਰਕੇ ਰੱਬ ਤੋਂ ਬਾਅਦ ਜੇਕਰ ਕਿਸੇ ਨੂੰ ਮਹਾਨਤਾ ਦਾ ਉਹ ਜਿਹੜਾ ਦਰਜਾ ਦਿੱਤਾ ਜਾਂਦਾ ਹੈ ਤਾਂ ਉਹ ਸਿਰਫ ਮਾਂ ਨੂੰ ਹੀ ਦਿੱਤਾ ਜਾਂਦਾ ਹੈ। ਮਾਂ ਜਿਹੜੀ ਆ ਉਹ ਇਸ ਜੱਗ ਦੀ ਜਨਨੀ ਹੈ ਉਹ ਜਨਮਦਾਤੀ ਹੈ। ਔਰ ਤੁਸੀਂ ਦੇਖੋ ਕਿ ਗੁਰਬਾਣੀ ਦੇ ਵਿੱਚ ਬਹੁਤ ਹੀ ਸੋਹਣੀ ਤਰ੍ਹਾਂ ਗੁਰੂ ਸਾਹਿਬ ਨੇ ਵਡਿਆਇਆ। ਆਪਾਂ ਇਹ ਤਾਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸੋ ਕਿਉਂ ਮੰਦਾ ਆਖੀਐ ਜਿਤ ਚ ਮੇਰਾ ਜਾਨ। ਪਰ ਗੁਰਬਾਣੀ ਦੇ ਵਿੱਚ ਜੇਕਰ ਤੁਸੀਂ ਸਾਰੇ ਦਾ ਸਾਰਾ ਉਹਦਾ ਜਿਹੜਾ ਸੰਕਲਪ ਆ ਵੇਖੋ ਤੇ ਉਹਦੇ ਵਿੱਚ ਪੂਰੀ ਗੁਰਬਾਣੀ ਦੇ ਵਿੱਚ ਇੱਕ ਜਿਹੜੀ ਜੀਵ ਆਤਮਾ ਆ ਉਸ ਨੂੰ ਔਰਤ ਦੇ ਰੂਪ ਦੇ ਵਿੱਚ ਵਿਖਾਇਆ ਗਿਆ। ਸੋ ਗੁਰਬਾਣੀ ਚ ਇੱਕ ਜਗ੍ਹਾ ਜ਼ਿਕਰ ਵੀ ਆਉਂਦਾ ਕਿ ਇਸ ਜਗ ਮੈਂ ਪੁਰਖ ਏਕ ਹੈ, ਯਾਨੀ ਪਰਮਾਤਮਾ ਜਿਹੜਾ ਆ ਉਹ ਪੁਰਖ ਆ। ਸੋ ਪੁਰਖ ਜਿਹੜਾ ਉਹ ਇੱਕੋ ਹੀ ਆ, ਹੋਰ ਸਗਲੀ ਨਾਰ ਸਬਾਈ। ਸੋ ਬਾਕੀ ਸਾਰੀ ਸ੍ਰਿਸ਼ਟੀ ਜਿਹੜੀ ਆ ਦੇਖੋ ਉਹਦੀ ਸਿਰਜਣਾ ਜਿਹੜੀ ਆ ਉਹ ਇੱਕ ਔਰਤ ਦੇ ਰੂਪ ਦੇ ਵਿੱਚ ਹੀ ਹੋਈ ਆ, ਹਨਾ। ਔਰ ਇਸ ਗੱਲ ਨੂੰ ਮੈਨੂੰ ਲੱਗਦਾ ਵੀ ਸਮਝਣਾ ਜਾਂ ਹਜ਼ਮ ਕਰਨਾ ਕਈ ਵਾਰ ਆਮ ਲੋਕਾਂ ਦੇ ਲਈ ਔਖਾ ਹੁੰਦਾ, ਪਰ ਗੁਰਬਾਣੀ ਦੇ ਵਿੱਚ ਜਿੰਨਾ ਸੋਹਣਾ ਜਿਹੜਾ ਸੰਕਲਪ ਆ ਉਹ ਔਰਤ ਦਾ ਪੇਸ਼ ਕੀਤਾ ਗਿਆ, ਜਿੰਨਾ ਸਤਿਕਾਰ ਜਿਹੜਾ ਆ ਉਹ ਔਰਤ ਨੂੰ ਦਿੱਤਾ ਗਿਆ, ਹਨਾ, ਉਸ ਸਤਿਕਾਰ ਦੇ ਲਈ ਜਿਹੜਾ ਸਿੱਖ ਧਰਮ ਆ ਉਹ ਵੀ ਸਤਿਕਾਰ ਯੋਗ ਆ, ਕਿਉਂਕਿ ਕਿਸੇ ਵੀ ਹੋਰ ਧਰਮ ਦੇ ਵਿੱਚ ਔਰਤ ਨੂੰ, ਔਰਤ ਦੇ ਸਰੂਪ ਨੂੰ ਵਡਿਆਇਆ ਨਹੀਂ ਗਿਆ, ਹਨਾ। ਬਹੁਤ ਸਾਰੇ ਧਰਮਾਂ ਦੇ ਵਿੱਚ ਉਹਨੂੰ ਕੋਝੀ ਕਿਹਾ ਗਿਆ, ਕੁਚੱਜੀ ਕਿਹਾ ਗਿਆ, ਹਨਾ। ਔਰ ਤੁਸੀਂ ਦੇਖੋ ਕਿ ਬਹੁਤ ਸਾਰੇ ਧਰਮਾਂ ਦੇ ਵਿੱਚ ਇਹ ਵੀ ਆਉਂਦਾ ਕਿ ਜਦੋਂ ਉਹਨੂੰ ਜਿਹੜਾ ਮਾਸਿਕ ਜਿਹੜਾ ਧਰਮ ਆ ਉਹ ਆਉਂਦਾ, ਹਨਾ, ਜਦੋਂ ਜਿਹੜੀ ਮੈਂਸੂਲੇਸ਼ਨ ਪੀਰੀਅਡ ਜਿਹੜੇ ਆ ਉਹ ਔਰਤ ਨੂੰ ਆਉਂਦੇ ਆ, ਤਾਂ ਉਸ ਸਮੇਂ ਦੇ ਵਿੱਚ ਉਹਨੂੰ ਜਿਹੜਾ ਘਰ ਦੀ ਰਸੋਈ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ, ਉਸ ਸਮੇਂ ਦੇ ਵਿੱਚ ਉਹਨੂੰ ਉਸ ਧਾਰਮਿਕ ਜਗ੍ਹਾ ਦੇ ਵਿੱਚ ਜਾਣਾ ਜਿਹੜਾ ਆ ਉਹ ਅਲਾਊਡ ਨਹੀਂ ਹੁੰਦਾ। ਸੋ ਇਹ ਜਿਹੜੀਆਂ ਬਹੁਤ ਵੱਡੀਆਂ ਖਾਮੀਆਂ ਸਾਡੇ ਸਮਾਜ ਦੀਆਂ ਜਿਹੜੀਆਂ ਅੱਜ ਵੀ ਮੌਜੂਦ ਨੇ। ਸੋ ਅੱਜ ਅਸੀਂ ਇਸੇ ਟੌਪਿਕ ਦੇ ਉੱਤੇ ਗੱਲ ਕਰਨੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਅਸੀਂ ਕਿੰਨਾ ਕੁ ਸਮਝਦੇ ਹਾਂ ਕਿ ਕੀ ਸੁਧਾਰ ਆਇਆ ਇਸ ਵੇਲੇ ਸਾਡੇ ਪਰਿਵਾਰਾਂ ਦੇ ਵਿੱਚ। ਅਸੀਂ ਆਪਣੀਆਂ ਬੱਚੀਆਂ ਨੂੰ ਕਿੰਨਾ ਕੁ ਪਿਆਰ, ਕਿੰਨਾ ਕੁ ਸਤਿਕਾਰ ਦੇਣ ਦੇ ਕਾਬਲ ਹੋ ਗਏ ਹਾਂ, ਯੋਗ ਹੋ ਗਏ ਹਾਂ। ਔਰ ਕੀ ਲੱਗਦਾ ਕਿ ਸਮਾਜ ਦੇ ਵਿੱਚ ਵਿਚਰਦਿਆਂ ਕਿੱਥੋਂ ਕੁ ਤੱਕ ਸਮਾਜ ਜਿਹੜਾ ਆ ਉਹ ਸਤਿਕਾਰ ਦੀ ਨਿਗਾਹ ਦੇ ਨਾਲ ਦੇਖਦਾ ਸਾਡੀਆਂ ਭੈਣਾਂ ਨੂੰ, ਸਾਡੀਆਂ ਮਾਤਾਵਾਂ ਨੂੰ, ਸਾਡੀਆਂ ਬੱਚੀਆਂ ਨੂੰ। ਆਪਾਂ ਗੱਲਾਂ ਬਾਤਾਂ ਜ਼ਰੂਰ ਕਰਦੇ ਹਾਂ, ਮੈਂ ਕੁਛ ਆਪਣੇ ਨਿੱਜੀ ਤਜਰਬੇ ਵੀ ਜਿਹੜੇ ਆ ਜ਼ਰੂਰ ਤੁਹਾਡੇ ਨਾਲ ਅੱਜ ਸਾਂਝਿਆਂ ਕਰਾਂਗੀ। ਪਰ ਇਸ ਵੇਲੇ ਸਾਡੇ ਨਾਲ ਬਹੁਤ ਸਾਰੇ ਦੋਸਤ ਬਣੇ ਹੋਏ ਆ, ਮੈਂ ਉਹਨਾਂ ਨੂੰ ਜ਼ਰੂਰ ਸ਼ਾਮਲ ਕਰ ਲਵਾਂ ਸਾਡੇ ਨਾਲ। ਸਭ ਤੋਂ ਪਹਿਲਾਂ ਰਾਜਨਦੀਪ ਸਿੰਘ ਕੈਨਬਰਾ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਮੇਸ਼ਾ ਵਾਂਗ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਨਦੀਪ ਜੀ, ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ, ਬਹੁਤ ਬਹੁਤ ਧੰਨਵਾਦ। ਪਰ ਤੁਹਾਡੇ ਵਿਚਾਰਾਂ ਦੀ ਉਡੀਕ ਜ਼ਰੂਰ ਰਹੇਗੀ ਰਾਜਨਦੀਪ ਜੀ ਕਿ ਅੱਜ ਦੇ ਇਸ ਟੌਪਿਕ ਦੇ ਉੱਤੇ ਤੁਸੀਂ ਗੱਲਬਾਤ ਜਿਹੜੀ ਆ ਜ਼ਰੂਰ ਕਰੋ, ਸਾਡੇ ਨਾਲ ਹਿੱਸਾ ਜ਼ਰੂਰ ਪਾਓ ਇਸ ਗੱਲਬਾਤ ਦੇ ਉੱਤੇ, ਕਿਉਂਕਿ ਬਹੁਤ ਜ਼ਰੂਰੀ ਆ ਇਹ ਗੱਲਾਂ ਜਿਹੜੀਆਂ ਕਰਨੀਆਂ। ਇਹਨਾਂ ਗੱਲਾਂ ਦੇ ਨਾਲ ਆਪਣੇ ਤਜਰਬੇ ਜਿਹੜੇ ਉਹ ਹਾਸਲ ਕਰ ਰਹੇ ਹਾਂ, ਔਰ ਉਹਨਾਂ ਤਜਰਬਿਆਂ ਤੋਂ ਅਸੀਂ ਇੱਕ ਦੂਸਰੇ ਤੋਂ ਕੁਛ ਸਿੱਖ ਸਕੀਏ, ਇਹ ਬਹੁਤ ਜ਼ਰੂਰੀ ਹੈ। ਸੋ ਰਾਜਨਦੀਪ ਜੀ ਉਡੀਕ ਰਹੇਗੀ ਤੁਹਾਡੇ ਫੋਨ ਦੀ ਵੀ। ਰਵਿੰਦਰ ਸਿੰਘ ਧੈਣੀ ਸਾਡੇ ਨਾਲ ਬਣੇ ਨੇ, ਕਿਆ ਬਾਤ ਹੈ, ਬਹੁਤ ਬਹੁਤ ਜੀ ਆਇਆਂ ਨੂੰ ਰਵਿੰਦਰ ਵੀਰ, ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡਾ ਛੋਟਾ ਵੀਰ ਮੈਲਬਨ ਚ ਪਹੁੰਚ ਗਿਆ, ਪਹਿਲਾਂ ਤਾਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਵੀ ਔਰ ਮੈਲਬਨ ਪਹੁੰਚਣ ਤੇ ਵੀ, ਔਰ ਨਾਲ ਦੀ ਨਾਲ ਮਾਫੀ ਵੀ ਆ ਕਿ ਅੱਜ ਤੱਕ ਤੁਹਾਡੇ ਨਾਲ ਮੈਂ ਮਿਲ ਨਹੀਂ ਸਕੀ ਔਰ ਆਪਣਾ ਵਾਅਦਾ ਵੀ ਨਹੀਂ ਪੂਰਾ ਕਰ ਸਕੀ। ਅੱਜ ਪਬਲਿਕਲੀ ਮਾਫੀ ਮੰਗਦੀ ਹਾਂ ਤੁਹਾਡੇ ਤੋਂ, ਪਰ ਅਸੀਂ ਬਹੁਤ ਜਲਦੀ ਮਿਲਾਂਗੇ ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੋ ਔਰ ਆਪਣੇ ਵਿਚਾਰ ਜ਼ਰੂਰ ਜਿਹੜੇ ਆ ਉਹ ਸ਼ਾਮਲ ਕਰਿਓ। ਰਵਿੰਦਰ, ਅੱਜ ਜਿਹੜੀ ਗੱਲਬਾਤ ਆ ਉਹ ਆਪਣੀਆਂ ਧੀਆਂ, ਭੈਣਾਂ ਤੇ ਮਾਤਾਵਾਂ ਦੇ ਬਾਰੇ ਆਪਾਂ ਗੱਲ ਕਰਨੀ ਕਿ ਅੱਜ ਦੇ ਦੌਰ ਚ, ਅੱਜ ਦੇ ਸਮਾਜ ਚ ਅਸੀਂ ਕੀ ਦੇਖਦੇ ਆ, ਕੀ ਮਹਿਸੂਸ ਕਰਦੇ ਆ ਕਿ ਕਿੱਥੇ ਤੱਕ ਜਿਹੜਾ ਅਸੀਂ ਸਤਿਕਾਰ ਦੇਣ ਦੇ ਯੋਗ ਹੋਏ ਆ, ਔਰ ਕੀ ਰੋਲ ਅੱਜ ਅਸੀਂ ਦੇਖਦੇ ਆ ਆਪਣੀਆਂ ਧੀਆਂ ਦਾ, ਆਪਣੀਆਂ ਬੱਚੀਆਂ ਦਾ। ਜੋਗਿੰਦਰ ਸਿੰਘ ਸੋਹੀ ਅੱਗੇ ਸਾਡੇ ਨਾਲ ਬਣੇ ਨੇ ਜਗਰਾਓਂ ਸਿਡਨੀ ਵਾਲੇ, ਬਹੁਤ ਬਹੁਤ ਪਹਿਲਾਂ ਤਾਂ ਜੀ ਆਇਆਂ ਨੂੰ ਸੋਹੀ ਸਾਹਿਬ। ਔਰ ਕਹਿੰਦੇ ਜੀ ਅਮਰਦੀਪ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਲਿਸਨਰਸ ਇੰਜੋਇੰਗ ਯੂਰ ਪ੍ਰੋਗਰਾਮ, ਵੈਰੀ ਗੁੱਡ ਮਾਰਨਿੰਗ ਜੀ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ ਤੁਹਾਨੂੰ, ਤੇ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਇਹਦੇ ਲਈ ਬਹੁਤ ਬਹੁਤ ਧੰਨਵਾਦ ਭਾਜੀ। ਔਰ ਇਹਨਾਂ ਨੇ ਨਾ ਬੜਾ ਸੋਹਣਾ ਇੱਕ ਵਿਚਾਰ ਭੇਜਿਆ, ਕਹਿੰਦੇ ਕਿਸਮਤ ਅਤੇ ਪਤਨੀ ਬੇਸ਼ੱਕ ਤੰਗ ਕਰਦੀਆਂ, ਪਰ ਜਦੋਂ ਸਾਥ ਦਿੰਦੀਆਂ ਤਾਂ ਜ਼ਿੰਦਗੀ ਸਵਰਗ ਬਣਾ ਦਿੰਦੀਆਂ ਨੇ। ਕਿਆ ਹੀ ਬਾਤ ਹੈ, ਕਿਆ ਹੀ ਬਾਤ ਹੈ, ਬਿਲਕੁਲ ਜੀ। ਔਰ ਲੱਗਦਾ ਹੀ ਇੱਦਾਂ ਹੁੰਦਾ ਹੈ ਨਾ ਵੀ ਸ਼ਾਇਦ ਕਿਸਮਤ ਹੀ ਮਾੜੀ ਸੀ, ਹੈ ਨਾ। ਔਰ ਜਦੋਂ ਪਤਨੀ ਜ਼ਿਆਦਾ ਬੋਲਦੀ ਹੈ ਨਾ ਫਿਰ ਇੱਦਾਂ ਲੱਗਦਾ ਵੀ ਤਾਂ ਬੋਲੀ ਜਾਂਦੀ ਥੱਕਦੀ ਨਹੀਂ ਹੈ, ਹੈ ਨਾ। ਪਰ ਕਹਿੰਦੇ ਹੁੰਦੇ ਆ ਵੀ ਔਖਾ ਜਿਹੜਾ ਸਮਾਂ ਹੁੰਦਾ ਨਾ ਪਤਨੀ ਦੀ ਜਿਹੜੀ ਪਰਖ ਹੈ ਉਹ ਉਦੋਂ ਹੀ ਹੁੰਦੀ ਹੈ, ਔਰ ਜਿਹੜੀਆਂ ਪਤਨੀਆਂ ਵਾਕਈ ਪਰਿਵਾਰ ਨੂੰ ਦਿਸ਼ਾ ਦਿੰਦੀਆਂ ਨੇ ਉਹ ਸਵਰਗ ਬਣਾ ਦਿੰਦੀਆਂ ਨੇ। ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣ ਰਹੇ ਨੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ। ਇਸ ਵੇਲੇ ਸਾਡੇ ਨਾਲ ਸ਼ਾਮਲ ਹੋਏ ਨੇ ਰਾਜਨਦੀਪ ਸਿੰਘ ਕੈਨਬਰਾ ਵਾਲੇ, ਸੋ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਚ। ਰਾਜਨਦੀਪ ਜੀ ਸਤਿ ਸ੍ਰੀ ਅਕਾਲ। ਹਾਂਜੀ ਬਹੁਤ ਵਧੀਆ, ਤੁਸੀਂ ਸੁਣਾਓ ਜੀ।
ਚੜ੍ਹਦੀ ਕਲਾ ਭੈਣ ਜੀ, ਵਧੀਆ ਟੌਪਿਕ ਲੈ ਕੇ ਭੈਣ ਜੀ ਤੁਸੀਂ ਅੱਜ ਨਾ।
ਧੰਨਵਾਦ ਜੀ, ਧੰਨਵਾਦ ਰਾਜਨਦੀਪ ਜੀ। ਹੋਰ ਤੁਸੀਂ ਸੁਣਾਓ, ਤੁਸੀਂ ਕੀ ਕਹਿਣਾ ਚਾਹੋਗੇ?
ਜਿਹੜੇ ਤਾਂ ਆ ਗਏ ਬਾਹਰਲੀ ਕੰਟਰੀਆਂ ਚ, ਦੇਖੋ ਉਹਨਾਂ ਦੀ ਤਾਂ ਸੋਚ ਹੋ ਗਈ ਚੇਂਜ ਕਾਫੀ ਜ਼ਿਆਦਾ ਹੈ ਨਾ। ਉਹ ਤਾਂ ਮੋਸਟਲੀ ਜਾਂ ਤੁਸੀਂ ਇੱਥੇ ਡਰ ਤੇ ਲਾ ਲਓ ਤਾਂ ਦੇਖ ਕੇ ਇੱਥੇ ਸਾਰਿਆਂ ਨੂੰ ਪਤਾ ਵੀ ਨਹੀਂ ਯਾਰ ਸਹੀ ਨੀ ਹੈਗਾ ਨਾ, ਇੱਥੇ ਬਾਹਰ ਵਾਲਿਆਂ ਦੀ ਚੇਂਜ ਹੋਗੀ। ਪਰ ਸਟਿਲ ਜੇ ਤੁਸੀਂ ਆਪਣੇ ਇੰਡੀਆ ਪੰਜਾਬ ਦੀ ਕਰੋ ਜਾਂ ਉੱਥੇ ਮੈਂਟੈਲਿਟੀ ਲੋਕਾਂ ਦੀ ਸਟਿਲ ਹਜੇ ਉਦਾਂ ਦੀ ਆ ਹਨਾ। ਤੇ ਇੱਕ ਤੁਸੀਂ ਦੇਖੋ ਔਰਤਾਂ ਦੀ ਵੀ ਹੈਗੀ ਉੱਥੇ ਤਾਂ ਡਿਸਕ੍ਰਿਮੀਨੇਸ਼ਨ ਨਾਲ ਤਾਂ ਨਾਰਮਲ ਬੰਦੇ ਨਾਲ ਕਰਦੇ ਆ, ਉਹ ਜਿਹੜਾ ਆਪਣਾ ਜਾਤ ਪਾਤ ਦਾ ਸਿਸਟਮ ਹੈ।
ਬਿਲਕੁਲ ਜੀ,
ਹੈ ਨਾ। ਮੈਂ ਪਟਿਆਲੇ ਦੇ ਪਟਿਆਲੇ ਏਰੀਏ ਚੋ ਹਨਾ, ਰਾਜਪੁਰੇ ਤੋਂ ਹਨਾ। ਸਾਡੇ ਟੱਬਰ ਨੇ ਕਦੇ ਨੀ ਇਹ ਚੀਜ਼ ਸਿਖਾਈ ਸਾਨੂੰ ਨਾ ਵੀ ਇਸ ਤਰ੍ਹਾਂ ਵੀ ਜਾਤ ਪਾਤ ਵਾਲਾ ਕੰਮ ਨਾ। ਹੁਣ ਮੈਂ ਇੱਥੇ ਆ ਕੇ ਕੈਨਬਰਾ ਆਇਆ, ਕੈਨਬਰਾ ਚ ਮੈਂ ਕਈ ਬੰਦੇ ਨੂੰ ਸੁਣਿਆ, ਉਹ ਕਹਿੰਦੇ ਵਿਹੜੇ ਆਲੇ ਹਨਾ, ਹੁਣ ਤਾਂ ਪਹਿਲਾਂ ਇਹ ਨੀ ਪਤਾ ਸੀ ਵਿਹੜੇ ਆਲੇ ਹੁੰਦੇ ਕੌਣ ਹੈ ਨਾ। ਉਹ ਕਹਿੰਦੇ ਵਿਹੜੇ ਆਲੇ ਨੂੰ ਤਾਂ ਅਸੀਂ ਮੰਜੇ ਤੇ ਨੀ ਬੈਠਣ ਦਿੰਦੇ ਹਨਾ। ਤੁਸੀਂ ਉਹ ਦੇਖੋ ਕਿੰਨੀ ਗੰਦੀ ਮੈਂਟੈਲਿਟੀ ਹੈ ਲੋਕਾਂ ਦੀ ਹਨਾ। ਤੁਸੀਂ ਇਨਸਾਨ ਨੂੰ ਇਨਸਾਨ ਨੀ ਸਮਝਦੇ ਹਨਾ। ਉਹ ਲੋਕ ਸੁਧਰਨਗੇ ਤੁਸੀਂ ਆਪ ਲਾ ਲੋ,
ਬਿਲਕੁਲ
ਕਿਦਾਂ ਉਹਨਾਂ ਦੀ ਸੋਚ ਹੋਊਗੀ ਹਨਾ। ਜਿਹੜਾ ਬੰਦੇ ਨੂੰ ਬੰਦਾ ਨੀ ਗਿਣ ਰਿਹਾ ਹਨਾ, ਉਹ ਕਿ ਕੁੜੀਆਂ ਤੋਂ ਦੂਰ ਦੀ ਗੱਲ ਆ, ਉਹ ਤਾਂ ਬੰਦੇ ਨੂੰ ਬੰਦਾ ਨੀ ਸਮਝ ਰਿਹਾ ਤਾਂ
ਜੀ ਬਿਲਕੁਲ ਅਫਸੋਸ ਵਾਲੀ ਗੱਲ ਹੈ ਇਹ ਜੀ।
ਮੈਨੂੰ
ਵੀ ਨੀ ਪਤਾ ਰਾਜਨਦੀਪ ਜੀ,
ਉਹ ਜਿਹੜੇ ਜਿਸ ਤਰ੍ਹਾਂ ਕਹਿੰਦੇ ਜੀ ਵੀ ਆਪਣੇ ਨੀਵੀਂ ਜਾਤ ਵਾਲੇ ਆ ਉਹਨਾਂ ਨੂੰ ਕਹਿੰਦੇ ਜੀ ਉਹ ਵਿਹੜੇ ਵਾਲੇ। ਸੰਗਰੂਰ ਸਾਈਡ ਦੀ ਬੋਲੀ ਹੈ ਨਾ।
ਅੱਛਾ ਜੀ,
ਮੈਂ ਬੜਾ ਹੈਰਾਨ ਹੋਇਆ ਨਾ ਵੀ ਇਹ ਵੀ ਏਦਾਂ ਦਾ ਕੀ ਹੋਇਆ ਨਾ ਵੀ ਦੱਸੋ ਵੀ ਤਾਂ ਇਨਸਾਨ ਹੈ ਯਾਰ ਹੈ ਨਾ।
ਹੁਣ
ਜਦੋਂ ਸਾਡੇ ਘਰੇ ਕੋਈ ਮੰਨ ਲੋ, ਮੈਂ ਸਾਡਾ ਕਾਫੀ ਵੱਡਾ ਟੱਬਰ ਆਈ ਹੈ ਨਾ, ਤੇ ਜਦੋਂ ਸਾਡੇ ਘਰੇ ਕੋਈ ਦਿਹਾੜੀ ਵਾਲਾ ਵੀ ਕੰਮ ਕਰ ਉਹਨੂੰ ਵੀ ਦੇਸੀ ਘੀ ਪਾ ਕੇ ਸਪੈਸ਼ਲ ਨਾਲ ਜੋ ਅਸੀਂ ਖਾਂਦੇ ਉਹ ਚੀਜ਼ ਰੋਟੀ ਮਿਲਦੀ ਹੁੰਦੀ ਹੈ ਨਾ, ਚਾਹ ਪਾਣੀ ਹੈ ਨਾ, ਹਰ ਚੀਜ਼ ਉਹ ਸਾਡੇ ਚੀਜ਼ ਸਫਾਈ ਨੀ ਹੈਗੀ ਕਦੇ ਹੈ ਨਾ। ਮੈਂ ਬੜਾ ਹੈਰਾਨ ਹੋਇਆ ਪਹਿਲੀ ਵਾਰ ਸੁਣ ਕੇ ਨਾ ਵੀ ਆ ਵਿਹੜੇ ਵਾਲੇ ਨੂੰ ਮੰਜੇ ਦਿਨ ਬੈਠਣ ਦਿੰਦੇ। ਮੈਂ ਪੁੱਛਿਆ ਕਿਸੇ ਨੂੰ, ਮੈਂ ਯਾਰ ਵਿਹੜੇ ਵਾਲੇ ਕਿਉਂ ਹੁੰਦੇ? ਉਹ ਕਹਿੰਦੇ ਜਿਹੜੇ ਕਹਿੰਦੇ ਵੀ ਨੀਵੀਂ ਜਾਤ ਵਾਲੇ ਨੂੰ ਹੁੰਦੇ ਮਾਰਨ ਤੇ ਫਿਰ ਸਭ ਤੋਂ ਅੱਗੇ ਹੁੰਦੇ ਆਪਾਂ ਸਾਰੇ। ਲੋ ਜੀ ਸਾਡੀ ਤਾਂ ਅਣਖਾਵੀ ਜੀ, ਇਹ ਨੀ ਦੇਖਣਾ ਵੀ ਉਹਨਾਂ ਗੁਰਸਿੱਖ ਮੁੰਡੇ ਨਾਲ ਵਿਆਹ ਕਰਨਾ ਜਾਂ ਕੁਛ ਕਰਨਾ, ਉਹ ਚੀਜ਼ ਨੀ ਆਪਣੀ ਕਿੱਥੇ ਵੀ ਨਹੀਂ। ਸਾਡਾ ਤਾਂ ਉੱਚੀ ਜਾਤ ਤੇ ਹੋਊਗਾ ਜੀ, ਦੇਖਣਾ ਵੀ ਮੁੰਡਾ ਗੁਰਸਿੱਖ ਹੈ ਜਾਂ ਕੀ ਹੈ, ਚੰਗੀ ਫੈਮਿਲੀ, ਉਹ ਚੀਜ਼ ਤਾਂ ਸੋਚਣੀ। ਇੱਥੇ ਆ ਕੇ ਸ਼ਾਇਦ ਕਾਫੀ ਹੱਦ ਤੱਕ ਚੇਂਜ ਹੋਊਗੀ, ਹੋ ਰਹੀ ਆ
ਜੀ
ਹੈ ਨਾ, ਪਰ ਸਟਿਲ ਉੱਚੀ ਹੈ ਜੀ, ਇਹਦੇ ਕੋਈ ਇੰਨਾ ਬਾਲਾ ਫਰਕ ਨੀ ਪਿਆ ਮੇਰੇ ਹਿਸਾਬ ਨਾਲ ਉੱਚੇ ਪੰਜਾਬ ਚ ਜੀ ਹੈ ਨਾ।
ਜੀ ਜੀ ਬਿਲਕੁਲ ਰਾਜਨਦੀਪ ਜੀ, ਇਹ ਗੱਲ ਜਿਹੜੀ ਜੀ ਜੀ ਕੰਟੀਨਿਊ ਕਰੋ ਤੁਸੀਂ।
ਨਹੀਂ
ਨਹੀਂ, ਬਹੁਤ ਬਹੁਤ ਧੰਨਵਾਦ, ਤੁਸੀਂ ਗਲਤ ਨਹੀਂ ਹੋ, ਕਿਉਂਕਿ ਇਸੇ ਤਰ੍ਹਾਂ ਸਾਨੂੰ ਜਿਹੜਾ ਸੁਧਾਰ ਕਰਨ ਦਾ ਜਿਹੜਾ ਆ ਉਹ ਮੌਕਾ ਮਿਲਦਾ, ਕਿਉਂਕਿ ਜੇਕਰ ਅਸੀਂ ਵੀ ਕਿਸੇ ਹੱਦ ਤੱਕ ਕਿਸੇ ਗੱਲ ਦੇ ਵਿੱਚ ਹਨਾ ਕਈ ਵਾਰ ਗਲਤ ਹੁੰਦੇ ਹਾਂ, ਤਾਂ ਸਾਨੂੰ ਉਹਦੇ ਵਿੱਚ ਸੁਧਾਰ ਜਿਹੜਾ ਆ ਉਹ ਜ਼ਰੂਰ ਕਰ ਲੈਣਾ ਚਾਹੀਦਾ, ਪਰ ਉਹਦੇ ਲਈ ਸਾਨੂੰ ਇਹ ਅਹਿਸਾਸ ਹੋਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ ਕਿ ਅਸੀਂ ਇੱਥੇ ਗਲਤ ਆ। ਸੋ ਮੈਨੂੰ ਬਹੁਤ ਚੰਗਾ ਲੱਗਿਆ ਅੱਜ ਜਿਸ ਚੀਜ਼ ਨੂੰ ਸ਼ਾਇਦ ਮੈਂ ਜਾਣਦੀ ਵੀ ਨਹੀਂ ਸੀ ਵੀ ਇਸ ਤਰ੍ਹਾਂ ਵੀ ਸਾਡੇ ਕਿਸੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਹਨਾ ਕੀਤਾ ਜਾਂਦਾ, ਪਰ ਜਿਹੜਾ ਤੁਹਾਡਾ ਕਹਿਣਾ ਕਿ ਬਿਲਕੁਲ ਅਸੀਂ ਕੁੜੀਆਂ ਤੱਕ ਤਾਂ ਹਲੇ ਬਾਅਦ ਚ ਪਹੁੰਚਦੇ ਹਾਂ, ਅਸੀਂ ਹਲੇ ਜਿਹੜਾ ਇਹ ਜਾਤ ਮਜ਼ਹਬ ਹਨਾ ਊਚ ਨੀਚ ਦੇ ਫਰਕ ਤੋਂ ਹੀ ਨਹੀਂ ਉੱਪਰ ਉੱਠ ਸਕੇ। ਸੋ ਬਹੁਤ ਬਹੁਤ ਧੰਨਵਾਦ ਰਾਜਨਦੀਪ ਜੀ ਤੁਹਾਡੀ ਕਾਲ ਦੇ ਲਈ ਔਰ ਤੁਹਾਡੇ ਵਿਚਾਰਾਂ ਦੇ ਲਈ, ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਇਸੇ ਤਰ੍ਹਾਂ ਗੱਲਬਾਤ ਜਿਹੜੀ ਇਸ ਵਿਸ਼ੇ ਦੇ ਉੱਤੇ ਜਾਰੀ ਰੱਖਾਂਗੇ। ਇਸ ਵੇਲੇ ਇੱਕ ਛੋਟਾ ਜਿਹਾ ਸੁਨੇਹਾ ਤੁਹਾਡੀ ਨਜ਼ਰ ਤੇ, ਬਹੁਤ ਜਲਦੀ ਆਉਣੀ ਹੈ ਮੈਂ ਵਾਪਸ।
ਦਾਤੇ ਨੂੰ ਤਾਂ ਚਾ ਰਹਿੰਦਾ ਹੈ ਦਾਤਾਂ ਵਰਤਾਉਣ ਦਾ, ਸਾਨੂੰ ਹੀ ਤਰੀਕਾ ਨਹੀਂ ਆਉਂਦਾ ਝੋਲੀਆਂ ਫਲਾਉਣ ਦਾ। ਜੇਕਰ ਤੁਸੀਂ ਦੂਸਰਿਆਂ ਤੋਂ ਖੁਸ਼ੀਆਂ ਦੀ ਆਸ ਰੱਖਦੇ ਹੋ ਤਾਂ ਆਪਣੇ ਚਿਹਰੇ ਤੇ ਹਮੇਸ਼ਾ ਮੁਸਕਰਾਹਟ ਰੱਖੋ, ਕਿਉਂਕਿ ਸੁੱਕੇ ਹੋਏ ਦਰਖਤਾਂ ਉੱਪਰ ਤਾਂ ਪੰਛੀ ਵੀ ਆਲਣੇ ਨਹੀਂ ਪਾਉਂਦੇ। ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਆਓ ਜੀ ਆਓ। ਓ ਬਿੰਦਰ, ਆ ਦੇਖ ਤਾਂ ਤੇਰਾ ਕੌਣ ਹੈ?
ਹੈਲੋ ਮਾਮਾ ਜੀ।
ਓ ਵਾਹ ਸੋਨੂ, ਤੂੰ?
ਵੀਰ ਜੀ ਸਤਿ ਸ਼੍ਰੀ ਅਕਾਲ।
ਓ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ। ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ। ਇਹ ਕਮਾਲ ਕਿੱਦਾਂ ਹੋਇਆ?
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ।
ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ। ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ, ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ, ਪੰਜਾਬ, ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9860535563।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services, jis vich migration sambandhi kise vi tarah de sawal da jawab tusi le sakoge। so sunna na bhulna har mangalwar amardeep kaur naal sham 7 baje ton 8 baje tak program migration matters।
tusi sun rahe ho apna harman radio 24 ghante 7 din australia da pehla punjabi radio। harman radio 24
जी। दोस्तों तुसी सुन रहे हो आस्ट्रेलिया दा पहला पंजाबी रेडियो, ऑनलाइन पंजाबी रेडियो हरमन रेडियो। ते हरमन रेडियो ते इस वेले कुछ इश्तेहार तुसी सुने साडे सहयोगियों दे, साडे स्पॉन्सर्स दे, जेडे स्पॉन्सर्स साडे प्रोग्राम थोड़े तक पहुंचाउण च करदे ने साडी मदद। सो एक बार फिर असीं सारे शुक्रगुजार हां साडे स्पॉन्सर्स दे, साडे सहयोगियों दे। ते गलबात जिवें आपां कर रहे सीगे कि अज दे समाज दे विच औरत दी स्थिति ते उसदा सत्कार जिहड़ा ओह किवें दा तुसी महसूस करदे हो, क्योंकि असीं पिछले युग दी गल नहीं करनी, असीं बीते दी गल नहीं करनी, गल असीं अज दी करनी आ कि अज असीं किस थां ते खलोते आ, अज ਅਸੀਂ ਕੀ ਰੁਤਬਾ ਦਿੰਨੇ ਆ ਆਪਣੀਆਂ ਭੈਣਾਂ ਨੂੰ, ਆਪਣੀਆਂ ਮਾਵਾਂ ਨੂੰ, ਆਪਣੀਆਂ ਬੱਚੀਆਂ ਨੂੰ, ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਸਮਾਜ ਦੇ ਵਿੱਚ, ਆਪਣੇ ਕੰਮਾਂ ਕਾਰਾਂ ਦੇ ਉੱਤੇ, ਹਨਾ? ਕਿਉਂਕਿ ਜਦੋਂ ਅਸੀਂ ਬੀਤੇ ਦੀ ਗੱਲ ਕਰਦੇ ਹਾਂ ਤਾਂ ਬੀਤੇ ਦੇ ਵਿੱਚ ਬਹੁਤ ਸਾਰਾ ਕੁਛ ਇਹੋ ਜਿਹਾ ਹੋਇਆ ਹੁੰਦਾ ਜਿਸ ਨੂੰ ਅੱਜ ਨਹੀਂ ਸੁਧਾਰ ਸਕਦੇ, ਪਰ ਅੱਜ ਜਿਸ ਥਾਂ ਤੇ ਅਸੀਂ ਖਲੋਤੇ ਹਾਂ, ਜਿਸ ਦੌਰ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਉਸ ਦੌਰ ਦੇ ਵਿੱਚ ਸੁਧਾਰ ਦੀ ਜਿਹੜੀ ਗੁੰਜਾਇਸ਼ ਆ ਉਹ ਹਮੇਸ਼ਾ ਹੁੰਦੀ ਹੈ, ਕਿਉਂਕਿ ਅੱਜ ਸਾਡੇ ਕੋਲ ਹੈ। ਸੋ ਇਸ ਕਰਕੇ ਅਸੀਂ ਗੱਲ ਜਿਹੜੀ ਕਰ ਰਹੇ ਸੀਗੇ ਕਿ ਰਾਜਨਦੀਪ ਹੋਰਾਂ ਦੀ ਕਾਲ ਆਈ ਸੀ, ਉਹਨਾਂ ਨੇ ਗੱਲ ਕੀਤੀ ਹੈ ਕਿ ਸਮਾਜ ਦੇ ਵਿੱਚ ਅਜੇ ਵੀ ਸੁਧਾਰ ਦੀ ਲੋੜ ਹੈ, ਕਿਉਂਕਿ ਅਸੀਂ ਪੰਜਾਬ ਤੋਂ ਉੱਠ ਕੇ ਇੱਥੇ ਆ ਗਏ, ਪਰ ਇੱਥੇ ਵੀ ਅਸੀਂ ਜਿਹੜੀਆਂ ਆਪਣੀਆਂ ਤੰਗ ਸੋਚਾਂ ਆ ਉਹਨਾਂ ਨੂੰ ਛੱਡਿਆ ਨਹੀਂ। ਉਹਨਾਂ ਨੇ ਗੱਲ ਕੀਤੀ ਕਿ ਅਸੀਂ ਅਜੇ ਵੀ ਊਚ ਨੀਚ ਜਾਤ ਪਾਤ ਦੇ ਜਿਹੜੇ ਵਿਤਕਰੇ ਆ ਉਹਨਾਂ ਤੋਂ ਉੱਪਰ ਨਹੀਂ ਉੱਠ ਸਕੇ, ਤੇ ਉਸ ਤੋਂ ਬਾਅਦ ਧੀਆਂ ਭੈਣਾਂ ਦੇ ਨਾਲ ਜਿਹੜਾ ਵਿਵਹਾਰ ਆ ਉਹਦੇ ਵਿੱਚ ਸੁਧਾਰ ਦੀ ਜਿਹੜੀ ਲੋੜ ਹੈ ਉਹ ਬਹੁਤ ਵੱਡੀ ਲੋੜ ਹੈ। ਸੋ ਦੋਸਤੋ ਤੁਹਾਨੂੰ ਵੀ ਅਸੀਂ ਸੁਣਨਾ ਚਾਹਾਂਗੇ ਕਿ ਤੁਸੀਂ ਅਸਲ ਦੇ ਵਿੱਚ ਕੀ ਮਹਿਸੂਸ ਕਰਦੇ ਹੋ ਕਿ ਅੱਜ ਕਿੰਨਾ ਕੁ ਸੁਧਾਰ ਜਿਹੜਾ ਆ ਅਸੀਂ ਕਰਨ ਦੇ ਯੋਗ ਹੋ ਗਏ। ਪਰਿਵਾਰਾਂ ਦੇ ਵਿੱਚ ਬਿਨਾਂ ਸ਼ੱਕ ਬਹੁਤ ਤਰ੍ਹਾਂ ਦਾ ਜਿਹੜਾ ਬਦਲਾਵ ਆਇਆ, ਕਿਉਂਕਿ ਸਾਡੇ ਨੌਜਵਾਨਾਂ ਦੀ ਸੋਚ ਬਦਲੀ ਹੈ। ਬੱਚੀਆਂ ਨੂੰ ਅਸੀਂ ਪਰਿਵਾਰਾਂ ਦੇ ਵਿੱਚ ਜੀਓ ਆਇਆਂ ਨੂੰ ਕਿਹਾ, ਸਤਿਕਾਰ ਦੇਣਾ ਸ਼ੁਰੂ ਕੀਤਾ, ਪਰ ਫਿਰ ਵੀ ਬਹੁਤ ਆਲੇ ਦੁਆਲੇ ਜਿਹੜੇ ਇਹੋ ਜਿਹੇ ਪਰਿਵਾਰ ਨੇ, ਸਮਾਜ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਅਜੇ ਵੀ ਇਹੋ ਜਿਹੀ ਸੋਚ ਰੱਖਦੇ ਆ। ਔਰ ਕਾਰਨ ਕੀ ਹੈ? ਕਿਉਂਕਿ ਬਹੁਤ ਵਾਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਪਰਿਵਾਰਾਂ ਦੇ ਵਿੱਚ ਧੀਆਂ ਨੂੰ ਜੀਓ ਆਇਆਂ ਜ਼ਰੂਰ ਕਿਹਾ ਹੈ, ਅਸੀਂ ਸਤਿਕਾਰ ਦੇਣਾ ਸ਼ੁਰੂ ਕਰ ਦਿੱਤਾ, ਪਰ ਉਹ ਸਤਿਕਾਰ ਉਦੋਂ ਤੱਕ ਸਤਿਕਾਰ ਨਹੀਂ ਬਣਦਾ ਜਦੋਂ ਤੱਕ ਅਸੀਂ ਦੂਸਰੀਆਂ ਜਿਹੜੀਆਂ ਦੂਸਰੇ ਦੀਆਂ ਧੀਆਂ ਨੂੰ, ਦੂਸਰੇ ਦੀਆਂ ਭੈਣਾਂ ਨੂੰ ਜਿਹੜਾ ਉਹ ਸਤਿਕਾਰ ਨਹੀਂ ਦਿੰਦੇ। ਸੋ ਆਪਣੇ ਤਜਰਬੇ ਦੇ ਵਿੱਚੋਂ ਕੁਛ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੀ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਇੱਥੋਂ ਦੇ ਇੱਕ ਜਨਤਕ ਹਸਪਤਾਲ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਆਪਣੇ ਸਾਰੇ ਜਿਹੜੇ ਪੰਜਾਬੀ ਸੀਗੇ ਸਿਕਿਉਰਿਟੀ ਦੇ ਵਿੱਚ ਉਸ ਵੇਲੇ ਸੀਗੇ, ਰਾਤ ਦਾ ਸ਼ਾਇਦ
3 ਵਜੇ ਦਾ ਸਮਾਂ ਸੀ ਸ਼ਾਇਦ, ਹਨਾ, ਇੰਨੇ ਕੁ ਸਮੇਂ ਤੋਂ ਉਹ ਆਪਣੀ ਡਿਊਟੀ ਕਰ ਰਹੇ ਸੀਗੇ, ਸਿਕਿਉਰਿਟੀ ਦੀ ਡਿਊਟੀ ਸੀ, ਸਿਕਿਉਰਿਟੀ ਜੋਬ ਦੇ ਵਿੱਚ ਸੀਗੇ, ਔਰ ਉਹ ਸਾਰੇ ਪੰਜਾਬੀ ਨੌਜਵਾਨ ਸੀ, ਔਰ ਜਦੋਂ ਹੀ ਉਹ ਕਿਸੇ ਇੱਕ ਏਰੀਏ ਦੇ ਵਿੱਚੋਂ ਨਿਕਲਦੇ ਸੀਗੇ, 3-4 ਉਹਨਾਂ ਦੀ ਜਿਹੜੀ ਆਵਾਜ਼ ਸੀ ਉਹ ਗੂੰਜਦੀ ਸੀ, ਹਨਾ, ਕਿਉਂਕਿ ਸਾਡੀ ਭਾਸ਼ਾ ਚ ਗੱਲ ਕਰ ਰਹੇ ਸੀਗੇ ਤੇ ਓਬਵੀਅਸਲੀ ਉਹਦੀ ਜਿਹੜੀ ਗੱਲ ਸੀ ਉਹਨਾਂ ਦੀ ਉਹ ਸਮਝ ਆਉਣੀ ਜਿਹੜੀ ਆ ਉਹ ਸੁਭਾਵਿਕ ਸੀਗੀ। ਔਰ ਜਦੋਂ ਵੀ ਉਹ ਕਿਸੇ ਵੀ ਹਿੱਸੇ ਚੋਂ ਨਿਕਲਦੇ ਸੀ ਉਹਨਾਂ ਦੇ ਮੂੰਹ ਦੇ ਵਿੱਚ ਹਮੇਸ਼ਾ ਮਾਂ, ਭੈਣ ਤੇ ਧੀ ਦੀ ਜਿਹੜੀ ਗਾਲ ਸੀ ਉਹ ਨਿਕਲ ਰਹੀ ਸੀ, ਉਹਨਾਂ ਦੇ ਜ਼ੁਬਾਨ ਦੇ ਉੱਤੇ ਕੁੜੀ ਦੀ ਗਾਲ ਜਿਹੜੀ ਸੀ ਉਹ ਨਿਕਲ ਰਹੀ ਸੀ। ਸੋ ਦੇਖੋ ਕਿੰਨੀ ਇਹ ਮੇਰੇ ਲਈ ਵੀ ਨਮੋਸ਼ੀ ਦੀ ਗੱਲ ਸੀ, ਪਰ ਜਿਹੜੇ ਹੋਰ ਵੀ ਉੱਥੇ ਆਪਣੇ ਭਾਈਚਾਰੇ ਦੇ ਲੋਕ ਬੈਠੇ ਸੀ ਉਹਨਾਂ ਦੇ ਲਈ ਵੀ ਨਮੋਸ਼ੀ ਦੀ ਗੱਲ ਸੀ। ਜਿਹੜੇ ਲੋਕ ਉਹਨਾਂ ਦੀ ਗੱਲ ਨਹੀਂ ਸਮਝ ਪਾ ਰਹੇ ਸਨ, ਹਨਾ, ਉਹਨਾਂ ਦੇ ਲਈ ਸ਼ਾਇਦ ਉਹ ਐਡੀ ਵੱਡੀ ਗੱਲ ਨਹੀਂ ਸੀ, ਪਰ ਜਿਹੜੇ ਲੋਕ ਸਮਝ ਪਾ ਰਹੇ ਸੀ ਉਹਨਾਂ ਦੀ ਉਹ ਗੱਲ, ਔਰ ਉਹਨਾਂ ਦੇ ਲਈ ਇਹ ਬਹੁਤ ਹੀ ਨਮੋਸ਼ੀ ਵਾਲੀ ਗੱਲ ਸੀ ਕਿ ਅੱਜ ਵੀ ਅਸੀਂ ਕਹਿੰਦੇ ਹਾਂ ਕਿ ਸਾਡਾ ਜਿਹੜਾ ਸਮਾਜ ਆ ਉਹ ਬਦਲ ਗਿਆ, ਪਰ ਅਜੇ ਸਾਡੀ ਜ਼ੁਬਾਨ ਦੇ ਉੱਤੇ ਜਿਹੜੀਆਂ ਗਾਲਾਂ ਆ ਉਹ ਮਾਵਾਂ ਦੀਆਂ, ਭੈਣਾਂ ਦੀਆਂ, ਧੀਆਂ ਦੀਆਂ, ਕੁੜੀਆਂ ਦੀਆਂ ਜਿਹੜੀਆਂ ਉਹ ਗੂੰਜ ਰਹੀਆਂ ਆ, ਔਰ ਅਸੀਂ ਇਸ ਗਾਲ ਨੂੰ ਕੱਢਦਿਆਂ ਹੋਇਆਂ ਵੀ ਬਿਲਕੁਲ ਨਮੋਸ਼ੀ ਨਹੀਂ ਮਹਿਸੂਸ ਕਰ ਰਹੇ, ਸਾਨੂੰ ਕਿਤੇ ਵੀ ਇਸ ਤਰ੍ਹਾਂ ਦਾ ਕੋਈ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਸਾਡੀ ਜ਼ੁਬਾਨ ਦੇ ਵਿੱਚੋਂ ਨਿਕਲ ਕੀ ਰਿਹਾ, ਹਨਾ। ਔਰ ਦੇਖੋ ਇੱਕ ਇਹ ਜਿਹੜੀ ਚੀਜ਼ ਆ ਇਸ ਨੂੰ ਸਾਨੂੰ ਜ਼ਰੂਰ ਦੂਰ ਕਰਨਾ ਚਾਹੀਦਾ, ਸਮਾਜ ਦੇ ਵਿੱਚ ਸੁਧਾਰ ਤਾਂ ਹੀ ਸੰਭਵ ਆ ਜੇ ਅਸੀਂ ਆਪਣੇ ਆਪ ਨੂੰ ਪਹਿਲਾਂ ਸੁਧਾਰਾਂਗੇ। ਸੋ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸੱਭਿਆਚਾਰ ਪੈਦਾ ਕੀਤਾ ਜਾਵੇ, ਇਸ ਤਰ੍ਹਾਂ ਦੇ ਜਿਹੜੇ ਸੰਸਕਾਰ ਆ ਉਹ ਦਿੱਤੇ ਜਾਣ ਆਪਣੇ ਬੱਚਿਆਂ ਨੂੰ ਕਿ ਇਹੋ ਜਿਹੀਆਂ ਜਿਹੜੀਆਂ ਗਾਲਾਂ ਦੇਖੋ ਜੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਕੱਢਦੇ ਆ ਰਹੇ ਹਾਂ ਤਾਂ ਹੀ ਇਹ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਤਾਂ ਸਾਡਾ ਜਿਹੜਾ ਇਹੋ ਜਿਹਾ ਹੀ ਪ੍ਰਭਾਵ ਜਿਹੜਾ ਆ ਉਹ ਅਸੀਂ ਦੇ ਪਾਉਂਦੇ ਹਾਂ। ਸੋ ਜਦੋਂ ਅਸੀਂ ਔਰਤ ਦੇ ਸਤਿਕਾਰ ਦੀ ਗੱਲ ਕਰਦੇ ਹਾਂ ਤੇ ਸਤਿਕਾਰ ਦੇ ਵਿੱਚ ਇੱਕ ਇਹ ਜਿਹੜੀ ਗੱਲ ਆ ਇਹ ਵੀ ਸ਼ਾਮਲ ਹੁੰਦੀ ਹੈ। ਦੂਸਰੀ ਚੀਜ਼ ਆ ਜਦੋਂ ਅੱਜ ਵੀ ਕੁੜੀ ਦਾ ਜਨਮ ਹੁੰਦਾ ਪਰਿਵਾਰਾਂ ਦੇ ਵਿੱਚ ਤਾਂ ਅੱਜ ਵੀ ਜਿਹੜਾ ਅਫਸੋਸ ਆ ਉਹ ਕੀਤਾ ਜਾਂਦਾ ਹੈ। ਬੇਸ਼ੱਕ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਸੁਧਾਰ ਹੋਇਆ, ਸੁਧਾਰ ਸਿਰਫ ਇਸ ਕਰਕੇ ਹੋਇਆ ਕਿਉਂਕਿ ਨੌਜਵਾਨਾਂ ਦੀ ਸੋਚ ਬਦਲੀ ਹੈ, ਕਿਉਂਕਿ ਮਰਦ ਦੀ ਸੋਚ ਬਦਲੀ ਹੈ, ਆਦਮੀ ਦੀ ਸੋਚ ਬਦਲੀ ਹੈ, ਪਰ ਮੈਂ ਅਜੇ ਵੀ ਇਹ ਮਹਿਸੂਸ ਕਰਦੀ ਹਾਂ ਕਿ ਔਰਤ ਦੀ ਜਿਹੜੀ ਸੋਚ ਆ ਉਹ ਅਜੇ ਵੀ ਨਹੀਂ ਬਦਲੀ। ਸੋ ਔਰਤ ਦੀ ਸੋਚ ਬਦਲਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਘਰ ਦੇ ਵਿੱਚ ਇੱਕ ਜਿਹੜੀ ਵੱਡੀ ਔਰਤ ਹੁੰਦੀ ਹੈ, ਵਡੇਰੀ ਉਮਰ ਦੀ ਔਰਤ ਹੁੰਦੀ ਹੈ, ਹਨਾ, ਉਹ ਹਮੇਸ਼ਾ ਹੀ ਇੱਕ ਪੁੱਤ ਦੀ, ਇੱਕ ਪੋਤੇ ਦੀ ਜਿਹੜੀ ਖਾਹਿਸ਼ ਆ ਉਹ ਰੱਖਦੀ ਆ। ਉਹ ਖਾਹਿਸ਼ ਮਾੜੀ ਨਹੀਂ ਆ, ਪਰ ਉਸ ਖਾਹਿਸ਼ ਨੂੰ ਰੱਖ ਕੇ ਜੇਕਰ ਧੀ ਹੋਣ ਦਾ ਜਿਹੜਾ ਡਰ ਆ ਜਾਂ ਪੋਤਰੀ ਹੋਣ ਦਾ ਜਿਹੜਾ ਡਰ ਆ ਉਹ ਜੇਕਰ ਹਮੇਸ਼ਾ ਸਾਡੇ ਮਨ ਦੇ ਵਿੱਚ ਆ ਤਾਂ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਸੋਚ ਆ ਉਹ ਕਦੀ ਵੀ ਨਹੀਂ ਫਿਰ ਬਦਲਣੀ, ਕਿਉਂਕਿ ਜਿਹੜੀ ਔਰਤ ਆ ਔਰਤ ਦੇ ਲਈ ਹੀ ਇੱਕ ਵੈਲਕਮਿੰਗ ਜਿਹੜਾ ਇੱਕ ਵੇ ਆ ਉਹ ਨਹੀਂ ਰੱਖ ਸਕਦੀ, ਇੱਕ ਜਿਹੜੀ ਖੁਸ਼ਾਮਦੀਦ ਜਿਹੜੀ ਆ ਉਹ ਉਹਨੂੰ ਨਹੀਂ ਕਹਿ ਸਕਦੀ, ਤਾਂ ਫਿਰ ਅਸੀਂ ਕਿਸੇ ਹੋਰ ਨੂੰ ਦੋਸ਼ ਕਿਉਂ ਦਈਏ, ਹਨਾ। ਸੋ ਮੈਨੂੰ ਲੱਗਦਾ ਹੁੰਦਾ ਵੀ ਔਰਤ ਦੀ ਸੋਚ ਜਿਹੜੀ ਬਦਲਣੀ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਪਰਿਵਾਰ ਦੇ ਵਿੱਚ ਜਿਹੜੀ ਪਰਿਵਾਰ ਦਾ ਧੁਰਾ ਹੁੰਦੀ ਆ ਉਹ ਵੀ ਔਰਤ ਹੁੰਦੀ ਆ। ਜਦੋਂ ਅਸੀਂ ਜੱਗ ਜਨਨੀ ਦਾ ਨਾਮ ਉਹਨੂੰ ਦਿੰਨੇ ਆ ਤਾਂ ਫਿਰ ਉਹ ਤਾਂ ਜੱਗ ਦਾ ਹੀ ਧੁਰਾ ਆ, ਤੇ ਫਿਰ ਸਾਡੀ ਸੋਚ ਜਿਹੜੀ ਆ ਉਹ ਇਹੋ ਜਿਹੀ ਕਿਉਂ ਆ। ਸੋ ਇਹ ਸੋਚਣ ਦੀ ਲੋੜ ਜ਼ਰੂਰ ਹੈ। ਸਾਡੇ ਨਾਲ ਘੁੰਮਣ ਸਾਹਿਬ ਕਾਫੀ ਦੇਰ ਤੋਂ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ। ਸਤਿ ਸ਼੍ਰੀ ਅਕਾਲ ਘੁੰਮਣ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਬਾਕੀ ਬਿਲਕੁਲ ਆਪਾਂ ਖਬਰਾਂ ਦੇ ਸਿਲਸਿਲੇ ਚ ਗੱਲ ਕੀਤੀ ਸੀਗੀ ਕਿ ਸਰਕਾਰ ਦੇ ਜਿਹੜੀ ਆਪਸ ਦੇ ਵਿੱਚ ਪਾਰਟੀਆਂ ਦੀ ਜਿਹੜੀ ਨੀਤੀ ਆ ਬਦਲਦੀ ਔਰ ਦੂਸ਼ਣਬਾਜ਼ੀ ਜਿਹੜੀ ਉਹ ਚੱਲਦੀ ਰਹਿੰਦੀ ਆ। ਸੋ ਤੁਸੀਂ ਵੀ ਮੈਨੂੰ ਲੱਗਦਾ ਉਹਦੇ ਉੱਤੇ ਇਸ਼ਾਰਾ ਕੀਤਾ। ਬਾਕੀ ਕਹਿੰਦੇ ਇੱਕ ਜ਼ਿੰਦਗੀ ਵਿੱਚ ਦੂਜੀ ਜ਼ਿੰਦਗੀ ਵਿੱਚ ਜਿਉਂਦੀ ਹੈ ਉਸਦਾ ਨਮੂਨਾ ਹੈ ਮਾਂ। ਬਿਲਕੁਲ ਜੀ, ਮਾਂ ਦਾ ਜਿਹੜਾ ਰੁਤਬਾ ਬਹੁਤ ਉੱਚਾ ਹੈ, ਹਨਾ, ਬਹੁਤ ਉੱਤਮ ਹੈ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ ਤੇ ਬਾਕੀ ਆਪਣੇ ਵਿਚਾਰ ਵੀ ਤੁਸੀਂ ਸਾਡੇ ਨਾਲ ਸਾਂਝੇ ਕੀਤੇ। ਕਹਿੰਦੇ ਪੁੱਤ ਬਿਨਾਂ ਕੁੱਲ ਨਹੀਂ ਚੱਲਦੀ, ਧੀ ਬਿਨਾਂ ਕੁੱਲ ਨਾਸ਼, ਪੁੱਤਰ ਹੁੰਦਾ ਕੁੱਲ ਦਾ ਦੀਵਾ, ਬੱਤੀ ਹੁੰਦੀ ਧੀ। ਸੋ ਦੋਵੇਂ ਦੀਵੇ ਦਾ ਕੰਮ ਚਾਨਣ ਦੇਣਾ ਹੀ ਹੁੰਦਾ, ਬਿਨ ਬੱਤੀ ਦੀਵਾ ਕੀ। ਬਿਲਕੁਲ ਜੀ, ਕਿਆ ਹੀ ਬਾਤ ਹੈ। ਸੋ ਅੱਗੇ ਇੱਕ ਕਾਲਰ ਸਾਡੇ ਨਾਲ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ, ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ। ਹੈਲੋ ਹੈਲੋ
ਹੈਲੋ
ਹਾਂਜੀ, ਪ੍ਰੋਗਰਾਮ ਲਹਿਰਾਂ ਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ ਵਰਿੰਦਰ ਜੀ, ਜੀ ਜੀ ਵਰਿੰਦਰ ਜੀ, ਅੱਜ ਧੰਨਵਾਦ ਧੰਨਵਾਦ ਤੁਸੀਂ ਕੀ ਕਹਿਣਾ ਚਾਹੋਗੇ?
ਅੱਗੇ ਪਤਾ ਨਹੀਂ। ਹਾਂ ਅਮਰ ਉਹੀ ਮੈਂ ਕਹਿਣਾ ਚਾਹਵਾਂਗੀ ਕਿ ਦੇਖੋ ਜੀ ਬਹੁਤ ਐਡਵਾਂਸ ਹੋ ਚੁੱਕਿਆ ਅੱਜ ਕੱਲ੍ਹ ਅੱਜ ਦੇ ਟਾਈਮ ਦੇ ਵਿੱਚ ਆਪਣੀਆਂ ਭੈਣਾਂ ਨੇ ਬਹੁਤ ਅਚੀਵਮੈਂਟ ਵੀ ਕੀਤੀਆਂ ਨੇ
ਜੀ
ਤੇ ਉਹਦਾ ਅੱਜ ਮੈਂ ਹੁਣੇ ਸੁਣਦੀ ਪਈ ਕਿ ਤੁਹਾਡੀ ਕਿ ਅੱਜ ਵੀ ਆਪਣੇ ਬੱਚਿਆਂ ਦੀ ਆਪਣੇ ਮੁੰਡਿਆਂ ਦੀ ਕਈਆਂ ਦੀ ਸੋਚ ਉਹੀ ਹੈ ਕਿ ਜਦੋਂ ਆਪਾਂ ਤੁਸੀਂ ਗੱਲ ਕੀਤੀ ਕਿ ਹਾਂ ਮਾਂ ਭੈਣਾਂ ਦੀ ਗਾਲਾਂ ਕੱਢ ਕੇ ਗੱਲ ਕਰਨੀ ਆ ਸੋ ਮੈਂ ਵੀ ਐਵੇਂ ਦਾ ਐਕਸਪੀਰੀਅੰਸ ਕੀਤਾ ਬੇਟੇ ਨੂੰ ਲੈ ਕੇ ਗਈ ਸੀ ਮੈਂ ਮੇਰਾ ਬੇਟਾ ਹਾਕੀ ਪਲੇ ਕਰਦਾ ਤੇ ਬਾਕੀ ਬੜੀ ਸਿਚੁਏਸ਼ਨ ਸੀਗੀ ਜਦੋਂ ਆਪਣੇ ਬੱਚੇ ਅੱਜ ਵੀ ਪੜ੍ਹੇ ਲਿਖੇ ਬੱਚੇ ਆਪਣੇ ਸਪੈਸ਼ਲੀ ਮੈਨੂੰ ਲੱਗਦਾ ਕਿ ਫਰਕ ਹੈਗਾ ਜਿਹੜੇ ਆਪਣੇ ਇੰਡੀਆ ਤੋਂ ਬੱਚੇ ਆਏ ਨੇ ਜਿਹੜੇ ਇੱਥੋਂ ਦੇ ਬੋਰਨ ਬੋਰਡਰ ਬੱਚੇ ਨੇ ਉਹਨਾਂ ਦੀ ਸੋਚ ਫਰਕ ਹੈ
ਬਿਲਕੁਲ
ਇੱਥੋਂ ਦੇ ਬੱਚਿਆਂ ਨੂੰ ਐਵੇਂ ਦੀ ਲੈਂਗੁਏਜ ਯੂਜ਼ ਕਰਦੇ ਨਹੀਂ ਦੇਖੇ
ਜੀ 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 ਬਿਲਕੁਲ ਸਹੀ ਹੈ ਜੀ ਔਰ ਜਿਵੇਂ ਤੁਹਾਡਾ ਕਹਿਣਾ ਕਿ ਪੜ੍ਹ ਲਿਖ ਕੇ ਵੀ ਹਨਾ ਜੇ ਅਸੀਂ ਇਹੋ ਜਿਹੀ ਸ਼ਬਦਾਵਲੀ ਜਾਂ ਇਹੋ ਜਿਹੀ ਸੋਚ ਜਿਹੜੀ ਆ ਰੱਖਦੇ ਆ ਹਨਾ ਕਿ ਧੀਆਂ ਦੇ ਲਈ ਸਾਡਾ ਵਿਵਹਾਰ ਕੁਛ ਹੁੰਦਾ ਪੁੱਤਰਾਂ ਦੇ ਲਈ ਜੇਕਰ ਸਾਡੀ ਇੱਛਾ ਵੀ ਹੁੰਦੀ ਆ ਤੇ ਸਾਡਾ ਵਿਵਹਾਰ ਵੀ ਜਿਹੜਾ ਆ ਉਹ ਬਹੁਤ ਵੱਖਰਾ ਹੁੰਦਾ ਸੋ ਇਸ ਸੋਚ ਨੂੰ ਕਿਤੇ ਨਾ ਕਿਤੇ ਜ਼ਰੂਰ ਬਦਲਣ ਦੀ ਲੋੜ ਹੈ ਜੀ ਵਰਿੰਦਰ ਕੁਛ ਹੋਰ ਕਹਿਣਾ ਚਾਹੋਗੇ
ਮੈਂ ਇਹ ਕਹਾਂ ਕਿ ਦੇਖੋ ਆਪਾਂ ਅੱਜ ਸ਼ਾਇਦ ਅੱਜ ਲਾ ਲਓ ਜਾਂ ਪਹਿਲਾਂ ਦੇ ਟਾਈਮ ਤੋਂ ਆਪਾਂ ਲਾ ਲਓ ਕਿ ਆਪਾਂ ਸ਼ਾਇਦ ਆਪਣਾ ਮੇਨ ਫੋਕਸ ਹਮੇਸ਼ਾ ਧੀਆਂ ਤੇ ਹੁੰਦਾ ਕਿ ਆਪਾਂ ਧੀਆਂ ਨੂੰ ਬਾਹਰ ਵਿਚਰਨਾ ਲੋਕਾਂ ਦੇ ਨਾਲ ਕਿਵੇਂ ਉੱਠਣਾ ਬੈਠਣਾ ਆਪਾਂ ਧੀਆਂ ਤੇ ਸ਼ਾਇਦ ਜ਼ਿਆਦਾ ਜ਼ੋਰ ਦਿੰਦੇ ਹਾਂ ਤੇ ਸ਼ਾਇਦ ਮੁੰਡਿਆਂ ਵੱਲ ਆਪਾਂ ਇੰਨਾ ਧਿਆਨ ਨਹੀਂ ਦਿੰਦੇ ਆਪਾਂ ਨਹੀਂ ਉਹਨੂੰ ਸਿਖਾਉਂਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕੱਲ ਨੂੰ ਤੁਹਾਡੇ ਵਿਆਹ ਹੋਣੇ ਨੇ ਕੱਲ ਤੁਹਾਡੀ ਆਪਣੀ ਫੈਮਿਲੀ ਹੋਣੀ ਹੈ ਤੁਸੀਂ ਆਪਣੇ ਪਰਿਵਾਰ ਨਾਲ ਆਪਣੀ ਫੈਮਿਲੀ ਨਾਲ ਆਪਣੀ ਵਾਈਫ ਨੂੰ ਕਿਵੇਂ ਟ੍ਰੀਟ ਕਰਨਾ ਸ਼ਾਇਦ ਮੈਨੂੰ ਲੱਗਦਾ ਕਿ ਆਪਾਂ ਮੈਨੂੰ ਨੀ ਲੱਗਦਾ ਕਿ ਆਪਣੇ ਪਰਿਵਾਰਾਂ ਚ ਬੱਚਿਆਂ ਨੂੰ ਸਿਖਾਇਆ ਜਾਂਦਾ
ਜੀ ਬਿਲਕੁਲ
ਠੀਕ ਹੈ ਧੀਆਂ ਤੁਸੀਂ ਅਗਰ ਸਿਖਾ ਜਾਂਦੇ ਹੋ ਕੁੜੀਆਂ ਦੇ ਨਾਲ ਨਾਲ ਕਿ ਤੁਸੀਂ ਆਪਾਂ ਕਿ ਆਪਾਂ ਨੂੰ ਇੱਕ ਡਰ ਹੁੰਦਾ ਕੱਲ ਕੁੜੀਆਂ ਨੇ ਸਾਡੀਆਂ ਧੀਆਂ ਨੇ ਵੱਡੀਆਂ ਹੋ ਕੇ ਬਾਹਰ ਜਾਣਾ ਤੇ ਉਹਨਾਂ ਨੂੰ ਕੁਛ ਨਾ ਕਹੇ ਕੋਈ ਉਹਦੇ ਨਾਲ ਨਾਲ ਆਪਾਂ ਨੂੰ ਸ਼ਾਇਦ ਆਪਣੇ ਬੱਚਿਆਂ ਨੂੰ ਪੁੱਤਾਂ ਨੂੰ ਵੀ ਸਿਖਾਉਣਾ ਚਾਹੀਦਾ ਜਦੋਂ ਬਾਹਰ ਜਾਓਗੇ ਤੁਸੀਂ ਕਿ ਤੁਸੀਂ ਬਾਹਰ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਕਿਵੇਂ ਮਿਲਣਾ ਵਰਤਣਾ ਕਿਵੇਂ ਟ੍ਰੀਟ ਕਰਨਾ ਤੁਸੀਂ ਉਹਨਾਂ ਨੂੰ ਜਿਵੇਂ ਆਪਣੇ ਘਰ ਦੇ ਆਪਣੀ ਜਿਹੜੀ ਕੁੜੀ ਹੈ ਉਹ ਆਪਣੇ ਘਰ ਦੀ ਇੱਜ਼ਤ ਹੈ ਤੇ ਜਿਹੜੀ ਬਾਹਰ ਕੁੜੀਆਂ ਨੇ ਉਹ ਵੀ ਆਪਣੇ ਆਪਣੇ ਘਰਾਂ ਦੀ ਇੱਜ਼ਤ
ਬਿਲਕੁਲ
ਮੈਨੂੰ ਲੱਗਦਾ ਪੇਰੈਂਟਸ ਦੀ ਇੱਕ ਰਿਸਪੋਂਸੀਬਿਲਿਟੀ ਇੱਕ ਬਣ ਜਾਂਦੀ ਹੈ ਕਿ ਆਪਣੇ ਧੀਆਂ ਦੇ ਨਾਲ ਨਾਲ ਆਪਣੇ ਮੁੰਡਿਆਂ ਨੂੰ ਵੀ ਸਿਖਾਇਆ ਜਾਏ ਕਿ ਬਾਹਰ ਉਹਨਾਂ ਨੇ ਕਿਵੇਂ ਜਾਣਾ ਕਿਵੇਂ ਵਿਚਰਨਾ ਆਪਣੀ ਸੋਸਾਇਟੀ ਚ ਕਿਵੇਂ ਰਹਿਣਾ ਤੇ ਕਿਵੇਂ ਇੱਕ ਵੁਮਨ ਦੀ ਰਿਸਪੈਕਟ ਕਰਨੀ ਹੈ
ਕੀ ਬਾਤ ਹੈ ਬਹੁਤ ਸੋਹਣੇ ਵਿਚਾਰ ਵਰਿੰਦਰ ਜੀ ਔਰ ਇਹ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਤੁਸੀਂ ਅੱਜ ਕਹੀ ਹੈ ਕਿ ਧੀਆਂ ਨੂੰ ਸੰਸਕਾਰ ਦੇਣ ਦੇ ਨਾਲ ਨਾਲ ਚੰਗੀਆਂ ਆਦਤਾਂ ਸਿਖਾਉਣ ਦੇ ਨਾਲ ਨਾਲ ਪੁੱਤਰਾਂ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੇ ਕਿਵੇਂ ਵਿਚਰਨਾ ਵਿਵਹਾਰ ਜਿਹੜਾ ਉਹਨਾਂ ਦਾ ਕੀ ਹੋਣਾ ਚਾਹੀਦਾ ਹੈ ਨਾ ਬਾਹਰ ਜਿਵੇਂ ਉਹ ਆਪਣੀਆਂ ਭੈਣਾਂ ਦੇ ਲਈ ਸੋਚਦੇ ਨੇ ਜਿਵੇਂ ਸਤਿਕਾਰ ਜਿਹੜਾ ਆਪਣੀਆਂ ਭੈਣਾਂ ਦਾ ਚਾਹੁੰਦੇ ਨੇ ਕਿ ਉਹ ਬਾਹਰ ਉਹਨਾਂ ਕੁੜੀਆਂ ਨੂੰ ਉਹ ਸਤਿਕਾਰ ਦਿੰਦੇ ਨੇ ਜਾਂ ਬਾਹਰ ਵਿਚਰਦੇ ਹੋਏ ਉਹਨਾਂ ਦੀ ਜਿਹੜੀ ਸੋਚ ਆ ਉਹ ਕਿਸ ਤਰ੍ਹਾਂ ਦੀ ਰਹਿਣੀ ਚਾਹੀਦੀ ਹੈ ਸੋ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਆ ਇਸ ਟੌਪਿਕ ਦੇ ਉੱਤੇ ਸ਼ੁਕਰੀਆ ਸ਼ੁਕਰੀਆ ਜੀ ਦੋਸਤੋ ਜਿਵੇਂ ਇਸ ਕਾਲ ਦੇ ਰਾਹੀਂ ਵਰਿੰਦਰ ਹੋਰਾਂ ਨੇ ਵੀ ਇਹੀ ਵਿਚਾਰ ਰੱਖੇ ਆ ਕਿ ਜਦੋਂ ਅਸੀਂ ਸੰਸਕਾਰਾਂ ਦੀ ਗੱਲ ਕਰਦੇ ਆ ਨਾ ਵੀ ਡਰ ਵੀ ਇਸੇ ਕਰਕੇ ਹੁੰਦਾ ਨਾ ਸਾਨੂੰ ਵੀ ਧੀ ਹੋ ਜਾਣੀ ਹੈ ਪਤਾ ਨੀ ਕੀ ਹਨਾ ਵੀ ਸਾਡੇ ਉੱਤੇ ਕਿਹੜਾ ਕਲੰਕ ਲੱਗ ਜਾਣਾ ਹਨਾ ਇਹ ਬਹੁਤ ਵੱਡਾ ਇੱਕ ਸਾਡੇ ਅੰਦਰ ਵਹਿਮ ਆ ਇੱਕ ਬਹੁਤ ਵੱਡਾ ਭਰਮ ਆ ਹਨਾ ਸੋ ਇਸ ਭਰਮ ਨੂੰ ਤੋੜਿਆ ਵੀ ਤਾਂ ਹੀ ਜਾ ਸਕਦਾ ਜੇਕਰ ਜਿਹੜੀ ਇੱਕ ਮਾਂ ਆ ਉਹ ਪੁੱਤਰ ਦੀ ਪਰਵਰਿਸ਼ ਜਿਹੜੀ ਆ ਉਹ ਇਸ ਤਰ੍ਹਾਂ ਕਰੇ ਉਸ ਨੂੰ ਸੰਸਕਾਰ ਇਹੋ ਜਿਹੇ ਦੇਵੇ ਕਿ ਜਿਹੜੀ ਧੀ ਦੇ ਲਈ ਜਾਂ ਇੱਕ ਔਰਤ ਦੇ ਲਈ ਜਾਂ ਇੱਕ ਭੈਣ ਦੇ ਲਈ ਹਨਾ ਜਿਹੜਾ ਸਤਿਕਾਰ ਆ ਉਹ ਸਿਰਫ ਆਪਣੀ ਦੇ ਲਈ ਨਹੀਂ ਆ ਸਗੋਂ ਸਮਾਜ ਦੇ ਵਿੱਚ ਵੀ ਔਰਤ ਜਿਹੜੀ ਆ ਉਹ ਜਿਸ ਵੀ ਰੂਪ ਦੇ ਵਿੱਚ ਵਿਚਰੇ ਉਹਦੇ ਪ੍ਰਤੀ ਜਿਹੜਾ ਸਤਿਕਾਰ ਆ ਉਹ ਬਣਨਾ ਬਹੁਤ ਜ਼ਰੂਰੀ ਆ ਔਰ ਧੀਆਂ ਨੂੰ ਤਾਂ ਖੈਰ ਜਿਹੜੇ ਸੰਸਕਾਰ ਆ ਉਹ ਬਹੁਤ ਜ਼ਰੂਰੀ ਆ ਇੱਕ ਮਾਂ ਵੱਲੋਂ ਦਿੱਤੇ ਜਾਂਦੇ ਆ ਔਰ ਜਾਂਦੇ ਰਹਿਣੇ ਚਾਹੀਦੇ ਆ ਸੋ ਅੱਗੇ ਅਰਸ਼ ਮੱਲੀ ਸਾਹਿਬ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਅਰਸ਼ ਮੱਲੀ ਜੀ ਅਰੇ ਸ਼ੋਅ ਇਜ਼ ਸੋ ਨਾਈਸ ਕਹਿੰਦੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖਣੇ ਸੀ ਅੱਜ ਦੇ ਪ੍ਰੋਗਰਾਮ ਚ ਪਰ ਤੁਸੀਂ ਰੱਖੇ ਨਹੀਂ ਤੁਹਾਡੇ ਵਿਚਾਰਾਂ ਦੀ ਜ਼ਰੂਰ ਉਡੀਕ ਰਹੇਗੀ ਦੋਸਤੋ ਫਿਲਹਾਲ ਟੌਪਿਕ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਪ੍ਰੋਗਰਾਮ ਦੇ ਵਿੱਚ ਅਗਲੇ ਅਖੀਰਲੇ ਹਿੱਸੇ ਦੇ ਵਿੱਚ ਅਸੀਂ ਫੇਰ ਜਾਰੀ ਰੱਖਾਂਗੇ ਪਰ ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੁਲਾਕਾਤ ਵੀ ਅਸੀਂ ਤੁਹਾਡੇ ਨਾਲ ਕਰਵਾਉਣੀ ਹੈ ਔਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਅਸੀਂ ਇੱਕ ਅੰਦਾਜ਼ਾ ਜਿਹਾ ਦਿੱਤਾ ਜ਼ਰੂਰ ਸੀ ਕਿ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਜਿਹੜੀ ਕਿ ਕ੍ਰੇਗੀ ਬਨ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦਿਨੀ ਚੱਲ ਰਹੀ ਹੈ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜੇ ਬੱਚੇ ਆ ਉਹ ਸਿਖਲਾਈ ਪ੍ਰਾਪਤ ਕਰ ਰਹੇ ਨੇ ਤੰਤੀ ਸਾਜ਼ਾਂ ਦੇ ਵਿੱਚ ਗੁਰਬਾਣੀ ਕੀਰਤਨ ਦੇ ਵਿੱਚ ਔਰ ਇਸ ਸਿਖਲਾਈ ਨੂੰ ਦੇਣ ਦੇ ਲਈ ਵਿਸ਼ੇਸ਼ ਤੌਰ ਤੇ ਭਾਰਤ ਤੋਂ ਪੰਜਾਬ ਤੋਂ ਪਹੁੰਚੇ ਹੋਏ ਜਿਹੜੇ ਅਧਿਆਪਕ ਸਾਹਿਬਾਨ ਨੇ ਪ੍ਰੋਫੈਸਰ ਸਤਬੀਰ ਸਿੰਘ ਹੋਰੀ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ। ਪਰ ਫਿਲਹਾਲ ਇੱਕ ਗੀਤ ਵੀ ਅਸੀਂ ਤੁਹਾਡੀ ਨਜ਼ਰ ਕਰਨਾ ਹੈ, ਗੀਤ ਸੰਗੀਤ ਜਿਹੜਾ ਪ੍ਰੋਗਰਾਮ ਚ ਅਸੀਂ ਚੱਲਦਾ ਰੱਖਣਾ ਹੁੰਦਾ ਤੇ ਗੀਤ ਤੋਂ ਬਾਅਦ ਫਿਰ ਜਿਹੜਾ ਮੁਲਾਕਾਤ ਦਾ ਸਿਲਸਿਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਫੇਸਬੁੱਕ ਲਾਈਵ ਤੇ ਵੀ ਉਹ ਜਿਹੜੀ ਵੀਡੀਓ ਉਹ ਨਾਲ ਦੀ ਨਾਲ ਪ੍ਰਸਾਰਿਤ ਕਰੀਏ। ਫਿਲਹਾਲ ਇੱਕ ਗੀਤ, ਗੀਤ ਤੋਂ ਬਾਅਦ ਮੁਲਾਕਾਤ ਤੇ ਮੁਲਾਕਾਤ ਤੋਂ ਬਾਅਦ ਇਸੇ ਵਿਸ਼ੇ ਦੇ ਉੱਤੇ ਚਰਚਾ ਜਿਹੜੀ ਆ ਉਹ ਜਾਰੀ ਰਹੇਗੀ। ਲਓ ਜੀ ਲੈਣੇ ਆ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੇ ਗੀਤ ਤੇ ਗੀਤ ਤੋਂ ਬਾਅਦ ਫਿਰ ਆਉਣੇ ਆ ਵਾਪਸ ਉਸ ਮੁਲਾਕਾਤ ਦੇ ਨਾਲ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜਹਾਨ ਨੂੰ ਸਿਰਜਿਆ ਏ ਉਹਨੂੰ ਪਤਾ ਦੁੱਖਾਂ ਪਰੇਸ਼ਾਨੀਆਂ ਦਾ ਉਹਨੂੰ ਖਬਰ ਹੈ ਤੇਰੇ ਮੁਨਾਫਿਆਂ ਦੀ ਉਹਨੂੰ ਫਿਕਰ ਹੈ ਤੇਰੀਆਂ ਹਾਨੀਆਂ ਦਾ ਜਦੋਂ ਵਕਤ ਗਾਇਆ ਉਹਨੇ ਬਖਸ਼ ਦੇ ਬਾਦਸ਼ਾਹ ਦੁਨੀ ਦੇ ਦਾਨੀਆਂ ਦਾ ਸਰਤਾਜ ਰਮਜ਼ ਜੇ ਸਮਝਿਆ ਗਈ ਫਿਰ ਅੰਤ ਨੀ ਰਹਿਣਾ ਹੈਰਾਨੀਆਂ ਦਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਸੌਖਾ ਵਕਤ ਗੁਜ਼ਰ ਹੀ ਜਾਂਦਾ ਏ ਦੋ ਵੇਲੇ
ਰੋਟੀ ਹਰ ਕੋਈ ਖਾਂਦਾ ਏ ਸੌਖਾ ਵਕਤ ਗੁਜ਼ਰ ਹੀ ਜਾਂਦਾ ਏ ਦੋ ਵੇਲੇ ਤਾਂ ਰੋਟੀ ਹਰ ਕੋਈ ਖਾਂਦਾ ਏ ਅਰਜ਼ ਕਰੀ ਕੇ ਬਿਲਕੁਲ ਹੱਟੀ ਪੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਜੇਕਰ ਖੁਸ਼ ਹੋ ਕੇ ਝੋਲੀ ਭਰ ਦੇਵੇ ਤੈਨੂੰ ਜੇਕਰ ਸ਼ੀਸ਼ੇ ਵਾਲਾ ਕਰ ਦੇਵੇ ਰੱਬ ਜੇਕਰ ਖੁਸ਼ ਹੋ ਕੇ ਝੋਲੀ ਭਰ ਦੇਵੇ ਤੈਨੂੰ ਜੇਕਰ ਸ਼ੀਸ਼ੇ ਵਾਲਾ ਕਰ ਦੇਵੇ ਉੱਪਰ ਨੂੰ ਸੁੱਟ ਸੁੱਟ ਕੇ ਪੱਥਰ ਪੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ਕੁਝ ਨੀ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ਦੇਖੀ ਤੂੰ ਜਜ਼ਬਾਤ ਕਿਸੇ ਦੇ ਨੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਜਮ ਜਮ ਲਿਖ ਸਰਤਾਜ ਕੋਈ ਨਹੀਂ ਟੋਕ ਰਿਹਾ ਸੱਤ ਅਸਮਾਨੇ ਚੜਨੋਂ ਕਿਹੜਾ ਰੋਕ ਰਿਹਾ ਜਮ ਜਮ ਲਿਖ ਸਰਤਾਜ ਕੋਈ ਨਹੀਂ ਟੋਕ ਰਿਹਾ ਸੱਤ ਅਸਮਾਨੇ ਚੜਨੋਂ ਕਿਹੜਾ ਰੋਕ ਰਿਹਾ ਕਲਮ ਨਾਲ ਪਰ ਅੱਲੇ ਜ਼ਖਮ ਖਰੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ
ਜੀ ਦੋਸਤੋ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਤੇ ਗੀਤ ਜ਼ਰੂਰ ਪਸੰਦ ਆਇਆ ਹੋਣਾ ਇਸ ਗੱਲ ਦੀ ਉਮੀਦ ਕਰਦੇ ਹਾਂ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਇਸ ਵੇਲੇ ਸਾਡੇ ਨਾਲ ਮੌਲੀ ਜੌਹਲ ਹੁਰੀ ਬਣੇ ਹੋਏ ਨੇ ਅਸੀਂ ਸ਼ਾਮਲ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਮੌਲੀ ਆਂਟੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਗੁੱਡ ਮਾਰਨਿੰਗ ਬੁਲਾ ਰਹੇ ਨੇ ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਵੀ ਔਰ ਕਹਿੰਦੇ ਬੇਟਾ ਜੀ ਇੰਜੋਇੰਗ ਯੂਅਰ ਸ਼ੋ ਦਿਸ ਮਾਰਨਿੰਗ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਤੇ ਗੀਤ ਤੁਸੀਂ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹਿਆ ਜ਼ਰੂਰ ਜੀ ਉਮੀਦ ਕਰਦੇ ਹਾਂ ਕਿ ਜ਼ਰੂਰ ਅਸੀਂ ਇਹ ਜਿਹੜਾ ਗੀਤ ਹੈ ਉਹ ਲੱਭ ਪਾਵਾਂਗੇ ਔਰ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਗੀਤ ਜ਼ਰੂਰ ਸੁਣਾਵਾਂਗੇ ਬਾਕੀ ਹਵਾ ਗ੍ਰੇਟ ਡੇ ਕਹਿੰਦੇ ਧੰਨਵਾਦ ਜੀ ਧੰਨਵਾਦ ਤੁਹਾਡੇ ਲਈ ਵੀ ਦਿਨ ਸ਼ੁਭ ਹੋਵੇ ਸੋਹਣਾ ਹੋਵੇ ਸੁਹਾਵਣਾ ਹੋਵੇ ਇਸ ਗੱਲ ਦੀ ਉਮੀਦ ਅਸੀਂ ਕਰਦੇ ਹਾਂ ਤੇ ਬਾਕੀ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਹਰਮਨ ਰੇਡੀਓ ਤੇ ਦੋਸਤੋ ਇੱਕ ਮੁਲਾਕਾਤ ਜਿਹੜੀ ਆ ਉਹ ਤੁਹਾਡੇ ਨਾਲ ਅਸੀਂ ਕਰਵਾਉਣ ਜਾ ਰਹੇ ਹਾਂ ਥੋੜੀ ਜੀ ਇਸ ਵੇਲੇ ਦਿੱਕਤ ਜਿਹੜੀ ਉਹ ਵੀਡੀਓ ਨੂੰ ਲੈ ਕੇ ਆ ਰਹੀ ਹੈ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਨਾਲ ਦੀ ਨਾਲ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਵੀ ਲਾਈਵ ਜਿਹੜੀ ਵੀਡੀਓ ਇਹ ਮੁਲਾਕਾਤ ਜਿਹੜੀ ਆ ਇਹ ਤੁਹਾਨੂੰ ਜ਼ਰੂਰ ਦਿਖਾਈਏ ਸੋ ਇਸ ਵੇਲੇ ਥੋੜਾ ਜਿਹਾ ਸਮਾਂ ਜਿਹੜਾ ਸਾਨੂੰ ਲੱਗ ਰਿਹਾ ਵੀਡੀਓ ਨੂੰ ਕਨੈਕਟ ਕਰਨ ਦੇ ਵਿੱਚ ਸੋ ਬਹੁਤ ਜਲਦੀ ਤੁਹਾਡੇ ਨਾਲ ਵੀਡੀਓ ਦੇ ਜ਼ਰੀਏ ਜਿਹੜੀ ਸਾਂਝ ਆ ਉਹ ਜ਼ਰੂਰ ਪਾਉਂਦੇ ਹਾਂ ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ ਤੇ ਆਉਂਦੇ ਹਾਂ ਵਾਪਸ
ਬੋਲੀ ਆਪਣੀ ਤੇ ਕੰਗ ਮਾਣ ਹੋਣਾ ਚਾਹੀਦਾ ਬੋਲੇ ਜਦੋਂ ਬੰਦਾ ਤੇ ਪਛਾਣ ਹੋਣਾ ਚਾਹੀਦਾ ਸਤਿ ਸ੍ਰੀ ਅਕਾਲ ਮੈਂ ਆ ਤੁਹਾਡੇ ਸਾਰਿਆਂ ਦੀ ਆਪਣੀ ਸਤਿੰਦਰ ਸੱਤੀ ਪੰਜਾਬੀ ਜ਼ੁਬਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਹੋਇਆ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
The new online radio that makes you happy.
ਨਾ ਅੱਗ ਨਾਲ ਖੇਡੋ ਪਾਲੋ ਨਾ ਨਾਗ ਜ਼ਹਿਰੀ ਨਾ ਅੱਗ ਨਾਲ ਖੇਡੋ ਪਾਲੋ ਨਾ ਨਾਗ ਜ਼ਹਿਰੀ ਨਾ ਬਚੇਗਾ ਮਦਾਰੀ ਨਾ ਬਚੇਗਾ ਸਪੇਰਾ
ਦੋ ਦੀਵੇ ਵਾਲੇ ਮੈਂ ਸਜਣਾ ਇੱਕ ਨਾ ਤੇਰੇ ਇੱਕ ਨਾ ਮੇਰੇ ਦੋ ਦੀਵੇ ਵਾਲੇ ਮੈਂ ਸਜਣਾ ਇੱਕ ਨਾ ਤੇਰੇ ਇੱਕ ਨਾ ਮੇਰੇ ਦੋ ਦੀਵੇ ਵਾਲੇ ਮੈਂ ਸਜਣਾ ਇੱਕ ਨਾ ਤੇਰੇ ਇੱਕ ਨਾ ਇੱਕ ਖੁਸ਼ੀਆਂ ਤੇਰੀਆਂ ਮੰਗ ਲਈਆਂ ਦੂਜੀ ਦਿਲ ਵਿੱਚ ਮੰਗ ਲਈ ਥਾਂ ਤੇਰੇ ਦੋ ਦੀਵੇ ਵਾਲੇ ਮੈਂ ਸਜਣਾ ਇੱਕ ਨਾ ਤੇਰੇ ਇੱਕ ਨਾ ਮੇਰੇ ਦੋ ਦੀਵੇ ਵਾਲੇ ਮੈਂ ਸਜਣਾ ਇੱਕ ਨਾ ਤੇਰੇ
ਰੰਗ ਨਹੀਂ ਰਹਿਣ ਦੇਣਾ ਤੇਰਾ ਨਾਂ ਲਿਖਣਾ ਏ ਤਾਰਿਆਂ ਤੇ ਕਿਤਾਬਾਂ ਤੱਕ ਨਹੀਂ ਰਹਿਣ ਦੇਣਾ ਕਿਤਾਬਾਂ ਤੱਕ ਨਹੀਂ ਰਹਿਣ ਦੇਣਾ ਕਿਤੇ ਪੱਬਾਂ ਭਾਰ ਨਾ ਬੀਤ ਜਾਏ ਸਾਡੀ ਤੱਕ ਦੇ ਰਾਹ ਤੇਰੇ ਰੋਟੀ ਦੇ ਬਾਲੇ ਮੈਂ ਸਜਣਾ ਇੱਕ ਨਾਂ ਤੇਰੇ ਦਿਲ ਵਿੱਚ ਮੇਰੇ ਥਾਂ ਤੇਰਾ ਕੀ ਦਿਲ ਵਿੱਚ ਸਜਣਾ ਥਾਂ ਤੇਰਾ ਸੁਣ ਇੱਕ ਉੱਤੇ ਸਿਰ ਧਰ ਕੇ ਵੇ ਸਾਹੀ ਨਾ ਰਲ ਦੇ ਸਾਰੇ ਰੋਟੀ ਦੇ ਬਾਲ ਮੈਂ ਸਜਣਾ ਇੱਕ ਨਾ ਤੇਰੇ ਇੱਕ ਨਾ ਮੇਰੇ ਰੋਦੀ ਵੇ ਬਾਲ ਮੈਂ ਸਜਣਾ ਇੱਕ ਨਾ ਤੇਰੇ ਸ਼ਰਾਰਤ ਪਾਕ ਨਿਗਾਹਾਂ ਦੀ ਸ਼ਰਾਰਤ ਪਾਕ ਨਿਗਾਹਾਂ ਦੀ ਕਿਤੇ ਦੂਰ ਨਾ ਹੋਵੀ ਅੱਖੀਆਂ ਤੋਂ ਘੜੀ ਵਾਲਿਆ ਇਸ਼ਕ ਜਗਾ ਮੇਰੇ ਰੋਦੀ ਵੇ ਬਾਲ ਮੈਂ ਸਜਣਾ ਇੱਕ ਨਾ ਤੇਰੇ ਇੱਕ ਨਾ ਮੇਰੇ ਰੋਦੀ ਵੇ ਬਾਲ ਮੈਂ ਸਜਣਾ ਇੱਕ ਨਾ ਤੇਰੇ
ਚੀਜ਼ਾਂ ਦੇ ਭਾਅ ਤਾਂ ਬਦਲ ਜਾਂਦੇ ਨੇ ਪਰ ਕੁਝ ਕੁ ਲੋਕਾਂ ਦੇ ਸੁਭਾਅ ਕਦੇ ਨਹੀਂ ਬਦਲਦੇ ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਵੇ ਮੈਂ ਤੇਰੀਆਂ ਤੇਰੀਆਂ ਤੇਰੇ ਖਤ ਕਹੀ ਜਾਵੇ ਪੜ ਅੱਖੀਆਂ ਚੋ ਮੇਰੀ ਪਾਣੀ ਵਹੀ ਜਾਵੇ ਵੇ ਮੈਂ ਤੇਰੀਆਂ
ਜੀ ਦੋਸਤੋ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ। ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਤਨ ਦੇ। ਸੋ ਇਸ ਦੌਰਾਨ ਹੋਰ ਕੁਝ ਇਸ਼ਤਿਹਾਰ ਜਿਹੜੇ ਸੀ, ਕੁਝ ਮੈਸੇਜਸ ਜਿਹੜੇ ਸੀਗੇ, ਉਹ ਵੀ ਅਸੀਂ ਪ੍ਰਸਾਰਿਤ ਕੀਤੇ, ਔਰ ਉਮੀਦ ਕਰਦੇ ਹਾਂ ਪ੍ਰੋਗਰਾਮ ਜਿਹੜੇ ਹਰਮਨ ਰੇਡੀਓ ਤੇ ਇਸ ਵੇਲੇ ਚੱਲ ਰਹੇ ਤੁਸੀਂ ਇੰਜੋਏ ਕਰ ਰਹੇ ਹੋ। ਔਰ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅੱਜ ਅਸੀਂ ਇੱਕ ਮੁਲਾਕਾਤ ਜਿਹੜੀ ਹੈ ਉਹ ਵੀ ਕਰਨੀ ਹੈ, ਔਰ ਤੁਹਾਡੇ ਨਾਲ ਅਸੀਂ ਮਿਲਵਾਉਣ ਜਾ ਰਹੇ ਹਾਂ ਇੱਕ ਖਾਸ ਸ਼ਖਸੀਅਤ ਨੂੰ। ਔਰ ਉਸ ਦੀ ਜਿਹੜੀ ਇੰਟਰੋਡਕਸ਼ਨ ਦੇ ਵਿੱਚ ਮੈਂ ਪਹਿਲਾਂ ਇਹ ਜ਼ਰੂਰ ਦੱਸਦੀ ਜਾਵਾਂ ਕਿ ਜਦੋਂ ਵਿਦੇਸ਼ਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਤਾਂ ਸਾਡੇ ਭਾਈਚਾਰੇ ਦੇ ਵਿੱਚ ਧਾਰਮਿਕ ਪੱਖ ਤੋਂ, ਸੱਭਿਆਚਾਰਕ ਪੱਖ ਤੋਂ ਜਾਂ ਫਿਰ ਸਮਾਜਿਕ ਪੱਖ ਤੋਂ ਬਹੁਤ ਸਾਰੇ ਇਹੋ ਜਿਹੜੇ ਕਾਰਜ ਹੁੰਦੇ ਆ ਅਕਸਰ ਜਿਹੜੇ ਸਲਾਹਣ ਯੋਗ ਹੁੰਦੇ ਆ, ਪਰ ਕਈ ਵਾਰ ਕੀ ਹੁੰਦਾ ਕਿ ਜਦੋਂ ਤੱਕ ਅਸੀਂ ਤੁਹਾਡੇ ਸਾਹਮਣੇ ਨਾ ਉਹਨਾਂ ਨੂੰ ਲੈ ਕੇ ਆਈਏ ਤਾਂ ਫਿਰ ਉਹ ਅਣਗੌਲੇ ਰਹਿ ਜਾਂਦੇ ਆ। ਸੋ ਇਸ ਕਰਕੇ ਕਿਸੇ ਵੀ ਖੇਤਰ ਦੇ ਵਿੱਚ ਜੇਕਰ ਕੁਝ ਸ਼ਖਸੀਅਤਾਂ, ਕੁਝ ਲੋਕ ਜਿਹੜੇ ਅੱਗੇ ਆ ਕੇ ਕਾਰਜ ਕਰਦੇ ਨੇ ਤਾਂ ਹਰਮਨ ਰੇਡੀਓ ਦੀ ਸਦਾ ਇਹ ਕੋਸ਼ਿਸ਼ ਰਹਿੰਦੀ ਆ ਕਿ ਉਹਨਾਂ ਲੋਕਾਂ ਨੂੰ ਅਸੀਂ ਤੁਹਾਡੇ ਰੂਬਰੂ ਜ਼ਰੂਰ ਕਰਵਾਈਏ। ਸੋ ਅੱਜ ਵੀ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਹੜੇ ਕਿ ਗੁਰਮਤਿ ਸੰਗੀਤ ਦੇ ਖੇਤਰ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਨੇ। ਸੋ ਮੇਰੀ ਮੁਰਾਦ ਹੈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਕ੍ਰੇਗੀਬਨ ਵਿਖੇ ਚੱਲ ਰਹੀ ਜਿਹੜੀ ਗੁਰਮਤ ਸੰਗੀਤ ਅਕੈਡਮੀ ਹੈ, ਭਾਈ ਮਰਦਾਨਾ ਜੀ ਗੁਰਮਤ ਸੰਗੀਤ ਅਕੈਡਮੀ, ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਪ੍ਰੋਫੈਸਰ ਸਤਬੀਰ ਸਿੰਘ ਹੁਰੀ ਇਸ ਵੇਲੇ ਸਾਡੇ ਨਾਲ ਹਰਮਨ ਰੇਡੀਓ ਦੇ ਸਟੂਡੀਓ ਦੇ ਵਿੱਚ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ ਸਤਬੀਰ ਸਿੰਘ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਤੇ ਬਹੁਤ ਬਹੁਤ ਜੀ ਆਇਆਂ ਨੂੰ ਤੁਹਾਡੇ ਬਾਰੇ ਮੈਂ ਥੋੜਾ ਜਿਹਾ ਜ਼ਰੂਰ ਆਪਣੇ ਦੋਸਤਾਂ ਨੂੰ ਦੱਸਦੀ ਹਾਂ ਕਿ ਕ੍ਰੇਗੀਬਨ ਗੁਰਦੁਆਰਾ ਸਾਹਿਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਗੁਰਮਤ ਸੰਗੀਤ ਦੀਆਂ ਕਲਾਸਾਂ ਜਿਹੜੀਆਂ ਇਸ ਅਕੈਡਮੀ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਦੇ ਰਾਹੀਂ, ਉਹਨਾਂ ਕਲਾਸਾਂ ਦੇ ਵਿੱਚ ਜਿਹੜੇ ਇਸ ਵੇਲੇ ਬੱਚੇ ਆ ਉਹ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਸਿਖਲਾਈ ਲੈ ਰਹੇ ਆ ਸੰਗੀਤ ਦੀ, ਗੁਰਮਤ ਸੰਗੀਤ ਦੀ ਤੇ ਖਾਸ ਕਰਕੇ ਤੰਤੀ ਸਾਧਾਂ ਦੀ ਜਿਹੜੀ ਸਿਖਲਾਈ ਆ ਉਹ ਲੈ ਰਹੇ ਆ, ਔਰ ਉਸ ਸਿਖਲਾਈ ਨੂੰ ਲੈਣ ਤੋਂ ਬਾਅਦ ਜਿਹੜੇ ਛੋਟੇ ਛੋਟੇ ਜਿਹੜੇ ਗੁਰਮਤ ਸਮਾਗਮ ਰੱਖ ਕੇ ਉਹਨਾਂ ਦਾ ਜਿਹੜਾ ਹੌਸਲਾ ਆ ਵਧਾਇਆ ਜਾਂਦਾ ਤੇ ਉਹਨਾਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕੀਤਾ ਜਾਂਦਾ ਕਿ ਉਹ ਗੁਰਮਤ ਸੰਗੀਤ ਵੱਲ ਪ੍ਰੇਰਿਤ ਹੋ ਸਕਣ। ਸੋ ਇਸ ਕੋਸ਼ਿਸ਼ ਦੇ ਵਿੱਚ ਭਾਈ ਸਾਹਿਬ ਹੋਰਾਂ ਦਾ ਜਿਹੜਾ ਯੋਗਦਾਨ ਆ ਉਹ ਵਡਮੁੱਲਾ, ਔਰ ਇਸ ਵਡਮੁੱਲੇ ਯੋਗਦਾਨ ਦੇ ਬਦਲੇ ਅੱਜ ਸਾਡੀ ਕੋਸ਼ਿਸ਼ ਇਹ ਸੀ ਕਿ ਅਸੀਂ ਉਹਨਾਂ ਨੂੰ ਜ਼ਰੂਰ ਤੁਹਾਡੇ ਰੂਬਰੂ ਕਰਵਾਈਏ। ਸੋ ਭਾਈ ਸਾਹਿਬ, ਸਾਨੂੰ ਅੱਜ ਬੜੀ ਖੁਸ਼ੀ ਜਿਹੜੀ ਆ ਮਹਿਸੂਸ ਹੋ ਰਹੀ ਹੈ ਕਿ ਤੁਸੀਂ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਪਹੁੰਚੋ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹੋਰ ਲਾਹਾ ਜਿਹੜਾ ਹੈ ਉਹ ਲੈਣ ਦੀ ਕੋਸ਼ਿਸ਼ ਰੱਖੀਏ, ਔਰ ਦੋਸਤਾਂ ਨੂੰ ਵੀ ਜ਼ਰੂਰ ਲਾਹਾ ਦੇਈਏ ਕਿ ਗੁਰਮਤ ਸੰਗੀਤ ਖੇਤਰ ਦੇ ਵਿੱਚ ਤੁਹਾਡੇ ਬਾਰੇ ਔਰ ਤੁਹਾਡੇ ਪਿਛੋਕੜ ਦੇ ਬਾਰੇ ਜਿਹੜਾ ਆ ਉਹ ਜ਼ਰੂਰ ਅਸੀਂ ਜਾਣੀਏ। ਸਭ ਤੋਂ ਪਹਿਲਾਂ ਆਪਾਂ ਜਿਹੜੀ ਸਾਂਝ ਆ ਉਹ ਪਿਛੋਕੜ ਤੋਂ ਹੀ ਬਣਾਉਂਦੇ ਆ। ਤੁਸੀਂ ਪੰਜਾਬ ਦੇ ਕਿਹੜੇ ਹਿੱਸੇ ਨੂੰ ਬਿਲੋਂਗ ਕਰਦੇ ਹੋ, ਕਿੱਥੇ ਤੁਹਾਡਾ ਜਨਮ ਹੋਇਆ, ਪੜ੍ਹਾਈ ਕਿੱਥੋਂ ਜਿਹੜੀ ਕੀਤੀ, ਔਰ ਪਰਿਵਾਰ ਜਿਹੜਾ ਆ ਉਹ ਕਿਵੇਂ ਆ ਤੁਹਾਡਾ?
ਪਹਿਲਾਂ ਤਾਂ ਜੀ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਆ ਜੀ, ਜਿਨ੍ਹਾਂ ਨੇ ਮੈਨੂੰ ਸੰਗਤਾਂ ਦੇ ਰੂਬਰੂ ਕਰਾ ਰਹੇ ਨੇ ਜੀ। ਇੱਕ ਵਾਰੀ ਫੇਰ ਸਾਰੀਆਂ ਜਿਹੜੀਆਂ ਜੁੜੀਆਂ ਸੰਗਤਾਂ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ।
ਸੋ ਜਿਸ ਤਰ੍ਹਾਂ ਆਪ ਜੀ ਨੇ ਪੁੱਛਿਆ ਤਾਂ ਜੀ, ਮੇਰਾ ਪਿਛੋਕੜ, ਮੇਰਾ ਜੋ ਪਿੰਡ ਹੈ ਉਹ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਡਰ ਆਉਂਦਾ ਹੈ ਜੀ, ਮਹਿਤਾ ਘੁਮਾਨ ਦੇ ਨਜ਼ਦੀਕ ਪੈ ਜਾਂਦਾ ਪਿੰਡ ਮੋਮਨਵਾਲ, ਤਾਂ ਉੱਥੋਂ ਦਾ ਮੈਂ ਜੰਮਪਲ ਹਾਂ ਜੀ। ਤਾਂ ਉੱਥੋਂ ਹੀ ਮੈਂ ਆਪਣੀ ਜਿਹੜੀ ਵਿਦਿਆ, ਸਕੂਲੀ ਵਿਦਿਆ ਉੱਥੋਂ ਪ੍ਰਾਪਤ ਕੀਤੀ ਜੀ, ਪਲੱਸ ਟੂ ਤੱਕ ਪਹਿਲਾਂ।
ਠੀਕ
ਜੀ। ਤਾਂ ਉਸ ਤੋਂ ਬਾਅਦ ਪਲੱਸ ਟੂ ਦੇ ਨਾਲ ਨਾਲ ਮੈਨੂੰ ਥੋੜਾ ਸ਼ੌਂਕ ਸੀ ਥੋੜਾ ਗਾਇਨ ਦਾ, ਥੋੜਾ ਥੋੜਾ। ਸਾਡੇ ਇੱਕ ਬਹੁਤ ਹੀ ਫੇਮਸ ਜਿਹੜੀ ਟਕਸਾਲ ਅੱਜ ਕੱਲ ਜੋ ਚੱਲ ਰਹੀ ਹੈ, ਪਹਿਲਾਂ ਵੀ ਬਾਬਾ ਦੀਪ ਸਿੰਘ ਜੀ ਦੇ ਅੰਡਰ ਉਹਨਾਂ ਤੋਂ ਚੱਲਦੀ ਆ ਰਹੀ, ਹੁਣ ਜਿੱਦਾਂ ਮਹਿਤਾ ਟਕਸਾਲ ਜਿਹਨੂੰ ਕਹਿੰਦੇ ਦਮਦਮੀ ਟਕਸਾਲ, ਉੱਥੇ ਰਾਗੀ ਪੂਰਨ ਸਿੰਘ ਹੁਣੀ ਸਿਖਾਲਦੇ ਸੀਗੇ ਗੁਰਮਤਿ ਸੰਗੀਤ, ਤਾਂ ਉਹਨਾਂ ਕੋਲ ਥੋੜਾ ਮੈਨੂੰ ਜਾਣ ਦਾ ਮੌਕਾ ਮਿਲਿਆ। ਸਾਡੇ ਪਿੰਡ ਤੋਂ 7-8 ਕਿਲੋਮੀਟਰ ਤੇ ਹੈਗੀ ਹੈ, ਤਾਂ ਉੱਥੋਂ ਜੀ ਥੋੜੀ ਸਿਖਲਾਈ ਮੇਰੀ ਸ਼ੁਰੂ ਹੋਈ ਥੋੜੀ ਥੋੜੀ। ਤਾਂ ਉਸ ਤੋਂ ਬਾਅਦ ਫਿਰ ਨਾਲ ਨਾਲ ਪੜ੍ਹਾਈ ਦੇ ਨਾਲ ਨਾਲ ਪਲੱਸ ਟੂ ਤੋਂ ਬਾਅਦ ਫਿਰ ਮੇਰੀ ਜਿਹੜੀ ਆ ਉਹ ਪ੍ਰੋਪਰ ਫਿਰ ਮੈਂ ਗੁਰਮਤਿ ਸੰਗੀਤ ਅਕੈਡਮੀ ਵਿਖੇ ਮੇਰੀ ਐਡਮਿਸ਼ਨ ਹੋਈ।
ਠੀਕ
ਜੀ।
ਬੜਾ ਚੰਗਾ ਲੱਗਿਆ ਕਿ ਜਿਹੜੀ ਸ਼ੁਰੂਆਤ ਹੀ ਹੈ ਉਹ ਤੁਹਾਡੀ ਸਿੱਖ ਸੱਭਿਆਚਾਰ ਦੇ ਵਿੱਚ ਹੋਈ, ਔਰ ਸਿੱਖ ਗੁਰਮਤਿ ਸੰਗੀਤ ਦੇ ਨਾਲ ਤੁਹਾਡਾ ਜਿਹੜਾ ਤੁਸੀਂ ਵਾਪਸਤਾ ਹੋਏ ਕਾਫੀ ਪਹਿਲੇ ਸਮੇਂ ਦੇ ਵਿੱਚ, ਹਨਾ। ਜਦੋਂ ਅੱਜ ਕੱਲ ਗੱਲ ਕਰੀਏ ਨਾ ਵੀ ਸੰਗੀਤ ਦੇ ਨਾਲ ਜੁੜਨਾ, ਜਾਂ ਜਦੋਂ ਗੁਰਮਤਿ ਸੰਗੀਤ ਦੀ ਗੱਲ ਆਉਂਦੀ ਹੈ ਤਾਂ ਬਹੁਤ ਵਾਰ ਭਾਈ ਸਾਹਿਬ ਇਹ ਦੇਖਣ ਦੇ ਵਿੱਚ ਆਉਂਦਾ ਵੀ
ਗੁਰਮਤ ਸੰਗੀਤ ਦੇ ਨਾਲ ਜੁੜਨ ਦੀ ਜਿਹੜੀ ਲਾਲਸਾ ਅੱਜ ਕੱਲ ਨੌਜਵਾਨਾਂ ਦੇ ਵਿੱਚ ਘੱਟ ਆ, ਉਹਨਾਂ ਨੂੰ ਲੱਗਦਾ ਕਿ ਮਿਊਜ਼ਿਕ ਇੱਦਾਂ ਦੀ ਇੰਡਸਟਰੀ ਆ ਜਿਹਦੇ ਨਾਲ ਤੁਸੀਂ ਦਿਨੋਂ ਇੱਕ ਦਿਨ ਦੇ ਵਿੱਚ ਸਟਾਰ ਬਣ ਸਕਦੇ ਆ, ਹਨਾ। ਪਰ ਜਦੋਂ ਅਸੀਂ ਗੁਰਮਤ ਸੰਗੀਤ ਦੀ ਗੱਲ ਕਰਦੇ ਆ, ਵੈਸੇ ਤਾਂ ਸੰਗੀਤ ਆਪਣੇ ਆਪ ਦੇ ਵਿੱਚ ਹੀ ਬਹੁਤ ਵਿਸ਼ਾਲ ਹੈ, ਪਰ ਜਦੋਂ ਗੁਰਮਤ ਸੰਗੀਤ ਦੀ ਗੱਲ ਕਰਦੇ ਆ ਤਾਂ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਤੁਹਾਡੀ ਪ੍ਰੇਰਣਾ ਬਣਦੇ ਆ, ਔਰ ਜਦੋਂ ਤੁਹਾਨੂੰ ਉਹ ਇਸ ਕਲਚਰ ਵੱਲ ਜੋੜਦੇ ਆ, ਹਨਾ, ਇਸ ਸੱਭਿਆਚਾਰ ਵੱਲ ਜੋੜਦੇ ਆ, ਤੇ ਤੁਸੀਂ ਕਦੋਂ ਜੁੜਨਾ ਕੀਤਾ? ਵੈਸੇ ਤਾਂ ਤੁਸੀਂ ਦੱਸਿਆ ਕਿ ਤੁਹਾਡਾ ਜਿਹੜਾ ਸੰਬੰਧ ਸੀ ਉਹ 12ਵੀਂ ਤੋਂ ਬਾਅਦ ਬਣ ਗਿਆ, ਹਨਾ, ਪਰ ਕਦੋਂ ਆਪਣੇ ਆਪ ਨੂੰ ਪਰਪੱਕਤਾ ਵੱਲ ਲੈ ਕੇ ਆਉਣ ਦਾ ਇਰਾਦਾ ਕੀਤਾ ਕਿ ਨਹੀਂ ਬਸ ਹੁਣ ਮੈਂ ਜੇ ਜਾਣਾ ਤਾਂ ਇਸੇ ਖੇਤਰ ਚ ਜਾਣਾ?
ਹਾਂਜੀ, ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਬਚਪਨ ਚ ਆਪਾਂ ਹੁੰਦੇ ਆ ਤਾਂ ਨਾਲ ਪੜ੍ਹਾਈ ਵੀ ਹੁੰਦੀ ਆ
ਜੀ,
ਤਾਂ ਮੇਰੇ ਦਾਦਾ ਜੀ ਜਿਹੜੇ ਉਹ ਸਾਡੇ ਉਹਨਾਂ ਤੋਂ ਮਤਲਬ ਅਸੀਂ ਬਹੁਤ ਸਾਨੂੰ ਸਿੱਖਿਆ ਮਿਲਦੀ ਰਹੀ, ਜਿੱਦਾਂ ਬਹੁਤ ਨਿਤਨੇਮ ਨਾ ਕਰਨਾ, ਸਵੇਰੇ ਉੱਠਣਾ, ਗੁਰਦੁਆਰਾ ਸਾਹਿਬ ਜਾਣਾ, ਜਿੱਦਾਂ ਆਪਣਾ ਪਿੰਡਾਂ ਚ ਰੁਟੀਨ ਹੁੰਦੀ ਆ, ਤਾਂ ਉਸ ਤਰ੍ਹਾਂ ਫਿਰ ਮੇਰੀ ਜਿਹੜੀ ਲਾਈਫ ਉਸ ਤਰ੍ਹਾਂ ਪਹਿਲਾਂ ਚੱਲ ਰਹੀ ਸੀ। ਤਾਂ ਉਸ ਤੋਂ ਬਾਅਦ ਪਲੱਸ ਟੂ ਤੋਂ ਬਾਅਦ ਮੈਨੂੰ ਮੌਕਾ ਮਿਲ ਗਿਆ ਜੀ ਗੁਰਮਤਿ ਸੰਗੀਤ ਅਕੈਡਮੀ ਵਿਖੇ
ਜੀ,
ਆਨੰਦਪੁਰ ਸਾਹਿਬ ਵਿਖੇ ਜੋ ਚੱਲ ਰਹੀ ਹੈ ਧਰਮ ਪ੍ਰਚਾਰ ਕਮੇਟੀ ਦੇ ਅਧੀਨ, ਤਾਂ ਉੱਥੇ ਜੀ ਮੈਨੂੰ ਜਾਣ ਦਾ ਮੌਕਾ ਮਿਲਿਆ, ਜਿੱਥੇ ਸਾਡੇ ਉਸਤਾਦ ਪ੍ਰੋਫੈਸਰ ਕਰਤਾਰ ਸਿੰਘ ਜੀ ਸਿਖਾਉਂਦੇ ਨੇ ਬੱਚਿਆਂ ਨੂੰ, ਤਾਂ ਉਹਨਾਂ ਕੋਲ ਮੈਨੂੰ ਵੀ ਉਹਨਾਂ ਦੇ ਚਰਨਾਂ 'ਚ ਜਾਣ ਦਾ ਸੁਭਾਗ ਮਿਲਿਆ। ਤਾਂ ਉੱਥੇ ਜਾ ਕੇ ਪ੍ਰੋਪਰ ਗੁਰਮਤਿ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ, ਤਾਂ ਪਤਾ ਲੱਗਾ ਕਿ ਮਤਲਬ ਗੁਰਮਤਿ ਅਨੁਸਾਰ ਜਿਹੜਾ ਸੰਗੀਤ ਆ ਉਹ ਕੀ ਹੁੰਦਾ। ਤਾਂ ਪਹਿਲਾਂ ਤਾਂ ਅਸੀਂ ਜਦੋਂ ਸਕੂਲਾਂ 'ਚ ਪੜ੍ਹਦੇ ਉਦੋਂ ਤਾਂ ਆਪਾਂ ਜਿੱਦਾਂ ਪੁਰਾਣੇ ਸਮੇਂ 'ਚ ਜਿੱਦਾਂ ਬਾਲ ਸਭਾ ਵੀ ਕਹਿ ਦਿੰਦੇ ਉਹਨਾਂ ਨੂੰ ਆਪਣੇ ਪੰਜਾਬ 'ਚ ਵੀ ਬਾਲ ਸਭਾ ਲੱਗਦੀ, ਬੱਚੇ ਸੌਂਗ ਵੀ ਗਾ ਲੈਂਦੇ, ਹਰ ਇੱਕ ਤਰ੍ਹਾਂ ਦਾ ਉਹ ਸੰਗੀਤ ਉੱਥੇ ਚੱਲਦਾ। ਪਰ ਪ੍ਰੋਪਰ ਜਦੋਂ ਅਸੀਂ ਮੈਂ ਉੱਥੋਂ ਪਲੱਸ ਟੂ ਤੋਂ ਬਾਅਦ 'ਚ ਗਿਆ ਤਾਂ ਉੱਥੇ ਪ੍ਰੋਪਰ ਸਾਨੂੰ ਗੁਰਮਤਿ ਦੇ ਅਧੀਨ ਜਿੱਦਾਂ ਸਾਰੀ ਸਿੱਖਿਆ ਮਿਲੀ ਸੰਗੀਤ ਦੀ ਨਾਲ ਸਾਰੀ। ਹਾਂਜੀ, 3-4 ਸਾਲ ਜੀ ਫਿਰ ਮੈਂ ਉੱਥੇ ਸਿੱਖਿਆ ਗ੍ਰਹਿਣ ਕੀਤੀ। ਉਸ ਤੋਂ ਬਾਅਦ ਫਿਰ 1 ਸਾਲ ਮੈਂ ਲੁਧਿਆਣੇ ਉਸਤਾਦ ਜੀ ਹੋਣਾ ਕੋਲ ਉੱਥੇ ਰਹਿ ਕੇ, ਨਾਲ ਰਾਗੀ ਸਿੰਘ ਵਜੋਂ ਮੇਰੀ ਡਿਊਟੀ ਜੋਬ ਸੀ ਮੇਰੀ ਲੁਧਿਆਣੇ, ਤਾਂ ਨਾਲ ਨਾਲ ਮਤਲਬ ਮੈਂ ਫਿਰ 1 ਸਾਲ ਉੱਥੇ ਰਹਿ ਕੇ ਉਹਨਾਂ ਕੋਲ ਐਕਸਟਰਾ ਹੋਰ ਵਿਦਿਆ ਗ੍ਰਹਿਣ ਕੀਤੀ ਗੁਰਮਤਿ ਸੰਗੀਤ।
ਠੀਕ
ਜੀ।
ਅੱਛਾ ਭਾਈ ਸਾਹਿਬ, ਜਦੋਂ ਆਪਾਂ ਗੁਰਮਤਿ ਸੰਗੀਤ ਦੀ ਗੱਲ ਕਰਦੇ ਹਾਂ, ਸੰਗੀਤ ਦੀ ਵੀ ਗੱਲ ਕਰਦੇ ਹਾਂ, ਤਾਂ ਉਸਤਾਦ ਦੀ ਸ਼ਾਗਿਰਦੀ ਜਿਹੜੀ ਆ ਕਾਫੀ ਉੱਤਮ ਮੰਨੀ ਗਈ ਹੈ, ਬੜਾ ਉੱਤਮ ਦਰਜਾ ਇਹਦਾ, ਹਨਾ। ਔਰ ਸੰਗੀਤ ਦੇ ਵਿੱਚ ਤਾਂ ਕਹਿੰਦੇ ਹੁੰਦੇ ਵੀ ਅਥਾਹ ਸਮੁੰਦਰ ਹੈ, ਬੰਦਾ ਸਾਰੀ ਉਮਰ ਹੀ ਸ਼ਾਗਿਰਦ ਬਣ ਕੇ ਸਿੱਖ ਸਕਦਾ ਹੈ, ਹਨਾ, ਜੇਕਰ ਸਿੱਖਣ ਦੀ ਰੀਝ ਜਿਹੜੀ ਹੋਵੇ, ਜੇ ਤਾਂਗ ਹੋਵੇ, ਹਨਾ। ਤੇ ਤੁਸੀਂ ਜਿਵੇਂ ਦੱਸਿਆ ਕਿ ਪ੍ਰਭਾਵਿਤ ਤੁਸੀਂ ਸਰਦਾਰ ਕਰਤਾਰ ਸਿੰਘ ਹੋਰਾਂ ਤੋਂ ਹੋਏ, ਹਨਾ, ਤੇ ਤੁਹਾਡੇ ਅੰਦਰ ਜਿਹੜੀ ਉਹ ਚਿਣ ਗਿਆ ਉਹ ਹੋਰ ਜ਼ਿਆਦਾ ਮੱਚ ਕੇ ਸਾਹਮਣੇ ਆਈ। ਔਰ ਉਸ ਤੋਂ ਬਾਅਦ ਸ਼ਾਗਿਰਦ ਦੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਰਹਿੰਦੇ ਆ, ਤੁਸੀਂ ਹੋਰ ਕਿਹਦਾ ਕਿਹਦਾ ਜਿਹੜਾ ਪ੍ਰਭਾਵ ਆ ਉਹ ਆਪਣੇ ਪਰਮਾਉਂਦੇ ਆ, ਤਾਂ ਉਸ ਤੋਂ ਬਾਅਦ ਤੁਹਾਨੂੰ ਉਸਤਾਦੀ ਦੇ ਵਿੱਚ ਜਾਣ ਦਾ ਮੌਕਾ ਵੀ ਮਿਲਿਆ, ਵੀ ਤੁਸੀਂ ਉੱਥੇ ਵੀ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦਿੰਦੇ ਹੋ, ਤੰਤੀ ਸਾਜ਼ਾਂ ਦੀ ਸਿੱਖਿਆ ਦਿੰਦੇ ਹੋ, ਹਨਾ। ਤੇ ਇਹ ਦੋਵੇਂ ਚੀਜ਼ਾਂ ਜਿਹੜੀਆਂ ਨਾਲੋ ਨਾਲ ਕਿੱਦਾਂ ਚੱਲਦੀਆਂ ਆ ਸੰਗੀਤ ਦੇ ਖੇਤਰ ਦੇ ਵਿੱਚ?
ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜੀ, ਮੈਂ ਜਦੋਂ ਲੁਧਿਆਣੇ ਰਾਗੀ ਸਿੰਘ ਦੀ ਡਿਊਟੀ ਕਰਦਾ ਸੀ ਤੇ ਨਾਲ ਉਸਤਾਦ ਜੀ ਹੋਣਾ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਸਲੀਮ ਟਾਬਰੀ ਦੇ ਨੇੜੇ ਬਿਲਕੁਲ ਭਾਈ ਗੁਰਦਾਸ ਜੀ ਸਿੱਖ ਮਿਸ਼ਨਰੀ ਕਾਲਜ ਹੈ, ਉਹਦਾ ਜੋ ਪ੍ਰਬੰਧ ਹੈ ਦੂਖ ਨਿਵਾਨ ਸਾਹਿਬ ਗੁਰਦੁਆਰਾ ਦੇ ਅੰਡਰ ਹੈ
ਜੀ,
ਤਾਂ ਉੱਥੇ ਮੈਨੂੰ ਜਾਣ ਦਾ ਜਦੋਂ ਮੌਕਾ ਮਿਲਿਆ ਜੀ, ਉਸਤਾਦ ਜੀ ਉੱਥੇ ਮਤਲਬ 2 ਦਿਨ ਸਿਖਲਾਈ ਦਿੰਦੇ ਸੀ
ਜੀ,
ਤਾਂ ਉਸ ਤੋਂ ਬਾਕੀ ਦਿਨ ਉਹਨਾਂ ਨੇ ਮੈਨੂੰ ਮੇਰੀ ਡਿਊਟੀ ਲਾ ਦਿੱਤੀ ਕਿ ਤੁਸੀਂ ਮਤਲਬ ਅੱਗੇ ਇਸ ਨੂੰ ਚਲਾਉਣਾ ਹੈ, ਤਾਂ ਉੱਥੋਂ ਮੈਨੂੰ ਮੇਰੀ ਜਿਹੜੀ ਟੀਚਿੰਗ ਲੈਂਸ ਮੈਂ ਉੱਥੋਂ ਹੀ ਮੰਨਦਾ ਜੀ ਮੇਰੀ ਉੱਥੋਂ ਸ਼ੁਰੂ ਹੋਈ, ਕਿਉਂਕਿ ਉਹਨਾਂ ਦੀ ਗਾਈਡੈਂਸ ਦੇ ਅੰਡਰ ਮੈਂ ਫਿਰ ਉਸ ਤੋਂ ਬਾਅਦ 2 ਦਿਨ ਉਹਨਾਂ ਨੇ ਨਾਲ ਵੀ ਜਾਣਾ, ਤਾਂ ਉਸ ਤੋਂ ਬਾਅਦ ਫਿਰ ਮੈਂ ਉੱਥੇ ਬੱਚਿਆਂ ਨੂੰ ਟ੍ਰੇਨਿੰਗ ਗੁਰਮਤਿ ਸੰਗੀਤ ਦੀ ਦਿੰਦਾ ਰਿਹਾ, ਤਾਂ ਖੁਦ ਮੈਂ ਉਹਨਾਂ ਕੋਲ ਸਿੱਖਦਾ ਵੀ ਰਿਹਾ।
ਠੀਕ।
ਤਾਂ ਉਸ ਤੋਂ ਬਾਅਦ ਜੀ ਫਿਰ ਮੈਨੂੰ 2010 ਦੇ ਵਿੱਚ ਪ੍ਰੋਪਰ ਸ਼੍ਰੋਮਣੀ ਕਮੇਟੀ ਦੇ ਅੰਡਰ ਜੋ ਕਾਲਜ ਹੈ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਜਨਮ ਸਥਾਨ ਤੇ ਬਣਾਇਆ ਹੈ, ਤਾਂ ਉੱਥੇ ਮੈਨੂੰ ਪ੍ਰੋਪਰ ਜੀ ਸੰਗੀਤ ਟੀਚਰ ਵਜੋਂ ਜੋਬ ਮਿਲੀ।
ਠੀਕ।
ਤਾਂ ਜਿਹੜੀ ਮੈਂ ਜੀ ਮਤਲਬ 9-10 ਸਾਲ ਉੱਥੇ ਸੇਵਾ ਨਿਭਾਈ।
ਠੀਕ
ਜੀ। ਤਾਂ ਉੱਥੇ ਸਾਡੇ ਕੋਲ ਜੀ ਬੱਚੇ ਪ੍ਰੋਪਰ 3 ਸਾਲ ਮਤਲਬ ਜਿੱਦਾਂ ਸਾਡੇ ਕੋਲ ਆਉਂਦੇ ਨੇ, 3 ਸਾਲ ਲਈ ਗੁਰਮਤਿ ਸੰਗੀਤ ਦੀ ਵਿਦਿਆ ਲੈਂਦੇ, ਤਾਂ ਉਹਦੇ ਵਿੱਚ ਪ੍ਰੋਪਰ ਉਹਨਾਂ ਨੂੰ ਗੁਰਮਤਿ ਸੰਗੀਤ ਗੁਰੂ ਗ੍ਰੰਥ ਸਾਹਿਬ ਜੀ ਜਿੰਨੇ ਰਾਗ ਨੇ ਗੁਰਮਤਿ ਸੰਗੀਤ ਦੇ
ਜੀ,
ਤਾਂ ਉਹਨਾਂ ਨੂੰ ਉਹਨਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ, ਪ੍ਰੈਕਟੀਕਲ ਥਿਊਰੀ ਸਾਰੇ ਜੋ ਵੀ ਐਗਜ਼ਾਮ ਵਗੈਰਾ ਉਹ ਹੁੰਦੇ ਨੇ ਯੂਨੀਵਰਸਿਟੀਆਂ ਆਣ ਕੇ ਲੈਂਦੀਆਂ ਨੇ ਜੀ। ਤਾਂ ਇਸ ਤਰ੍ਹਾਂ ਮੈਂ ਉੱਥੇ 3 ਸੈਸ਼ਨ ਨੂੰ ਗੁਰਮਤਿ ਸੰਗੀਤ ਦੀ ਵਿਦਿਆ ਦਿੱਤੀ ਜੀ।
ਠੀਕ ਹੈ
ਜੀ।
ਸੋ ਆਪਣੇ ਆਪ ਦੇ ਵਿੱਚ ਜਦੋਂ ਤੁਸੀਂ ਟੀਚਰ ਹੁੰਦੇ ਹੋ, ਜਦੋਂ ਉਸਤਾਦ ਹੁੰਦੇ ਹੋ, ਤਾਂ ਸਿੱਖਦੇ ਰਹਿਣਾ ਵੀ ਬਹੁਤ ਜ਼ਰੂਰੀ ਹੁੰਦਾ। ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਵੀ ਜਿਹੜਾ ਇੱਕ ਸੰਗੀਤ ਦਾ ਅਧਿਆਪਕ ਆ ਉਹਨੂੰ ਸਿੱਖਣਾ ਕਿੰਨਾ ਜ਼ਰੂਰੀ ਹੈ ਇਹਦੇ ਲਈ?
ਬਿਲਕੁਲ ਬਿਲਕੁਲ ਜੀ, ਸਿੱਖਣਾ ਤਾਂ ਜੀ ਅੱਜ ਵੀ ਮਤਲਬ ਅਸੀਂ ਸਿੱਖ ਰਹੇ ਹਾਂ। ਜਿੱਦਾਂ ਸੰਗੀਤ ਮੇਰੇ ਉਸਤਾਦ ਜੀ ਕਹਿੰਦੇ ਹੋਣਗੇ ਕਿ ਉਹਨਾਂ ਨੇ ਉਹਨਾਂ ਦੀਆਂ ਇੰਟਰਵਿਊਜ਼ ਮੈਂ ਕਈ ਸੁਣਦਾ ਤਾਂ ਉਹਨਾਂ ਨੇ ਵੀ ਸਾਨੂੰ ਕਹਿਣਾ ਕਿ ਵੀ ਮੈਂ 41 ਦਾ ਵਿਦਿਆਰਥੀ ਹਾਂ ਤਾਂ ਅੱਜ ਵੀ ਆਪਣੇ ਆਪ ਨੂੰ ਵਿਦਿਆਰਥੀ ਮੰਨਦਾ, ਮਤਲਬ 41 ਦੇ ਉਹ ਤੋਂ ਲੈ ਕੇ ਹੁਣ ਤੱਕ ਵੀ ਆਪਣੇ ਆਪ ਨੂੰ ਵਿਦਿਆਰਥੀ ਹੀ ਮੰਨਦੇ ਕਿਉਂਕਿ ਉਹਨਾਂ ਦਾ ਵਡੱਪਣ ਹੈ ਤਾਂ ਇੰਨੀ ਗੱਲ ਕਹਿੰਦੇ ਨੇ। ਪਰ ਸੰਗੀਤ ਦੇ ਖੇਤਰ ਚ ਹੈ ਹੀ ਇਸ ਤਰ੍ਹਾਂ ਜੀ, ਮਤਲਬ ਕਿਉਂਕਿ ਸਮੁੰਦਰ ਮੰਨਿਆ ਗਿਆ ਸੰਗੀਤ ਨੂੰ,
ਬਿਲਕੁਲ,
ਤਾਂ ਹਮੇਸ਼ਾ ਆਦਮੀ ਸਿੱਖਦਾ ਰਹਿੰਦਾ। ਤੇ ਵੈਸੇ ਵੀ ਉਹ ਸਾਨੂੰ ਕਈ ਵਾਰੀ ਕਲਾਸ ਦੇ ਵਿੱਚ ਦੱਸਦੇ ਸਨ ਕਿ ਸਿੱਖ ਦਾ ਅਸਲੀ ਮੀਨਿੰਗ ਸਿੱਖਣਾ ਹੀ
ਸਿੱਖਣਾ ਹੀ ਹੈ। ਬਿਲਕੁਲ ਬਿਲਕੁਲ ਜੀ। ਅੱਛਾ ਭਾਈ ਸਾਹਿਬ, ਗੁਰਦੁਆਰਾ ਸਾਹਿਬ ਜਦੋਂ ਜਾਈਦਾ, ਬਹੁਤ ਸਾਰੇ ਜਿਹੜੇ ਸਮਾਗਮ ਹੁੰਦੇ ਆ, ਗੁਰਮਤਿ ਸਮਾਗਮ, ਉਹਨਾਂ ਸਮਾਗਮਾਂ ਦੇ ਵਿੱਚ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਦੇ ਜਿਹੜੇ ਬੱਚੇ ਆ, ਬਹੁਤ ਖੂਬਸੂਰਤ ਢੰਗ ਦੇ ਨਾਲ ਹੁਣ ਸ਼ਬਦ ਗਾਇਨ ਕਰਦੇ ਆ, ਤੰਤੀ ਸਾਜ਼ ਵਜਾਉਂਦੇ ਆ, ਛੋਟੀ ਛੋਟੀ ਉਮਰ ਦੇ ਬੱਚੇ ਜਿਹੜੇ ਆ, ਔਰ ਵੱਡੀਆਂ ਉਮਰਾਂ ਦੇ ਬੱਚੇ, ਚਲੋ ਇੱਕ ਬਹੁਤ ਸੋਹਣਾ ਸੁਮੇਲ ਜਿਹੜਾ ਆ ਉਹ ਉੱਥੇ ਦੇਖਣ ਨੂੰ ਮਿਲਦਾ ਗੁਰਬਾਣੀ ਦਾ, ਸਾਜ਼ਾਂ ਦਾ, ਹਨਾ, ਤੇ ਇਹ ਦੇਖ ਕੇ ਬੜੀ ਖੁਸ਼ੀ ਵੀ ਹਾਸਲ ਹੁੰਦੀ ਹੈ। ਤੁਹਾਡੇ ਤੋਂ ਪੁੱਛਣਾ ਇਹ ਚਾਹਾਂਗੇ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ ਕਦੋਂ ਤੋਂ ਜਿਹੜੀ ਇਹ ਸਿਖਲਾਈ ਦੇਣੀ ਸ਼ੁਰੂ ਕੀਤੀ ਹੈ, ਸਬੱਬ ਕਿੱਦਾਂ ਬਣਿਆ
ਜੀ? ਮੇਰੇ ਉਸਤਾਦ ਜੀ ਰਾਹੀਂ ਜੀ ਇਹਨਾਂ ਦਾ ਕੋਈ ਇੰਟਰੋਡਕਸ਼ਨ ਜਿੱਦਾਂ ਹੋਈ ਤਾਂ ਉਸਤਾਦ ਜੀ ਦੇ ਜ਼ਰੀਏ, ਫਿਰ ਇੱਥੋਂ ਜਿੱਦਾਂ ਹੁਣ ਜਿਹੜੀ ਇੱਥੋਂ ਦੀ ਪ੍ਰਬੰਧਕ ਕਮੇਟੀ ਹੈ ਜੀ,
ਜੀ
ਉਹਨਾਂ ਦਾ ਬਹੁਤ ਵੱਡਾ ਉਪਰਾਲਾ, ਜਿਵੇਂ ਭਾਈ ਗੁਰਦੀਪ ਸਿੰਘ ਮਠਾਰੂ ਸੈਕਟਰੀ ਨੇ, ਉਹਨਾਂ ਦੇ ਮਤਲਬ ਸਹਿਯੋਗ ਦੇ ਨਾਲ ਜੋ ਅਕੈਡਮੀ ਚੱਲ ਰਹੀ ਤਾਂ ਉਹਨਾਂ ਦੇ ਰਾਹੀਂ ਫਿਰ ਜਿੱਦਾਂ ਮੇਰੇ ਉਸਤਾਦ ਜੀ ਮੈਨੂੰ ਮੇਰੀ ਅਪਰੋਚ ਹੋਈ ਤਾਂ ਉਹਨਾਂ ਨੇ ਮੈਨੂੰ ਇਸ ਵਾਸਤੇ ਜਿੱਦਾਂ ਸੇਵਾ ਲਈ ਸਮਝਿਆ ਕਿ ਇਹ ਕਰ ਸਕਦਾ ਉੱਥੇ ਜਾ ਕੇ, ਤਾਂ ਉਹਨਾਂ ਦੇ ਜ਼ਰੀਏ ਫਿਰ ਜਿੱਦਾਂ ਜੀ ਫਿਰ ਮੇਰੀ ਅੱਗੇ ਸਾਰੀ ਗੱਲਬਾਤ ਬਣੀ ਇੱਥੇ ਤੱਕ ਜੀ।
ਠੀਕ ਹੈ
ਜੀ।
ਸੋ ਬੜਾ ਚੰਗਾ ਲੱਗਦਾ ਕਿ ਤੁਸੀਂ ਇਸ ਵੇਲੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਤਿਆਰ ਕਰ ਰਹੇ ਹੋ, ਔਰ ਸਿੱਖੀ ਦੇ ਨਾਲ ਜੋੜਨ ਦਾ ਵੀ ਇੱਕ ਬਹੁਤ ਸੋਹਣਾ ਇਹ ਜਿਹੜਾ ਉਪਰਾਲਾ, ਕਿਉਂਕਿ ਗੁਰਮਤਿ ਸੰਗੀਤ ਦੇ ਰਾਹੀਂ ਲੋਕ ਜਿਹੜੇ ਆ, ਬੱਚੇ ਜਿਹੜੇ ਆ, ਉਹ ਸਿੱਖੀ ਦੇ ਨਾਲ ਜੁੜ ਰਹੇ ਆ, ਔਰ ਪਰਿਵਾਰ ਜਿਹੜੇ ਆ ਉਹ ਸਿੱਖੀ ਦੇ ਨਾਲ ਜੁੜ ਰਹੇ ਆ, ਹਨਾ। ਔਰ ਤੁਹਾਡਾ ਜਿਹੜਾ ਤਜਰਬਾ ਉਹ ਪੰਜਾਬ ਦੇ ਵਿੱਚ ਵੀ ਰਿਹਾ, ਤੁਸੀਂ ਬੱਚਿਆਂ ਨੂੰ ਉੱਥੇ ਵੀ ਸਿਖਲਾਈ ਦਿੱਤੀ ਆ, ਹੁਣ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ ਮਾਹੌਲ ਜਿਹੜਾ ਕੁਛ ਵੱਖਰਾ ਹੁੰਦਾ, ਕਿਉਂਕਿ ਜਦੋਂ ਤੁਸੀਂ ਪੰਜਾਬ ਚ ਰਹਿੰਦੇ ਹੋ, ਪੰਜਾਬ ਦੇ ਵਿੱਚ ਪੂਰੀ ਦੀ ਪੂਰੀ ਜਿਹੜੀ ਤੁਹਾਡੀ ਇੱਕ ਸਮਾਂ ਵੀ ਔਰ ਜਿਹੜੀ ਕੋਸ਼ਿਸ਼ ਵੀ ਜਿਹੜੀ ਆ ਉਹ ਇਹ ਹੁੰਦੀ ਆ ਕਿ ਤੁਸੀਂ ਪੂਰੇ ਦਾ ਪੂਰਾ ਸਮਾਂ ਜਿਹੜਾ ਸਿਰਫ ਤੇ ਸਿਰਫ ਗੁਰਮਤਿ ਸੰਗੀਤ ਦੇ ਲਈ ਦੇਣਾ, ਹੈ ਨਾ। ਔਰ ਜਿਹੜੇ ਬੱਚੇ ਉੱਥੇ ਦੇ ਸਿੱਖਣ ਦੇ ਲਈ ਆਉਂਦੇ ਵੀ ਆ, ਜਿਹੜੇ ਸਿੱਖਿਆਰਥੀ ਵੀ ਆ ਉੱਥੇ, ਹੈ ਨਾ, ਉਹ ਵੀ ਤਕਰੀਬਨ ਮੈਨੂੰ ਲੱਗਦਾ ਕਿ ਪੂਰੇ ਦਾ ਪੂਰੇ ਇੱਧਰ ਹੀ ਕੇਂਦਰਿਤ ਹੁੰਦੇ ਆ, ਫੋਕਸਡ ਹੁੰਦੇ ਆ ਵੀ ਉਹਨਾਂ ਨੇ ਸੰਗੀਤ ਹੀ ਸਿੱਖਣਾ, ਹੈ ਨਾ। ਪਰ ਜਦੋਂ ਤੁਸੀਂ ਇੱਥੇ ਆਉਂਦੇ ਆ, ਇੱਥੇ ਦਾ ਮਾਹੌਲ ਡਿਫਰੈਂਟ ਆ, ਇੱਥੇ ਜਿਹੜੇ ਬੱਚੇ ਆ ਉਹ ਆਪਣੀ ਜਿਹੜੀ ਪੜ੍ਹਾਈ ਆ, ਅਕਾਦਮਿਕ ਪੜ੍ਹਾਈ ਜਿਹੜੀ ਉਹ ਵੱਖਰੇ ਤੌਰ ਤੇ ਕਰਦੇ ਆ, ਉਹ ਇੱਥੇ ਖੇਡਾਂ ਚ ਵੀ ਭਾਗ ਲੈਂਦੇ ਆ, ਪਰ ਇਸ ਤੋਂ ਇਲਾਵਾ ਉਹ ਗੁਰਮਤਿ ਸੰਗੀਤ ਦੀ ਜਿਹੜੀ ਸਿੱਖਿਆ ਆ ਉਹ ਵੀ ਪ੍ਰਾਪਤ ਕਰ ਰਹੇ ਆ। ਕਿੰਨਾ ਕੁ ਫਰਕ ਵੇਖਦੇ ਹੋ ਉੱਥੋਂ ਦੇ ਵਿਦਿਆਰਥੀਆਂ ਦੇ ਵਿੱਚ ਤੇ ਇੱਥੇ ਦੇ ਵਿਦਿਆਰਥੀਆਂ ਚ?
ਜੀ ਬਿਲਕੁਲ ਜੀ, ਫਰਕ ਤਾਂ ਕਾਫੀ ਹੈ, ਜਿੱਦਾਂ ਦੇਸ਼ ਦਾ ਰੂਲਾਂ ਦਾ ਹੋਰ, ਉਹਦੇ ਅਕੋਰਡਿੰਗ ਜੇ ਵੇਖਿਆ ਜਾਵੇ ਤਾਂ ਵੀ ਜਿਹੜੇ ਇੱਥੇ ਬੱਚੇ ਵੀ ਬਹੁਤ ਸਟਰਗਲ ਆ ਵੀ ਆਪਣੀ ਵਿਦਿਆ ਦੂਜੀ ਨਾਲ ਲੈ ਕੇ ਇੱਕ ਚੱਲਦੇ ਨੇ ਨਾਲ ਸਿੱਖੀ ਦੇ ਵਿੱਚ ਵੀ ਪ੍ਰਫਾਕ ਨੇ ਇੱਥੋਂ ਦੇ ਬੱਚੇ ਜਿਹੜੀਆਂ ਫੈਮਿਲੀਜ਼ ਸਿੱਖ ਜਿੰਨੀਆਂ ਵੀ ਆਪਣੀਆਂ ਫੈਮਿਲੀ ਰਹਿੰਦੀਆਂ ਤਾਂ ਉਹ ਆਪਣਾ ਸਮੇਂ ਤੋਂ ਸਮਾਂ ਕੱਢ ਕੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ। ਤਾਂ ਜਿੰਨੇ ਹੁਣ ਤੱਕ ਤੁਸੀਂ ਸੁਣੇ ਵੀ ਹੋਣਗੇ ਪ੍ਰੋਗਰਾਮ ਆਪਣੇ, ਜਿੰਨੇ ਮੈਨੂੰ 8 ਮਹੀਨੇ ਹੋ ਗਏ ਜੀ ਇੱਥੇ, ਤਾਂ ਮਤਲਬ ਆਪਾਂ ਮੇਰੇ ਖਿਆਲ ਵੀ 8 ਪ੍ਰੋਗਰਾਮ ਹੀ ਰਾਗ ਦਰਬਾਰ ਆਪਾਂ ਕਰਵਾਏ ਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੀ। ਤਾਂ ਉਹਦੇ ਵਿੱਚ ਜਿੱਦਾਂ ਬੱਚੇ ਛੋਟੇ ਏਜ ਤੋਂ ਲੈ ਕੇ ਵੱਡੀ ਏਜ ਤੱਕ ਪਰਫਾਰਮ ਕਰਦੇ ਨੇ। ਥੋੜੇ ਦਿਨ ਤੋਂ ਪਹਿਲਾਂ ਹੀ ਰਾਗ ਬਸੰਤ ਦਰਬਾਰ ਆਪਾਂ ਕਰਵਾਇਆ ਸੀ, ਉਹਦੇ ਵਿੱਚ 18 ਗਰੁੱਪਾਂ ਨੇ ਪਰਫਾਰਮ ਕੀਤਾ, ਤਾਂ ਉਹ ਬਹੁਤ ਇੱਕ ਮਤਲਬ ਸਾਨੂੰ ਫਖਰ ਵੀ ਮਹਿਸੂਸ ਹੁੰਦਾ ਕਿ ਇੱਥੋਂ ਦੇ ਬੱਚੇ ਜਿਹੜੇ ਆ ਉਹ ਬਹੁਤ ਸਿੱਖੀ ਨਾਲ ਜੁੜ ਰਹੇ ਨੇ, ਤਾਂ ਆਪਣੇ ਕੀਮਤੀ ਸਮੇਂ ਚੋਂ ਕੱਢ ਕੇ ਸਮਾਂ ਕਾਫੀ ਰਿਆਜ਼ ਵੱਲ ਵੀ ਧਿਆਨ ਦਿੰਦੇ ਨੇ
ਜੀ,
ਤਾਂ ਔਖੇ ਰਾਗਾਂ ਵਿੱਚ ਗਾਇਨ ਸਿੱਖ ਰਹੇ ਨੇ, ਮਿਹਨਤ ਵੀ ਕਰਦੇ ਨੇ, ਸਟਰਗਲ ਵੀ ਕਰਦੇ ਨੇ। ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਉੱਥੇ ਤਾਂ ਇਹ ਹੈ ਕਿ ਪ੍ਰੋਪਰ ਸਾਡੇ ਕੋਲ 3 ਸਾਲ ਹੀ ਜਿਹੜਾ ਬੱਚਾ ਆ ਗਿਆ ਉਹ 3 ਸਾਲ ਉਸਨੇ ਇੱਕ ਹੀ ਕੰਮ ਕਰਨਾ ਹੈ, ਮਤਲਬ ਦਿਨ ਤੋਂ ਲੈ ਕੇ ਸ਼ਾਮ ਤੱਕ ਉਹਨੇ ਗੁਰਬਾਣੀ ਸੰਥਿਆ ਲੈਣੀ ਹੈ, ਗੁਰਬਾਣੀ ਪੜ੍ਹਨੀ ਹੈ
ਜੀ,
ਤੇ ਆਪਣਾ ਰਿਆਜ਼ ਕਰਨਾ ਹੈ, ਮਤਲਬ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਦਿੱਤਾ ਜਾਂਦਾ, ਤਾਂ ਉਹ ਤਾਂ ਇੱਕ ਪ੍ਰੋਫੈਸ਼ਨਲੀ ਤੌਰ ਤੇ ਸਿੱਖਦੇ ਨੇ
ਜੀ।
ਤਾਂ ਇਸ ਤਰੀਕੇ ਨਾਲ ਕਾਫੀ ਮੈਨੂੰ ਫਰਕ ਲੱਗਦਾ ਕਿ ਜੋ ਇੱਥੇ ਮੇਰੇ ਵਾਸਤੇ ਵੀ ਕੋਈ ਨਵੀਂ ਜਿੱਦਾਂ ਗੱਲ ਕਹਿ ਲਓ ਕਿ ਜਿੱਦਾਂ ਪ੍ਰੋਗਰਾਮ ਕੋਈ ਨਵਾਂ ਆਪਾਂ ਪ੍ਰਬੰਧ ਦੇ ਅਧੀਨ ਕਰਨਾ ਹੈ, ਨਵਾਂ ਕੋਈ ਪ੍ਰੋਗਰਾਮ ਲਿਖਣਾ ਹੈ, ਨਵਾਂ ਰਾਗ ਦਰਬਾਰ ਕਰਨਾ ਹੈ, ਤਾਂ ਉਹਦੇ ਲਈ ਥੋੜੀ ਤਿਆਰੀ ਲਈ ਪਰਫਾਕ ਰਹਿੰਦੇ ਹਾਂ ਅਸੀਂ। ਹਾਂਜੀ
ਜੀ ਜੀ ਬਿਲਕੁਲ। ਅੱਛਾ ਕਿੰਨੀ ਉਮਰ ਤੋਂ ਲੈ ਕੇ, ਕਿਉਂਕਿ ਜਦੋਂ ਬੱਚਿਆਂ ਦੀ ਗੱਲ ਕਰਦੇ ਆ ਉਹ ਤੁਸੀਂ ਦੱਸ ਦਿੱਤਾ, ਪਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਵੀ ਇਸ ਪਾਸੇ ਵੱਲ ਹੁਣ ਉਤਸ਼ਾਹਿਤ ਹੋ ਰਹੇ ਜਦੋਂ ਰਾਗ ਦਰਬਾਰ ਵੇਖਦੇ ਆ ਹਰ ਮਹੀਨੇ ਜਿਵੇਂ ਕਿਸੇ ਨਾ ਕਿਸੇ ਸਮਾਗਮ ਨੂੰ ਮੁੱਖ ਰੱਖ ਕੀਤਾ ਜਾਂਦਾ ਤੇ ਬਹੁਤ ਸਾਰੇ ਜਿਹੜੇ ਇਹੋ ਜਿਹੇ ਨੌਜਵਾਨ ਜਿਹੜੇ ਉਹ ਵੀ ਜੁੜ ਰਹੇ ਆ ਕਿੰਨੀ ਕ ਇਸ ਵੇਲੇ ਗਿਣਤੀ ਹੈਗੀ ਆ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਦੇ ਵਿਚ ਸਿਖਿਆਰਥੀਆਂ ਦੀ
ਜੀ ਆਪਣੇ ਕੋਲ ਬਿਲਕੁਲ ਜੀ 150 ਦੇ ਲਗਭਗ ਵਿਦਿਆਰਥੀ ਸਿੱਖ ਰਹੇ ਆ ਉਸ ਤੋਂ ਇਲਾਵਾ ਪੰਜਾਬੀ ਸਕੂਲ ਜਿਹੜਾ ਇਹਨਾਂ ਦੇ ਅਧੀਨ ਚੱਲ ਰਿਹਾ ਭਾਈ ਗੁਰਦਾਸ ਜੀ ਪੰਜਾਬੀ ਸਕੂਲ ਉਹਦੇ ਅੰਡਰ ਵੀ ਜੀ ਮੈਨੂੰ ਜਾਣ ਦਾ ਇੱਕ ਦਿਨ ਮੌਕਾ ਮਿਲਦਾ ਉੱਥੇ ਵੀ ਬੱਚੇ ਛੋਟੇ ਬੱਚੇ ਹਰ ਕਲਾਸ ਦੇ ਏਜ ਵਾਈਜ਼ ਹਾਂ ਜੀ ਉੱਥੇ ਵੀ ਬੱਚਿਆਂ ਨੂੰ ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਭਾਈ ਮਰਦਾਨਾ ਜੀ ਗੁਰਮਤਿ ਸੰਗੀਤ ਅਕੈਡਮੀ ਦੇ ਅੰਡਰ ਲਗਭਗ 150 ਦੇ ਅੰਡਰ ਲੈ ਰਹੇ ਵਿਦਿਆ ਗੁਰਮਤਿ ਸੰਗੀਤ ਦੀ ਵਿਦਿਆਰਥੀ ਤਾਂ ਉਹਦੇ ਵਿੱਚ ਜੀ ਤੰਤੀ ਸਾਜਾਂ ਨਾਲ ਰਬਾਬ ਤਾਊ ਸਿੱਧੇ ਦਰਬਾ ਸਾਰੇ ਤੰਤੀ ਸਾਜ ਸਿਖਾਏ ਜਾਂਦੇ ਆ ਤਾਂ ਹੁਣ ਥੋੜੇ ਸਮੇਂ ਤੋਂ ਵੱਡੇ ਨੌਜਵਾਨਾਂ ਚ ਵੀ ਇਹ ਥੋੜਾ ਜਾ ਸ਼ੌਂਕ ਪੈਦਾ ਹੋਇਆ ਕਈ ਮਤਲਬ ਰਬਾਬ ਸਿੱਖਦੇ ਨੇ ਰਬਾਬ ਨਾਲ ਵੀ ਕੀਰਤਨ ਕਰਦੇ ਨੇ ਤਾਊਸ ਨਾਲ ਤੇ ਦਰਬਾ ਨਾਲ ਤੇ ਤਾਨਪੁਰੇ ਨਾਲ ਵੀ ਉਹਨਾਂ ਦੀਆਂ ਕਲਾਸਾਂ ਲਾਈਆਂ ਜਾਂਦੀਆਂ ਹਾਂਜੀ
ਜੀ ਭਾਈ ਸਾਹਿਬ ਜਿਵੇਂ ਅਸੀਂ ਪਹਿਲਾਂ ਹੀ ਫਰਕ ਦੀ ਗੱਲ ਕੀਤੀ ਕਾਫੀ ਵੱਡਾ ਫਰਕ ਆ ਇੱਥੇ ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪਰਿਵਾਰਾਂ ਦੀਆਂ ਹਨਾ ਫਿਰ ਵੀ ਪਰਿਵਾਰ ਜਿਹੜੇ ਆ ਉਹ ਪੇਰੈਂਟਸ ਜਿਹੜੇ ਆ ਉਹ ਆਪਣਾ ਸਮਾਂ ਕੱਢਦੇ ਆ ਕਿਉਂਕਿ ਉਹਨਾਂ ਦੇ ਅੰਦਰ ਇੱਕ ਚਿਣ ਗਿਆ ਕਿ ਸਾਡੇ ਬੱਚੇ ਜਿਹੜੇ ਆ ਉਹ ਸਹੀ ਰਸਤੇ ਦੇ ਉੱਤੇ ਤੁਰਨ ਹਨਾ ਖਾਸ ਤੌਰ ਤੇ ਸਿੱਖ ਪਰਿਵਾਰਾਂ ਦੇ ਵਿੱਚ ਹਨਾ ਜਿਹੜੇ ਬੱਚੇ ਆ ਉਹ ਜੁੜ ਰਹੇ ਆ ਗੁਰਮਤਿ ਸੰਗੀਤ ਦੇ ਨਾਲ ਰਾਗ ਦੇ ਨਾਲ ਵਿਸ਼ੇਸ਼ ਤੌਰ ਤੇ ਪਰ ਸਹਿਜ ਗੱਲ ਕਰੀਏ ਤਾਂ ਤੁਹਾਡੇ ਲਈ ਕੀ ਕਦੇ ਏਦਾਂ ਦੀ ਚੁਣੌਤੀ ਵੀ ਪੈਦਾ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਸਿਖਾਉਂਦੇ ਹੋ ਇਹ ਬੱਚੇ ਜਿਹੜੇ ਆ ਇਹ ਜ਼ਿਆਦਾ ਟਾਈਮ ਅੰਗਰੇਜ਼ੀ ਕਲਚਰ ਚ ਰਹਿੰਦੇ ਆ ਇਹਨਾਂ ਦੀ ਭਾਸ਼ਾ ਜਿਹੜੀ ਆ ਉਹ ਵੀ ਅੰਗਰੇਜ਼ੀ ਆ ਹਨਾ ਤੇ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਅਸੀਂ ਸੰਗੀਤ ਦੇ ਟੈਕਨੀਕਲ ਪੱਖ ਦੀ ਗੱਲ ਕਰਦੇ ਆ ਹਨਾ ਤਾਂ ਉਹਦੇ ਚ ਤੁਹਾਨੂੰ ਸਮਝਣੀਆਂ ਜਿਹੜੀਆਂ ਉਹਦੇ ਲਈ ਭਾਸ਼ਾ ਦੀ ਪਰਪੱਕਤਾ ਜਿਹੜੀ ਉਹ ਬਹੁਤ ਜ਼ਰੂਰੀ ਆ ਪਰ ਇੱਥੇ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਫਿਰ ਜਦੋਂ ਤੁਸੀਂ ਸਿਖਾਉਂਦੇ ਹੋ ਕੀ ਕਦੇ ਇਹੋ ਜਿਹੀ ਚੁਣੌਤੀ ਵੀ ਆਉਂਦੀ ਹੈ
ਜੀ ਕਿਸੇ ਟਾਈਮ ਤਾਂ ਜੀ ਆ ਵੀ ਜਾਂਦੀ ਕਿਤੇ ਕਿਤੇ ਥੋੜੀ ਜਿਸ ਤਰ੍ਹਾਂ ਕਹਿ ਲਈਏ ਜਿਹੜੇ ਬਿਲਕੁਲ ਛੋਟੇ ਬੱਚੇ ਨੇ ਜਿਹੜੇ ਤਾਂ ਵੱਡੇ ਨੇ ਬੱਚੇ ਉਹ ਤਾਂ ਕਿਉਂਕਿ ਕਾਫੀ ਫੈਮਿਲੀ ਮੈਂ ਵੇਖਣਾ ਵੀ ਆਪਣੇ ਘਰੇ ਵੀ ਪੰਜਾਬੀ ਬੋਲਦੇ ਨੇ ਜ਼ਿਆਦਾਤਰ ਵੱਡੇ ਬੱਚਿਆਂ ਨੂੰ ਨਹੀਂ ਪ੍ਰੋਬਲਮ ਆਉਂਦੀ ਛੋਟੇ ਬੱਚਿਆਂ ਨੂੰ ਕਿਸੇ ਵੇਲੇ ਆ ਜਾਂਦੀ ਹੈ ਜੀ ਤਾਂ ਉਹਨਾਂ ਨੂੰ ਫਿਰ ਮੈਂ ਜਿਸ ਤਰ੍ਹਾਂ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਡਿਟੇਸ਼ਨ ਲਿਖ ਦੇਣੀ ਜਾਂ ਕਿਸੇ ਵੱਡੇ ਬੱਚੇ ਦੀ ਹੈਲਪ ਵੀ ਨਾਲ ਲੈ ਲਈ ਦੀ ਹੈ ਜੀ ਤਾਂ ਮਤਲਬ ਸੰਗੀਤਕ ਤੌਰ ਤੇ ਤਾਂ ਨਹੀਂ ਪ੍ਰੋਬਲਮ ਆਉਂਦੀ ਵੈਸੇ ਲੈਂਗੁਏਜ ਦੇ ਤੌਰ ਤੇ ਥੋੜੀ ਬਹੁਤੀ ਪ੍ਰੋਬਲਮ ਆ ਜਾਂਦੀ ਹੈ ਜੀ ਛੋਟੇ ਬੱਚਿਆਂ ਦੀ ਜੀ ਵੱਡੇ ਬੱਚਿਆਂ ਨੂੰ ਤਾਂ ਕਿਉਂਕਿ ਮੋਸਟਲੀ ਸਾਰੇ ਪੰਜਾਬੀ ਬੋਲਦੇ ਹੀ ਹੈ ਜੀ ਕਿਉਂਕਿ ਪੰਜਾਬੀ ਸਿੱਖ ਫੈਮਿਲੀਆਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਭਾਈ ਗੁਰਦੀਪ ਸਿੰਘ ਜੀ ਮਠਾਰੂ ਜੋ ਆਪਣੇ ਸੈਕਟਰੀ ਸਾਹਿਬ ਨੇ ਗੁਰਦੁਆਰਾ ਦੇ ਹੋਰ ਭਾਈ ਜਗਜੀਤ ਸਿੰਘ ਜੀ ਖੁਦ ਉਹ ਆਪ ਵੀ ਕੀਰਤਨ ਕਰ ਲੈਂਦੇ ਨੇ ਕੀਰਤਨ ਨੂੰ ਜਾਣੂ ਨੇ ਤਾਂ ਇਸ ਤਰ੍ਹਾਂ ਜਿਹੜੀਆਂ ਖੁਦ ਕਾਫੀ ਫੈਮਿਲੀਆਂ ਮੈਂ ਦੇਖਦਾ ਕਿ ਉਹ ਖੁਦ ਕੀਰਤਨ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਉਸ ਤਰੀਕੇ ਨਾਲ ਕਾਫੀ ਜਿਹੜਾ ਫਰਕ ਨਹੀਂ ਮੈਨੂੰ ਜ਼ਿਆਦਾ ਮਹਿਸੂਸ ਹੁੰਦਾ
ਠੀਕ ਹੈ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਉਦਮ ਹੈ ਕਿ ਜੇਕਰ ਪਰਿਵਾਰ ਜਿਹੜੇ ਆ ਖੁਦ ਆਪ ਦਿਲਚਸਪੀ ਲੈ ਕੇ ਬੱਚਿਆਂ ਦੀ ਮਦਦ ਕਰਦੇ ਆ ਤੁਸੀਂ ਆਪਣੇ ਵੱਲੋਂ ਪਰਿਵਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਅਕਸਰ ਦੇਖਣ ਦੇ ਵਿੱਚ ਇਹ ਆਉਂਦਾ ਕਿ ਹਫਤਾਵਾਰੀ ਇੱਕ ਦਿਨ ਦੀ ਕਲਾਸ ਹੁੰਦੀ ਆ ਔਰ ਉਸ ਕਲਾਸ ਦੇ ਵਿੱਚ ਜੇ ਬੱਚੇ ਨੇ ਉਸ ਦਿਨ ਕੁਛ ਸਿੱਖਿਆ ਤਾਂ ਇਹ ਬਹੁਤ ਜ਼ਰੂਰੀ ਹੁੰਦਾ ਹੈ ਚਾਹੇ ਕਿਸੇ ਵੀ ਅਸੀਂ ਵਿਦਿਆ ਦੀ ਗੱਲ ਕਰ ਲਈਏ ਹਨਾ ਇਹ ਤਾਂ ਚਲੋ ਇੱਕ ਸੰਗੀਤ ਦੀ ਵਿਦਿਆ ਆ ਕੋਈ ਵੀ ਵਿਦਿਆ ਹੋਵੇ ਜਦੋਂ ਤੱਕ ਅਸੀਂ ਉਹਨੂੰ ਪ੍ਰੈਕਟਿਸ ਚ ਨਹੀਂ ਲਿਆਉਂਦੇ ਹਨਾ ਤਾਂ ਉਦੋਂ ਤੱਕ ਉਹ ਓਨੀ ਜਲਦੀ ਅਸੀਂ ਸਿੱਖ ਵੀ ਨਹੀਂ ਪਾਉਂਦੇ ਤਾਂ ਬੱਚਿਆਂ ਦੇ ਮਾਪਿਆਂ ਨੂੰ ਕੀ ਇਹੋ ਜਿਹੀ ਕੋਈ ਅਪੀਲ ਇੱਥੇ ਕਰਨਾ ਚਾਹੋਗੇ ਤੁਸੀਂ ਸੰਗੀਤ ਦੇ ਨਾਲ ਜੁੜਨ ਦੀ
ਮੈਂ ਅਪੀਲ ਹਮੇਸ਼ਾ ਜੀ ਕਲਾਸ ਚ ਵੀ ਕਰਦਾ ਹੁੰਦਾ ਜਦੋਂ ਪੇਰੈਂਟਸ ਆਉਂਦੇ ਨੇ ਤਾਂ ਕਿਸੇ ਵੇਲੇ ਮੈਨੂੰ ਜਦੋਂ ਲੱਗਦਾ ਵੀ ਬੱਚੇ ਦੀ ਆਊਟਪੁੱਟ ਨਹੀਂ ਸਹੀ ਜਾ ਰਹੀ ਤਾਂ ਫਿਰ ਮੈਂ ਉਹਨਾਂ ਨੂੰ ਥੋੜੀ ਜਿਹੀ ਬੇਨਤੀ ਕਰਦਾ ਹੁੰਦਾ ਕਿ ਥੋੜਾ ਜਿਹਾ ਜਿਸ ਤਰ੍ਹਾਂ ਬੱਚਾ ਇੱਥੇ ਸਿੱਖ ਕੇ ਜਾਂਦਾ ਜੇ ਉਸ ਕਈ ਪੇਰੈਂਟਸ ਤਾਂ ਇਸ ਚੀਜ਼ ਨੂੰ ਸਮਝਦੇ ਨੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਤਾਂ ਉਹ ਖੁਦ ਆਪ ਉਹਨਾਂ ਦੀ ਹੈਲਪ ਕਰਦੇ ਨੇ ਤਾਂ ਜਿਹੜੇ ਪੇਰੈਂਟਸ ਨੂੰ ਨਹੀਂ ਸੰਗੀਤ ਬਾਰੇ ਬਹੁਤਾ ਗਿਆਨ ਜਾਂ ਉਹ ਆਪਣੀ ਜੋਬਸ ਕਰਦੇ ਹੋਰ ਖਿੱਤੇ ਚ ਕੰਮ ਕਰਦੇ
ਜੀ ਜੀ
ਤਾਂ ਉਹਨਾਂ ਨੂੰ ਫਿਰ ਮੈਂ ਬੇਨਤੀ ਥੋੜੀ ਕਰ ਦਿੰਦਾ ਕਿ ਥੋੜਾ ਜਿਹਾ ਬੱਚੇ ਨੂੰ ਤੁਸੀਂ ਗਾਈਡ ਕਰਕੇ ਥੋੜਾ ਟਾਈਮ ਬਿਠਾਓ ਥੋੜਾ ਪ੍ਰੈਕਟਿਸ ਲਈ ਬਿਠਾਓ ਤਾਂ ਉਹਦੇ ਨਾਲ ਫਿਰ ਇਹ ਹੈ ਜੀ ਫਿਰ ਜੋ ਬੱਚਾ ਕਲਾਸ ਚੋਂ ਵਰਕ ਲੈ ਕੇ ਗਿਆ ਉਹਦੇ ਤੇ ਅਗਰ ਉਹ ਥੋੜਾ ਥੋੜੀ ਦੇਰ ਵੀ 10-15 ਮਿੰਟ ਵੀ ਮੈਂ ਉਹਨਾਂ ਨੂੰ ਕਹਿੰਦਾ ਨਾ ਜ਼ਿਆਦਾ ਨਹੀਂ 10-15 ਮਿੰਟ ਲਈ ਵੀ ਤੁਸੀਂ ਉਹਨੂੰ ਬਿਠਾਉਂਦੇ ਹੋ ਰਿਆਜ਼ ਤੇ ਤਾਂ ਕੁਝ ਨਾ ਕੁਝ ਜ਼ਰੂਰ ਸਿੱਖ ਕੇ ਆਪਣਾ ਉੱਠਦਾ ਸੰਗੀਤ ਕਿਉਂਕਿ ਸਾਡੇ ਉਸਤਾਦ ਜੀ ਕਹਿੰਦੇ ਨੇ ਅਗਰ ਤੁਸੀਂ ਰਿਆਜ਼ ਕਰਨ ਬੈਠਦੇ ਹੋ ਤਾਂ ਤੁਸੀਂ ਜ਼ਰੂਰ ਜਦੋਂ ਉੱਠਦੇ ਹੋ ਤਾਂ ਕੁਝ ਨਾ ਕੁਝ ਜ਼ਰੂਰ ਸਿੱਖਦੇ ਹੋ
ਜੀ ਬਿਲਕੁਲ ਬਿਲਕੁਲ ਅੱਛਾ ਭਾਈ ਸਾਹਿਬ ਜਦੋਂ
ਆਪਾਂ ਗੁਰਮਤ ਸੰਗੀਤ ਦੀ ਗੱਲ ਕਰਦੇ ਆ ਤਾਂ ਗੁਰਮਤ ਸੰਗੀਤ ਦੇ ਵਿਚ ਅੱਜ ਕੱਲ ਜੋ ਦੇਖਣ ਦੇ ਵਿਚ ਆਉਂਦਾ ਵੀ ਵੈਸੇ ਹੀ ਅੱਜ ਕੱਲ ਕਹਿ ਲੋ ਵੀ ਜ਼ਮਾਨਾ ਹੀ ਏਦਾਂ ਦਾ ਆ ਗਿਆ ਵੀ ਆਪਾਂ ਕਹਿੰਦੇ ਆ ਵੀ ਝੱਟ ਪੱਟ ਹਨਾ ਵੀ ਜਿਹੜਾ ਸੰਗੀਤ ਸਾਨੂੰ ਲੱਗਦਾ ਵੀ ਆਹ ਸੌਖਿਆਂ ਸਿੱਖ ਹੋ ਜਾਣਾ ਆ ਹਨਾ ਅਸੀਂ ਉਹਦੇ ਵੱਲ ਜ਼ਿਆਦਾ ਹੋ ਜਾਂਦੇ ਆ ਪਰ ਜਦੋਂ ਅਸੀਂ ਤੰਤੀ ਸਾਜ਼ਾਂ ਦੀ ਗੱਲ ਕਰਦੇ ਆ ਜਦੋਂ ਅਸੀਂ ਪਰੰਪਰਾਗਤ ਰਾਗਾਂ ਦੀ ਗੱਲ ਕਰਦੇ ਆ ਹਨਾ ਤਾਂ ਜਿਵੇਂ ਤੁਸੀਂ ਦੱਸਿਆ ਵੀ ਉਹ ਰਾਗ ਜਿਹੜੇ ਉਹ ਕਾਫੀ ਔਖੇ ਵੀ ਹੁੰਦੇ ਆ ਗਾਉਣੇ ਵੀ ਬੜੇ ਔਖੇ ਆ ਹਨਾ ਤੇ ਉਹਨਾਂ ਰਾਗਾਂ ਦੀ ਸਿਖਲਾਈ ਦੇ ਲਈ ਕੀ ਕੋਈ ਖਾਸ ਤੁਹਾਨੂੰ ਸਟ੍ਰੈਟਜੀ ਵਰਤਣੀ ਪੈਂਦੀ ਆ ਜਦੋਂ ਤੁਸੀਂ ਬੱਚਿਆਂ ਨੂੰ ਸਿਖਾਉਂਦੇ ਹੋ?
ਨਹੀਂ ਜੀ, ਖਾਸ ਕੁਝ ਤੇ ਆਪਾਂ ਮਤਲਬ ਇਹ ਕਹਿ ਸਕਦੇ ਹਾਂ ਕਿ ਜਦੋਂ ਆਪਾਂ ਬੈਠਦੇ ਹਾਂ ਸਿੱਖਣ ਲਈ ਜਾਂ ਕੁਝ ਆਪਾਂ ਗੁਰਮੁਖ ਸੰਗੀਤ ਸਿੱਖਦੇ ਹਾਂ, ਸਵਰ ਦੀ ਸਾਧਨਾ ਜਿੱਦਾਂ ਸਟਾਰਟਿੰਗ ਤਾਂ ਸਵਰ ਦੀ ਸਾਧਨਾ ਤੋਂ ਹੀ ਹੁੰਦੀ ਹੈ ਵੀ ਸੰਗੀਤ ਦੀ ਸਵਰ ਦੀ ਸਾਧਨਾ ਕਰਾਈ ਜਾਂਦੀ ਹੈ। ਉਸ ਤੋਂ ਬਾਅਦ ਫਿਰ ਜਿੱਦਾਂ ਅੱਗੇ ਰਾਗ ਚੱਲਦੇ ਨੇ ਤਾਂ ਉਹਦੇ ਲਈ ਥੋੜਾ ਜਿਹਾ ਜਿੱਦਾਂ ਤਾਲਾਂ ਦਾ ਸਾਰਾ ਸੁਮੇਲ ਸਾਡੀ ਜਿੰਨੀ ਸੰਗਤ ਆ ਜਾਂ ਜਿੰਨੇ ਸਾਡੇ ਕੋਲ ਬੱਚੇ ਸਿੱਖਦੇ ਆ ਉਹਨਾਂ ਚੋਂ ਮੈਂ ਕੁਝ ਜਿੱਦਾਂ ਬੱਚੇ ਚੁਣਦਾ ਵਾਂ ਜੀ ਪਹਿਲਾਂ ਵੀ ਜਿਹੜੇ ਉਹਨਾਂ ਤਾਲਾਂ ਨੂੰ ਵਜਾ ਸਕਣ, ਜਿਹੜਾ ਕਠਨ ਤਾਲ ਤਾਂ ਉਹ ਅੱਗੇ ਦੂਜੇ ਬੱਚਿਆਂ ਨੂੰ ਹੈਲਪ ਕਰਦੇ
ਜੀ,
ਤਾਂ ਉਹਨਾਂ ਚੋਂ ਬੱਚੇ ਚੁਣ ਕੇ ਫਿਰ ਉਹਨਾਂ ਨੂੰ ਥੋੜਾ ਅੱਗੇ ਐਪਰੀਸ਼ੀਏਟ ਕਰਕੇ ਲਿਆਂਦਾ ਜਾਂਦਾ ਤਾਂ ਦੂਜੇ ਬੱਚੇ ਉਹਨਾਂ ਨਾਲ ਵੇਖ ਕੇ ਫਿਰ ਉਹਨਾਂ ਕੋਲ ਅੱਗੇ ਉਹਨਾਂ ਦੀ ਹੈਲਪ ਲੈਂਦੇ ਨੇ ਉਹਨਾਂ ਨੂੰ ਔਖੇ ਤਾਲਾਂ ਦਾ, ਕਿਉਂਕਿ ਜਿਹੜੇ ਬੱਚੇ ਨਹੀਂ ਪਹਿਲਾਂ ਪਲੇ ਕਰ ਸਕਦੇ ਉਹਨਾਂ ਚੋਂ ਮੈਨੂੰ ਬੱਚੇ ਚੁਣ ਕੇ ਫਿਰ ਮੈਂ ਉਹਨਾਂ ਨੂੰ ਉਸ ਤਰੀਕੇ ਨਾਲ ਹਾਂਜੀ ਉਹਨਾਂ ਚ ਢਾਲਦਾ ਹਾਂਜੀ ਇਸ ਤਰੀਕੇ ਦੇ ਨਾਲ।
ਸੋ ਅੱਜ ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਕੋਈ ਖਾਸ ਰਾਗ ਦੀ ਜਿਹੜੀ ਕੋਈ ਬਣਤਰ ਸੁਣਾਉਣੀ ਚਾਹੋ?
ਜੀ
ਜੀ,
ਜਿਸ ਤਰ੍ਹਾਂ ਹੁਣ ਰਾਗ ਅੱਜ ਕੱਲ ਬਸੰਤ ਚੱਲ ਰਿਹਾ
ਜੀ,
ਹੋਲੇ ਮਹੱਲੇ ਤੱਕ ਚੱਲਦਾ ਮਾਘੀ ਤੋਂ ਸ਼ੁਰੂ ਹੋ ਕੇ ਸਾਰਿਆਂ ਨੂੰ ਪਤਾ, ਤਾਂ ਉਸ ਦੇ ਦੌਰਾਨ ਜਿੱਦਾਂ ਹੁਣ ਵੀ ਇਹੀ ਰਾਗ ਬਸੰਤ ਦਰਬਾਰ ਤੁਹਾਨੂੰ ਜ਼ਿਕਰ ਹੋਇਆ ਜਾ ਕੇ ਹਟੇ
ਜੀ,
ਤਾਂ ਉਹਦੇ ਥੋੜੀ ਇੱਕ ਦੋ ਮੈਂ ਪੰਕਤੀਆਂ ਆਪ ਜੀ ਨੂੰ ਸਾਂਝੀਆਂ ਕਰਦਾ
ਹਾਂ ਬਸੰਤ ਤੇ ਜੀ ਜ਼ਰੂਰ।
ਰਾਜਾ ਰਾਮ ਮੌਲਿਆ ਅਨੰਤ ਭਾਏ, ਰਾਜਾ ਰਾਮ ਮੌਲਿਆ ਅਨੰਤ ਭਾਏ, ਜਹਿ ਦੇਖੋ ਤਹਿ ਰਹਿਆ ਸਮਾਏ, ਜਹਿ ਦੇਖੋ ਤਹਿ ਰਹਿਆ ਸਮਾਏ, ਰਾਜਾ ਰਾਮ ਮੌਲਿਆ ਅਨੰਤ ਭਾਏ, ਮੌਲੀ ਧਰਤੀ ਮੌਲਿਆ ਆਕਾਸ਼, ਕੱਟ ਕੱਟ ਮੌਲਿਆ ਆਤਮ ਪ੍ਰਗਾਸ, ਰਾਜਾ ਰਾਮ ਮੌਲਿਆ ਅਨੰਤ ਭਾਏ, ਰਾਜਾ ਰਾਮ ਮੌਲਿਆ ਅਨੰਤ ਭਾਏ, ਰਾਜਾ ਰਾਮ।
ਵਾਹ ਜੀ ਵਾਹ, ਬਹੁਤ ਹੀ ਖੂਬ ਬਹੁਤ ਖੂਬ। ਔਰ ਰਾਗ ਦੀ ਕਹਿੰਦੇ ਹੁੰਦੇ ਆ ਕਿ ਇੱਕ ਆਪਣੀ ਹੀ ਵਿਲੱਖਣਤਾ ਆ ਹਨਾ, ਔਰ ਜਦੋਂ ਅਸੀਂ ਰਾਗ ਦੇ ਵਿੱਚ ਗੁਰਬਾਣੀ ਨੂੰ ਸਰਵਣ ਕਰਦੇ ਹਾਂ ਤਾਂ ਉਹਦੇ ਨਾਲ ਉਹਦਾ ਜਿਹੜਾ ਪ੍ਰਭਾਵ ਆ ਉਹ ਵੀ ਵੱਖਰਾ ਹੀ ਹੁੰਦਾ ਹਨਾ। ਸੋ ਬਹੁਤ ਖੂਬ ਭਾਈ ਸਾਹਿਬ, ਵਧਾਈ ਹੈ ਤੁਹਾਨੂੰ ਕਿ ਤੁਸੀਂ ਇਸ ਸੋਹਣੇ ਤਰੀਕੇ ਦੇ ਨਾਲ ਰਾਗ ਦੇ ਨਾਲ ਖਾਸ ਤੌਰ ਤੇ ਜੋੜ ਰਹੇ ਹੋ ਸਾਡੇ ਬੱਚਿਆਂ ਨੂੰ, ਸਾਡੇ ਇੱਥੋਂ ਦੀ ਪਨੀਰੀ ਨੂੰ। ਜਾਣ ਤੋਂ ਪਹਿਲਾਂ ਕੋਈ ਸੁਨੇਹਾ?
ਜੀ ਬਸ ਧੰਨਵਾਦ ਆ ਜੀ ਤੁਹਾਡੇ ਹਰਮਨ ਰੇਡੀਓ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਸੰਗਤਾਂ ਦੇ ਰੂਬਰੂ ਕਰਾਇਆ। ਸੋ ਮੈਂ ਹੀ ਅਰਦਾਸ ਕਰਦਾ ਕਿ ਇੱਥੋਂ ਦੇ ਜਿੰਨੀ ਵੀ ਗੁਰਸਿੱਖ ਫੈਮਲੀਆਂ ਜਾਂ ਉਹਨਾਂ ਦੇ ਬੱਚੇ ਆ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਅਤੇ ਇਸੇ ਤਰ੍ਹਾਂ ਆਪਣਾ ਜਿਹੜਾ ਯੋਗਦਾਨ ਆ ਉਹ ਸਿੱਖ ਕੌਮ ਵੀ ਪਾਉਂਦੇ ਰਹਿਣ, ਸਿੱਖਦੇ ਰਹਿਣ, ਸੰਗੀਤ ਗੁਰਮੁਖ ਸੰਗੀਤ ਸਿੱਖਦੇ ਰਹਿਣ।
ਜੀ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਵੀ, ਕਿਉਂਕਿ ਤੁਸੀਂ ਵੀ ਆਪਣੇ ਵਿਸ਼ੇਸ਼ ਸਮੇਂ ਚੋਂ ਅੱਜ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਨਾਲ ਜੁੜਨਾ ਕੀਤਾ ਔਰ ਗੁਰਮਤਿ ਸੰਗੀਤ ਦੇ ਬਾਰੇ ਔਰ ਆਪਣੇ ਵਿਸ਼ਾਲ ਤਜਰਬੇ ਦੇ ਬਾਰੇ ਚ ਜਿਹੜੀਆਂ ਗੱਲਾਂ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਧੰਨਵਾਦ ਤੁਹਾਡਾ ਵੀ। ਤੇ ਦੋਸਤੋ, ਜਾਣ ਤੋਂ ਪਹਿਲਾਂ ਕੁਛ ਕੁ ਸੂਚਨਾਵਾਂ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੀ ਜਾਵਾਂ। ਵਿਸਾਖੀ ਮੇਲਾ 4 ਅਪ੍ਰੈਲ ਨੂੰ ਹੋਣ ਜਾ ਰਿਹਾ, ਜਿਹੜਾ ਕਿ ਕ੍ਰੇਗੀ ਵਨ ਵਿਖੇ ਹੋਣ ਜਾ ਰਿਹਾ, ਔਰ ਇਸ ਮੇਲੇ ਦੇ ਬਾਰੇ ਪ੍ਰਬੰਧਕ ਜਿਹੜੇ ਆ ਬਹੁਤ ਜਲਦੀ ਸਾਡੇ ਨਾਲ ਇੱਥੇ ਲਾਈਵ ਵੀ ਗੱਲਬਾਤ ਜਿਹੜੀ ਆ ਉਹ ਕਰਨਗੇ। ਔਰ ਮਿਸਟਰ ਪੰਜਾਬ ਇੱਕ ਸ਼ੋਅ ਹੋਣ ਜਾ ਰਿਹਾ ਜੀ 5 ਅਪ੍ਰੈਲ ਨੂੰ, ਤੇ ਇਸ ਸ਼ੋਅ ਦੇ ਵਿੱਚ ਕੁਝ ਖਾਸ ਹਸਤੀਆਂ ਜਿਹੜੀਆਂ ਉਹ ਜਜਮੈਂਟ ਦੇ ਲਈ ਪਹੁੰਚ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਅਮਰਦੀਪ ਗਿੱਲ ਹੁਰੀ ਖਾਸ ਤੌਰ ਤੇ ਪਹੁੰਚ ਰਹੇ ਨੇ, ਜਿਹੜੇ ਕਿ ਇੱਕ ਗੀਤਕਾਰ ਤੇ ਨਿਰਦੇਸ਼ਕ ਨੇ, ਤੇ ਉਹਨਾਂ ਦੇ ਨਾਲ ਹੀ
ਹਰਬੀ ਸੰਘਾ ਜਿਹੜੇ ਕਿ ਇੱਕ ਹਾਸ ਕਲਾਕਾਰ ਨੇ ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਵੇਖਦੇ ਹੋ ਤੇ ਇਹਦੇ ਨਾਲ ਹੀ ਇੱਕ ਨਾਇਕਾ ਜਿਹੜੀ ਹੈ ਫਿਲਮਾਂ ਦੀ ਉਹ ਵੀ ਪਹੁੰਚ ਰਹੀ ਹੈ। ਸੋ ਇਸ ਸ਼ੋਅ ਦੇ ਵਿੱਚ ਕੁਛ ਜਿਹੜੇ ਗੱਭਰੂ ਨੇ ਪੰਜਾਬ ਦੇ ਉਹਨਾਂ ਦੀ ਜਿਹੜੀ ਇੰਟਲੈਕਚੁਅਲ ਤੇ ਉਹਨਾਂ ਦੀ ਜਿਹੜੀ ਸਰੀਰਕ ਜਿਹੜੀ ਪਰਖ ਆ ਉਹ ਹੋਣੀ ਆ ਔਰ ਮਿਸਟਰ ਪੰਜਾਬ ਚੁਣਿਆ ਜਾਣਾ। ਇਹਨਾਂ ਦੇ ਪ੍ਰਬੰਧਕ ਬਹੁਤ ਜਲਦ ਸਾਡੇ ਨਾਲ ਰਾਬਤਾ ਬਣਾਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਇਹਦੇ ਨਾਲ ਹੀ ਦੋਸਤੋ ਗੱਲਬਾਤ ਜਿਹੜੀ ਉਹ ਅਸੀਂ ਕੰਟੀਨਿਊ ਕਰਨੀ ਸੀਗੀ। ਵਿਸ਼ਾ ਸੀ ਸਾਡਾ ਔਰਤ ਦਾ ਸਮਾਜ ਦੇ ਵਿੱਚ ਕੀ ਰੋਲ ਹੈ ਤੇ ਸਤਿਕਾਰ ਜਿਹੜਾ ਅੱਜ ਦੇ ਦੌਰ ਦੇ ਵਿੱਚ ਕਿਵੇਂ ਦਾ। ਇਹਦੇ ਉੱਤੇ ਅਸੀਂ ਅਗਲੇ ਹਫਤੇ ਫੇਰ ਗੱਲਬਾਤ ਜਿਹੜੀ ਉਹ ਜ਼ਰੂਰ ਕਰਾਂਗੇ, ਪਰ ਅੱਜ ਦੇ ਲਈ ਜਿਹੜੇ ਵੀ ਦੋਸਤ ਸਾਡੇ ਨਾਲ ਜੁੜੇ ਉਹਨਾਂ ਨੇ ਗੱਲਬਾਤ ਦੇ ਵਿੱਚ ਹਿੱਸਾ ਪਾਇਆ, ਤੁਹਾਡਾ ਧੰਨਵਾਦ। ਇਸ ਵੇਲੇ ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ ਲੇਟ ਪਹੁੰਚੇ ਆ ਪਰ ਪਹੁੰਚ ਚੁੱਕੇ ਆ, ਧੰਨਵਾਦ ਜੀ ਤੁਹਾਡਾ। ਜੀ ਆਇਆਂ ਨੂੰ ਪ੍ਰੋਗਰਾਮ ਚ ਕਹਿੰਦੇ ਜੇ ਇਨਸਾਨ ਇੰਨਾ ਹੀ ਸੋਚ ਲਵੇ ਕਿ ਮੈਂ ਕਿਸੇ ਨੂੰ ਤਕਲੀਫ ਦੇਣ ਵਾਲੀ ਗੱਲ ਨਹੀਂ ਕਰਨੀ ਤਾਂ ਸ਼ਰਤੀ ਆ ਉਸਦੀ ਆਪਣੀ ਜ਼ਿੰਦਗੀ ਦਾ ਤਣਾਅ ਘੱਟ ਸਕਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ, ਬਹੁਤ ਹੀ ਖੂਬਸੂਰਤ ਵਿਚਾਰ ਨਾਲ ਤੁਸੀਂ ਸਾਂਝ ਬਣਾਈ ਹੈ, ਧੰਨਵਾਦ ਤੁਹਾਡਾ। ਮੌਲੀ ਜੋਹਲ ਜੀ, ਤੁਹਾਡੀ ਫਰਮਾਇਸ਼ ਦੇ ਉੱਤੇ ਆਪਾਂ ਇੱਕ ਗੀਤ ਜਿਹੜਾ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਨਾ ਚਾਹਿਆ ਸੀ ਉਹ ਗੀਤ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਹੋਰਾਂ ਦੀ ਆਵਾਜ਼ਾਂ ਦੇ ਵਿੱਚ ਛੱਡ ਕੇ ਜਾ ਰਹੇ ਹਾਂ। ਇਸ ਵੇਲੇ ਸਾਨੂੰ ਪ੍ਰੋਗਰਾਮ ਚੋਂ ਇਜਾਜ਼ਤ ਲੈਣ ਪੈਣੀ ਹੈ ਕਿਉਂਕਿ ਸਮਾਂ ਜਿਹੜਾ ਪ੍ਰੋਗਰਾਮ ਉੱਤੇ ਹੋ ਚੁੱਕਿਆ। ਤੇ ਲਓ ਜੀ ਸਾਨੂੰ, ਮੈਨੂੰ ਯਾਨੀ ਅਮਰਦੀਪ ਕੌਰ ਨੂੰ ਤੇ ਸਾਡੇ ਮਹਿਮਾਨ ਪ੍ਰੋਫੈਸਰ ਸਤਬੀਰ ਸਿੰਘ ਹੋਰਾਂ ਨੂੰ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਔਰ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
अपने करियर नु नवीयां ऊंचाइयां देन दे लई अज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज अज ही ज्वाइन करो ग्रिफिन कॉलेज एलवान 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन ला दी मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लॉयर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
10 तो 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਜਾਲੀ 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 ਕੇ ਮਿੱਤਰਾਂ ਦਾ ਇਕੱਠ ਹੋ ਗਿਆ ਇੱਕ ਮਾਰਕੀਟ ਸ਼ਹਿਰ ਸੀ ਮੋਹਾਲੀ ਕੇ ਜਿਹੜੇ ਦਿਨ ਪਿੰਡ ਜਾਣਾ ਸੀ ਉੱਥੇ ਮੋਤਰਾਂ ਮੰਗਾ ਲਈਆਂ ਜਾਲੀ ਕੇ ਜਾਲੀਆਂ ਜੋ ਇੱਕ ਵੱਜ ਕੇ ਗਏ ਡੋਲਦੇ ਜੀ ਖਰੜੋਂ ਕੋਲ ਰਾਲੀ ਕੇ ਜਾਂਦੇ ਨਲਕਾਰੇ ਮਾਰਦੇ ਰੋਡ ਪੈਣ ਸੀ ਜੀ ਲੁਧਿਆਣੇ ਵਾਲੀ ਤੇ ਉੱਥੇ ਜਾ ਕੇ ਕਾਲਿਆ ਗਈ ਹੋਏ ਉੱਥੇ ਜਾ ਕੇ ਕਾਲਿਆ ਗਏ ਜੀ ਰਿੰਗ ਵੱਜ ਗਈ ਸੀ ਕਲਾਸਮੇਟ ਵਾਲੀ ਕੇ ਕਹਿੰਦੀ ਵੜੋ ਚੰਡੀਗੜ੍ਹ ਨੂੰ ਪਰੇਸ਼ਾਨ ਹੈ ਸਹੇਲੀ ਤੇਰੀ ਵਾਲੀ ਜੀ ਗੱਡੀ ਮੋੜੀ ਬਾਈ ਬਾਸੋ ਉਹ ਗੱਡੀ ਮੋੜੀ ਬਾਈ ਬਾਸ ਤੋਂ ਉੱਤੋਂ ਸ਼ਾਮ ਜੀ ਵੀ ਹੋ ਗਈ ਸੀ ਕਾਲੀ ਕੇ ਅੱਗੇ ਜਾ ਕੇ ਨਾਕਾ ਲੱਗਿਆ ਹੋ ਅੱਗੇ ਜਾ ਕੇ ਨਾਕਾ ਲੱਗਿਆ ਖੜੀ ਜਿਪਸੀ ਟ੍ਰੈਫਿਕ ਵਾਲੀ ਕੇ ਪੀਤੀ ਨੂੰ ਸੀ ਚੈੱਕ ਕਰਦੇ ਲੈ ਦੇਖ ਕੇ ਪ੍ਰੋਬਲਮ ਡਾਲੀ ਕੇ ਪਹੁੰਚੇ ਜਦੋਂ ਪੀਜੀ ਥੱਲੇ ਤਾਂ ਉੱਤੋਂ ਬੋਲਦੀ ਸਹੇਲੀ ਕਾਲੀ ਕਾਲੀ ਜੀ ਸੁਣੋ ਜ਼ਰਾ ਕੀ ਕਹਿੰਦੀ ਏ ਮੈਂ ਪੀਜੀ ਲੈ ਆਇਆ ਸੀ ਛੜਿਆ ਮੁਹੱਲੇ ਜੀ ਸੱਚੀ ਤੁਹਾਨੂੰ ਕੀ ਦੱਸੀਏ ਉਹ ਪੀਜੀ ਲੈ ਲਿਆ ਸੀ ਛੜਿਆ ਮੁਹੱਲੇ ਵੀ ਸੱਚੀ ਤੁਹਾਨੂੰ ਕੀ ਦੱਸੀਏ ਕੋਈ ਮੁੰਦਰੀ ਬਣਾਉਂਦਾ ਕੋਈ ਥੱਲੇ ਵੀ ਸੱਚੀ ਤੁਹਾਨੂੰ ਕੀ ਦੱਸੀਏ ਵੇ ਪੀਜੀ ਲੈ ਲਿਆ ਲੈ ਲਿਆ ਇੱਕ ਛੜਾ ਕਹਿੰਦਾ ਆ ਜੋ ਕਾਫੀ ਚਾ ਪੇ ਆਈਏ ਜੀ ਡੋਲ ਖੋਲ ਕਹਿੰਦਾ ਬਹਿ ਜਾਓ ਕਿਹੜੀ ਛੇੜੀ ਲਾਈਏ ਸਾਡੀ ਚੰਡੀਗੜ੍ਹ ਹੋ ਜੂ ਬੱਲੇ ਬੱਲੇ ਜੀ ਸੱਚੀ ਤੁਹਾਨੂੰ ਕੀ ਦੱਸੀਏ ਵੇ ਪੀਜੀ ਲੈ ਲਿਆ ਉਹ ਲੈ ਲਿਆ ਸੀ ਛੜਿਆ ਮੁਹੱਲੇ ਜੀ ਸੱਚੀ ਤੁਹਾਨੂੰ ਕੀ ਦੱਸੀਏ ਕੋਈ ਮੁੰਦਰੀ ਬਣਾਉਂਦਾ ਕੋਈ ਥੱਲੇ ਜੀ ਸੱਚੀ ਤੁਹਾਨੂੰ ਕੀ ਦੱਸੀਏ
ਮਹੱਲੇ ਜੀ ਸੱਚ ਤੁਹਾਨੂੰ ਕੀ ਦੱਸੀਏ ਮੈਂ ਪੀਜੀ ਲੈ ਰਿਹਾ ਸੀ ਛੜਿਆ ਮਹੱਲੇ
ਉਹ ਕੀ ਕਹਿੰਦਾ
ਮੈਂ ਕੱਲੀ ਵੇਖ ਕੇ ਫਤਿਹ ਬੁਲਾਈ ਸੀ ਬੈਗੀ ਰੌਲਾ ਪਾ ਕੇ ਹੁਣ ਤੇ ਸੱਦ ਲਿਆ ਥਾਣੇਦਾਰ ਨੂੰ ਹੋ ਰਹੀ ਗੱਲ ਬਣਾ ਕੇ ਬਈ ਅਸੀਂ ਤਾਂ ਉਸਨੂੰ ਕੁਝ ਨੀ ਆਖਿਆ ਅਸੀਂ ਤਾਂ ਉਸਨੂੰ ਕੁਝ ਨੀ ਆਖਿਆ ਰੱਖ ਲਿਆ ਮਨ ਸਮਝਾ ਕੇ ਨੀ ਮਗਰੋਂ ਰੋਵੇਂਗੀ ਉਹ ਮਿੱਤਰਾਂ ਨੂੰ ਸਜ਼ਾ ਕਰਾ ਕੇ ਨੀ ਮਗਰੋਂ ਰੋਵੇਂਗੀ ਉਹ ਮਿੱਤਰਾਂ ਨੂੰ ਸਜ਼ਾ ਕਰਾ ਕੇ ਨੀ ਮਗਰੋਂ ਰੋਵੇਂਗੀ
ਹੱਸਦੀ ਜਵਾਬ ਦਿੰਦੀ ਏ ਵੇ ਦੋ ਤਾਰਾ ਵੱਜਣਾ ਵੇ ਚੁੱਪ ਰਾਜੇ ਹੌਸ ਦੀ ਮੋਰੀ ਦੋ ਤਾਰਾ ਵੱਜਣਾ ਵੇ ਚੁੱਪ ਰਾਜੇ ਹੌਸ ਦੀ ਮੋਰੀ ਆ ਸਾਡੀ ਗੱਲ ਨਾ ਬਣਦੀ ਵੇ ਸ਼ਾਮ ਸਿਆ ਤੂੰ ਕਾਲਾ ਮੈਂ ਗੋਰੀ ਦੋ ਤਾਰਾ ਵੱਜਣਾ ਵੇ ਸਾਹਮਣੇ ਖੜੇ ਨੇ ਤੇ ਕਿਵੇਂ ਗੱਲਬਾਤ ਹੋ ਰਹੀ ਏ
ਸੁਣ ਮਖਮਲ ਨੀ ਲੱਠਿਆਂ ਨੂੰ ਕੁੜੀਏ ਐਦਾਂ ਨਾ ਰੋਲ ਐਸ ਐਚ ਓ ਕੋਲ ਹੁਣ ਹੋਣ ਗਵਾਈਆਂ ਫੇਵਰ ਵਿੱਚ ਬੋਲ ਸੁਣ ਮਖਮਲ ਨੀ
ਸੁਣ ਕੇ ਜੋਬਰਾ ਹਾਏ ਸੜਕੇ ਸੜਕੇ ਡੋਲਾ ਜਾਂਦਾ ਰੱਥ ਦੀ ਟੁੱਟ ਜੂ ਫੱਟੀ ਗੁਲਾਬ ਸਿਆਂ ਸੰਭਲ ਜ਼ਰਾ ਮੈਂ ਮਾਝੇ ਦੀ ਜੱਟੀ ਗੁਲਾਬ ਜਾਂ ਸੰਭਲ ਜ਼ਰਾ ਮੈਂ ਮਾਝੇ ਦੀ ਜੱਟੀ ਵੇ
ਉਹ ਅੱਖੀਆਂ ਨਾ ਅੱਖੀਆਂ ਮਿਲਾ ਕੇ ਦੇਖ ਲੈ ਦਿਲ ਸਾਡਾ ਠੋਕ ਤੇ ਵਜਾ ਕੇ ਵੇਖ ਲੈ ਪੱਕਾ ਅੱਜ ਸਾਡੇ ਨਾਲ ਕਰਾਰ ਕਰ ਲੈ ਪਿਆਰ ਕਰ ਲੈ ਨੀ ਸੱਚੀ ਪਿਆਰ ਕਰ ਲੈ ਨੀ ਜੱਗ ਤਾਂ ਨਾ
ਮੁੱਟੇ मैं ते मेरा टैची, मैं ते मेरा टैची, कई बार रोए आ, जिन्नी बारी मापे छड़, पिंडों दूर होए आ, मैं ते मेरा टैची, मैं ते मेरा टैची. सरदा हुंदा विच पंजाब ना परदेसी जांदे पिंड च बुले लुट देसी एथे ना थके खांदे सरदा हुंदा विच पंजाब ना परदेसी जांदे पिंड च बुले लुट देसी एथे ना थके खांदे बार जामा बलैत दे बार जामा बलैत दे जिने सांबे कोठे मैं ते मेरा टैची कई बार रोए जिन्नी बारी मापे छट पिंडों दूर होए मैं ते मेरा टैची हो मैं ते मेरा टैची
रोई मैं खड़के दरा दे विच रोई रोई
पर देश बैठा है उदे बाजों मेरा ना कोई
रोई मैं खड़ के दरा दे विच रोई
पेंट जमीना वाले सा इत्थे हां टरका वाले मेहनत करके खाई दी धंधे नी किते काले पेंट जमीना वाले सा इत्थे हां टरका वाले मेहनत करके खाई दी तंदे दी किते काले नीता बिल्कुल साफ आ नीता बिल्कुल साफ भावे रामा दे विच टोए आ मैं ते मेरा टैची कई बार रोए आ जिन्नी बारी मानू छड़ पिंडों दूर होए आ मैं ते मेरा टैची ते मेरा टैची कर्मा वाले पुत ने जो कोल मामा ते रहंदे मेरे को बस याद ही तेरी ताइयों हाल जे पेंदे कर्मा वाले पुत ने जो मामा दे रही दे मेरे को बस याद ही तेरी ताइयों होल जाए पेंदे लोका पाने हसदा आया
लोका पाने हसदा
संधू ने दर्द न कोया मैं ते मेरा टैची मैं ते मेरा टैची कई बार रोए आ जिन्नी बारी मानू पिंडों दूर होए मैं ते मेरा टैची मैं ते मेरा टैची दो अख्तर
इश्क प्यार
ਵਾਲੀ ਪੱਕ ਤੋਂ ਡੋਲਦੀਆਂ ਜਿੰਦ ਇਸ਼ਕ ਬਰਾਬਰ ਤੋਲਦੀਆਂ ਪੱਕੀਆਂ ਨੀ ਪੱਕ ਤੋਂ ਡੋਲਦੀਆਂ ਜਿੰਦ ਇਸ਼ਕ ਬਰਾਬਰ ਤੋਲਦੀਆਂ ਮਾਹੀ ਤੋਂ ਜਿੰਦੜੀ ਖੋਲਦੀਆਂ ਮੈਨੂੰ ਤਾਂਗਾ ਸੋਹਣੇ ਢੋਲਦੀਆਂ ਮੈਨੂੰ ਤਾਂਗਾ ਸੋਹਣੇ ਢੋਲਦੀਆਂ ਮੈਂ ਨਹੀਂ ਵਿਛੋੜਾ ਜਲਦੀ ਮੈਨੂੰ ਪਾਰ ਲੰਘੋ ਦੇ ਮੈਨੂੰ ਗੱਲ ਯਾਰ ਦੇ ਜਿਵੇਂ